ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲ ਤਿਹੁ ਲੋਏ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਗੁਰੂ ਸਾਹਿਬ ਨੇ ਖਾਲਸੇ ਨੂੰ ਸਤਸੰਗਤ ਬਖਸ਼ੀ ਹੈ। ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਸ਼ਹੀਦਾਂ ਦਾ ਪਾਵਨ ਸਥਾਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਪਰਮ ਪੂਜਨੀਕ ਮਾਤਾ ਗੁਜਰ ਕੌਰ ਉਹਨਾਂ ਦੇ ਪਾਵਨ ਸਥਾਨ ਦੇ ਨਜ਼ਦੀਕ ਜੋ ਲੜੀਵਾਰ ਇਹ ਸੱਤਵੀਂ ਕਥਾ ਸਤਿਗੁਰਾਂ ਨੇ ਬਖਸ਼ੀ ਹੋਈ ਹੈ ਉਹਦੇ ਪਿੱਛੇ ਆਨੰਦ ਸਾਹਿਬ ਦੀ ਸੰਪੂਰਨਤਾ ਹੋਈ ਹੈ। ਉਹ ਆਪ ਜੀ ਨੇ ਬੇਰਵੇ ਦੇ ਨਾਲ ਸਰਵਣ ਕਰ ਲਿਆ ਹੈ ਵੀ ਆਨੰਦ ਸਾਹਿਬ ਕਦੋਂ ਉਚਾਰਨ ਕੀਤਾ। ਆਨੰਦ ਸਾਹਿਬ ਦੇ ਵਿੱਚ 38 ਪੌੜੀਆਂ ਗੁਰੂ ਅਮਰਦਾਸ ਮਹਾਰਾਜ ਦੀਆਂ ਹਨ ਤੇ ਇੱਕ ਪੌੜੀ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ ਜੋ 39ਵੀਂ ਹੈ। 40ਵੀਂ ਪੌੜੀ ਮਹਾਤਮਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਹੈ। ਸੰਪੂਰਨ ਆਨੰਦ ਸਾਹਿਬ ਦੀ ਬਾਣੀ ਦੀਆਂ 40 ਪੌੜੀਆਂ ਦੀ ਵਿਚਾਰ ਬੇਰਵੇ ਸਾਹਿਤ ਆਪ ਜੀ ਨੇ ਸਰਵਣ ਕਰ ਲਈ ਤੇ ਹੁਣ ਇਸੇ ਤਰ੍ਹਾਂ ਜਿਵੇਂ ਆਨੰਦ ਸਾਹਿਬ ਦੀ ਬਾਣੀ ਨਿੱਤ ਦੇ ਨਿਤਨੇਮ ਦੀ ਬਾਣੀ ਵਿੱਚ 5ਵੀਂ ਬਾਣੀ ਹੈ ਤੇ ਇਸੇ ਪ੍ਰਕਾਰ ਹੀ ਰਾਮ ਕਲੀ ਸਦ ਜੋ ਹੈ ਇਹ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਉਸ ਵੇਲੇ ਇਹ ਸਦ ਪੜ੍ਹਨ ਦਾ ਮਹਾਰਾਜ ਨੇ ਹੁਕਮ ਦਿੱਤਾ ਹੋਇਆ। ਇਹ ਬਾਣੀ ਕਦੋਂ ਤੇ ਕਿਵੇਂ ਪ੍ਰਗਟ ਹੋਈ ਇਹ ਗੱਲਾਂ ਪਹਿਲਾਂ ਵਿਚਾਰ ਕਰਨ ਯੋਗ ਹਨ ਤੇ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨ ਵੀ ਰਾਮ ਕਲੀ ਸਦ ਜਿਹੜੀ ਹੈ ਉਹ ਕਦੋਂ ਉਚਾਰਨ ਕੀਤੀ ਹੈ ਇਹਦੀ ਵਿਚਾਰ ਪਹਿਲਾਂ ਕੀਤੀ ਜਾਏਗੀ। ਉਹ ਇਸ ਪ੍ਰਕਾਰ ਹੈ ਕਿ ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਸਵਾਇਮਾਨ ਹੋ ਕਰਕੇ ਜੋ ਨਾਨੇ ਗੁਰੂ ਦਾ ਪਾਵਨ ਬਚਨ ਕੀਤਾ ਹੋਇਆ ਸੀ ਦੋਹੇ ਥਾ ਬਾਣੀ ਕਾ ਬੋਹੇ ਥਾ ਜੋ ਪਰਮੇਸ਼ਰ ਨੇ 5ਵੇਂ ਜਾਮੇ ਵਿੱਚ ਨਾਮ ਬਾਣੀ ਦਾ ਜਹਾਜ਼ ਤਿਆਰ ਕਰਨਾ ਸੀ ਤੇ ਉਹ ਪੋਥੀਆਂ ਬਾਬਾ ਮੋਹਨ ਜੀ ਕੋਲ ਸਨ ਚੌਂ ਗੁਰੂਆਂ ਦੀ ਬਾਣੀ ਉਹ ਲੈਣ ਵਾਸਤੇ ਗੋਇੰਦਵਾਲ ਸਾਹਿਬ ਗਏ। ਬਾਬਾ ਮੋਹਨ ਜੀ ਦੇ ਕੋਲੋਂ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਗੋਇੰਦਵਾਲ ਸਾਹਿਬ ਤੋਂ ਵਾਪਸ ਆਪ ਜੀ ਨੇ ਆਉਣਾ ਸੀ ਪਰ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਬੌਲੀ ਸਾਹਿਬ ਵਿੱਚ ਇਸ਼ਨਾਨ ਕੀਤਾ ਗੁਰੂ ਨਾਨਕ ਸਾਹਿਬ ਦਾ ਧਿਆਨ ਤਰਕੇ ਜਪਜੀ ਸਾਹਿਬ ਦਾ ਪਾਠ ਕੀਤਾ ਤਾਂ ਉਸ ਵੇਲੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਤੱਖ ਹੋ ਕਰਕੇ ਸਾਮਰ ਤੱਕ ਦਰਸ਼ਨ ਦੇ ਕੇ ਕਿਹਾ ਕਿ ਜਿਸ ਕਾਰਜ ਲਈ ਤੁਸੀਂ ਆਏ ਹੋ ਕਾਰਜ ਇਹ ਸਫਲ ਹੋਵੇਗਾ ਪਰ ਮੋਹਨ ਦਾ ਸੁਭਾਅ ਕੌੜੇ ਬਚਨ ਬੋਲੇਗਾ ਤੁਸੀਂ ਸਹਿਣ ਕਰਕੇ ਆਪਣਾ ਕਾਰਜ ਸੰਪੂਰਨ ਕਰ ਲੈਣਾ ਇਹ ਕਾਰਜ ਸੰਪੂਰਨ ਹੋਏਗਾ ਤੇ ਮਹਾਰਾਜ ਸਾਹਿਬ ਜੀ ਬੈਰਾਗ ਵਿੱਚ ਆਏ ਗਰੀਬ ਨਿਵਾਜ ਸਤਿਗੁਰੂ ਜੀ ਨੇ ਤੇ ਜਿਸ ਵੇਲੇ ਬਾਬਾ ਮੋਹਨ ਜੀ ਦੇ ਕੋਲੋਂ ਪੋਥੀਆਂ ਲੈਣ ਤੋਂ ਪਹਿਲਾਂ ਤੇ ਜੋ ਦਿਹੋਰੇ ਸਨ ਮਾਤਾ ਦੇ ਸਤਿਕਾਰਯੋਗ ਮਾਤਾ ਭਾਨੀ ਜੀ ਜਿਹੜੇ ਸਨ ਉਹਨਾਂ ਦਾ ਦਿਹੋਰਾ ਗੁਰੂ ਰਾਮਦਾਸ ਮਹਾਰਾਜ ਦਾ ਦਿਹੋਰਾ ਗੁਰੂ ਅਮਰਦਾਸ ਮਹਾਰਾਜ ਦਾ ਦਿਹੋਰਾ ਉੱਥੇ ਗਏ ਕੜਾ ਪ੍ਰਸ਼ਾਦ ਕਰਾਇਆ ਬੈਰਾਗ ਵਿੱਚ ਆਏ ਤੇ ਅੱਖਾਂ ਤੋਂ ਪ੍ਰੇਮ ਦਾ ਜਲ ਵੀ ਵਿਹਾ ਤੇ ਫਿਰ ਮੋਹਨ ਜੀ ਦੇ ਕੋਲੋਂ ਪੋਥੀਆਂ ਪ੍ਰਾਪਤ ਕਰਨ ਵਾਸਤੇ ਗਲੀ ਦੇ ਵਿੱਚ ਬੈਠ ਕੇ ਕੀਰਤਨ ਕਰਨਾ ਉਹ ਪਿੱਛੇ ਵਿਚਾਰ ਸਾਰੀ ਆ ਚੁੱਕੀ ਹੈ ਮੋਹਨ ਤੇਰੇ ਉੱਚੇ ਮੰਦਰ ਅੰਤਰੀ ਭਾਵ ਦੇ ਵਿਚ ਪਰਮੇਸ਼ਰ ਨੂੰ ਮੋਹਨ ਕਿਹਾ ਹੈ, ਬਾਹਰ ਭਾਵ ਦੇ ਵਿਚ ਬਾਬਾ ਮੋਹਨ ਜੀ ਦੀ ਬਾਤ ਹੈ। ਤੇ ਉਸ ਵੇਲੇ ਪੋਥੀਆਂ ਪ੍ਰਾਪਤ ਕੀਤੀਆਂ ਸਨ। ਉਸ ਸਮੇਂ ਦੇ ਵਿਚ ਜਦੋਂ ਬਾਬਾ ਮੋਹਰੀ ਜੀ ਨੂੰ ਪਤਾ ਲੱਗਿਆ, ਉਹ ਬਹੁਤ ਪਿਆਰ ਵਾਲੇ ਸਨ, ਭਾਵੇਂ ਸਕੇ ਮਾਮਾ ਜੀ ਸੀ, ਪਰ ਉਹ ਸਮਝਦੇ ਸੀ ਵੀ ਹੁਣ ਇਹ ਭਾਣਜਾ ਨਹੀਂ, ਪੰਜਵੇਂ ਥਾਂ ਤੇ ਗੁਰੂ ਨਾਨਕ ਦਾ ਸਰੂਪ ਹੈ। ਬੇਨਤੀ ਕੀਤੀ, ਮਹਾਰਾਜ ਜਿਵੇਂ ਬਿਦਰ ਦੇ ਘਰ ਕ੍ਰਿਸ਼ਨ ਜੀ ਨੇ ਚਰਨ ਪਾਏ, ਮੇਰੇ ਗਰੀਬ ਦੇ ਕੁਟੀਆ ਨੂੰ ਭਾਗ ਲਾਓ। ਆਪ ਜੀ ਗਏ, ਮਾਮੀ ਜੀ ਨੇ ਥੋੜਾ ਬਹੁਤ ਰੋਸ ਕੀਤਾ, ਰੋ ਰੋ ਕੇ ਇਹ ਬਚਨ ਕਹੇ, ਕਹਿੰਦੇ ਜਦੋਂ ਦੀ ਸਾਡੀ ਬੀਬੀ ਭਾਨੀ ਸੰਸਾਰ ਤੋਂ ਚਲੇ ਗਏ, ਤੁਸੀਂ ਸਾਨੂੰ ਭੁਲਾ ਹੀ ਦਿੱਤਾ ਹੈ। ਵਿਰਾਗ ਕੀਤਾ, ਉਸ ਵੇਲੇ ਕਿਹਾ ਮਾਮੀ ਜੀ ਐਸੀ ਬਾਤ ਨਹੀਂ ਹੈ, ਮੇਰੇ ਰੁਝਾਨ ਐਸੇ ਹਨ, ਮੈਂ ਤਾਂ ਤੁਹਾਡੇ ਪੁੱਤਰਾਂ ਦੇ ਸਮਾਨ ਹਾਂ। ਬੜੇ ਪਿਆਰ ਦੇ ਬਚਨ ਮਹਾਰਾਜ ਨੇ ਕੀਤੇ। ਉਸ ਤੋਂ ਬਾਅਦ ਫਿਰ ਬਾਬਾ ਮੋਹਰੀ ਜੀ, ਉਹਨਾਂ ਦਾ ਪੁੱਤਰ ਜਿੱਥੇ ਆਨੰਦ ਜੀ ਹੈ, ਜਿਹਦੇ ਨਾਮ ਤੇ ਆਨੰਦ ਸਾਹਿਬ ਦੀ ਬਾਣੀ, ਇਹ ਦੂਸਰਾ ਜਿਹੜਾ ਸਪੁੱਤਰ ਉਹਨਾਂ ਦਾ, ਉਹਦਾ ਨਾਮ ਸੁੰਦਰ ਜੀ ਹੈ, ਬਾਬਾ ਸੁੰਦਰ ਜੀ। ਤੇ ਮਹਾਰਾਜ ਸਾਹਿਬ ਜੀ ਨੇ ਜਦੋਂ ਫਿਰ ਇਹ ਸਾਰਾ ਪ੍ਰਾਪਤ ਪਰਿਵਾਰ ਦਾ ਮੇਲ ਮਿਲਾਪ ਹੋਣ ਤੋਂ ਬਾਅਦ ਤੇ ਪੋਥੀਆਂ ਪ੍ਰਾਪਤ ਹੋ ਗਈਆਂ, ਤੇ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਮੈਂ ਗੁਰੂ ਅਮਰਦਾਸ ਜੀ ਦੇ ਅੰਤ ਸਮੇਂ ਦਾ ਇਤਿਹਾਸ ਸੁਣਨਾ ਚਾਹੁੰਦਾ ਹਾਂ, ਕਿਵੇਂ ਕਿਵੇਂ ਸਰੀਰ ਤਿਆਗਿਆ ਉਹਨਾਂ ਨੇ। ਤੇ ਜੇ ਕੋਈ ਸ਼ੰਕਾ ਕਰੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਹੜਾ ਪਰਿਵਾਰ ਤੋਂ ਬਾਹਰ ਸੀ, ਉਹ ਕਿਤੇ ਆਪਣੇ ਨਾਨੇ ਦੇ ਸਤਿਕਾਰ ਤੇ ਨਾ ਗਏ ਹੋਣਗੇ, ਗਏ ਸੀ, ਪਰ ਉਸ ਵੇਲੇ ਮਹਾਰਾਜ ਦੀ ਉਮਰ ਸੀ 12 ਵਰਿਆਂ ਦੀ, ਤੇ ਬਾਬਾ ਸੁੰਦਰ ਜੀ ਦੀ ਉਮਰ ਸੀ ਉਸ ਵੇਲੇ 18 ਵਰਿਆਂ ਦੀ। 6 ਸਾਲ ਵੱਡੇ ਸੀ ਬਾਬਾ ਸੁੰਦਰ ਜੀ ਉਮਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਤੋਂ। ਤੇ ਇੱਕ ਤਾਂ ਇਹ ਹੈ ਵੀ ਉਹ ਉਸ ਵੇਲੇ ਸਾਰੀਆਂ ਗੱਲਾਂ ਜਿਵੇਂ ਉਹਨਾਂ ਨੂੰ ਯਾਦ ਸੀ, ਦੂਸਰੀ ਬਾਤ ਕੋਈ ਗੁਰੂ ਅਰਜਨ ਦੇਵ ਜੀ ਦੀ ਯਾਦਾਸ਼ਤ ਕਮਜ਼ੋਰ ਨਹੀਂ ਸੀ ਵੀ ਉਹਨਾਂ ਨੂੰ ਪਤਾ ਨਹੀਂ ਸੀ, ਪਰ ਜਿਹੜੀਆਂ ਗੱਲਾਂ ਜੋ ਕੁਛ ਬਾਬਾ ਸੁੰਦਰ ਜੀ ਨੂੰ ਨੇੜੇ ਹੋ ਕੇ ਪਤਾ ਸੀ, ਭੱਲਿਆਂ ਦੀ ਵੰਸ ਨੂੰ ਇਹ ਮਾਣ ਦੇਣ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਭੱਲਿਆਂ ਦੇ ਸ਼ਹਿਜ਼ਾਦੇ ਦੇ ਕੋਲੋਂ ਇਤਿਹਾਸ ਸੁਣਨਾ ਠੀਕ ਸਮਝੇ। ਕਹਿਣ ਲੱਗੇ ਕਿ ਮੈਨੂੰ ਕੋਈ ਭੱਲੇ ਸ਼ਹਿਜ਼ਾਦੇ ਵਿੱਚੋਂ ਉਹ ਅੰਤਮ ਇਤਿਹਾਸ ਗੁਰੂ ਸਾਹਿਬ ਦਾ ਸੁਣਾਓ। ਉਸ ਵੇਲੇ ਬਾਬਾ ਮੋਹਰੀ ਜੀ ਨੇ ਆਪਣੇ ਸਪੁੱਤਰ ਸੁੰਦਰ ਦਾਸ ਜੀ ਨੂੰ ਕਿਹਾ, ਬਾਬਾ ਸੁੰਦਰ ਜੀ ਕਹਿਣ ਲੱਗੇ ਮਹਾਰਾਜ ਮੇਰੇ ਤੇ ਕਿਰਪਾ ਰੱਖੋਗੇ, ਮੈਂ ਇਤਿਹਾਸ ਸੁਣਾ ਦਿੰਦਾ ਹਾਂ, ਬਾਕੀ ਤੁਸੀਂ ਤਾਂ ਜਾਣੀ ਜਾਣੋ ਮਹਾਰਾਜ। ਤੇ ਮਹਾਰਾਜ ਸਾਹਿਬ ਜੀ ਨੇ ਸਾਧ ਸਿੰਘ ਜੀ ਜਿਵੇਂ ਅੰਮ੍ਰਿਤ ਵੇਲੇ ਪਹਿਲਾਂ ਇਸ਼ਨਾਨ ਕੀਤਾ, ਕੜਾਹ ਪ੍ਰਸ਼ਾਦ ਕਰਾਇਆ, ਬਾਣੀ ਦਾ ਪਾਠ ਕੀਤਾ, ਫਿਰ ਉੱਥੇ ਯਾਦਗਾਰੀ ਅਸਥਾਨ ਤੇ ਬੈਠ ਕੇ ਜਿੱਥੇ ਗੁਰੂ ਰਾਮਦਾਸ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅੰਗੀਠਾ ਸੀ, ਉੱਥੇ ਵੀ ਬਾਬਾ ਸੁੰਦਰ ਜੀ ਦੇ ਕੋਲੋਂ ਸਾਰੀ ਕਥਾ ਸੁਣੀ। ਸਾਰੀ ਕਥਾ ਸੁਣ ਕਰਕੇ ਹੁਣ ਉਹਨਾਂ ਨੇ ਕਥਾ ਸੁਣਾਈ ਸੀ ਵਾਰਤਕ ਰੂਪ ਵਿੱਚ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਵਾਰਤਕ ਵਿਚਾਰ ਨੂੰ ਹੂਬ ਹੂ ਕਾਵਿ ਨਿਯਮਾਂ ਦੇ ਵਿੱਚ ਲੈ ਕੇ ਸ੍ਰੀ ਮੁੱਖ ਰਸਨਾ ਤੋਂ ਆਪ ਜੀ ਨੇ ਫਿਰ ਬਾਣੀ ਦੇ ਅੱਖਰਾਂ ਦੀ ਯੋਜਨਾ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਦੀ ਹੈ, ਪਰ ਬਾਬਾ ਸੁੰਦਰ ਜੀ ਦੇ ਬੋਲ ਨੂੰ, ਤੇ ਇਸ ਕਰਕੇ ਇਹਦੇ ਵਿੱਚ ਬਾਬਾ ਸੁੰਦਰ ਜੀ ਦਾ ਨਾਂ ਦੇਂਦੇ ਤਾਂ ਉਹਦੇ ਨਾਲ ਬੇਇਨਸਾਫੀ ਸੀ, ਕਿਉਂਕਿ ਕਥਾ ਉਹਨੇ ਸੁਣਾਈ ਸਾਰੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਕਰਕੇ ਬਾਬਾ ਸੁੰਦਰ ਜੀ ਦੇ ਨਾਂ ਤੇ ਇਸ ਬਾਣੀ ਨੂੰ, ਕਿਉਂਕਿ ਇਸ ਬਾਣੀ ਦੇ ਅੰਤ ਵਿੱਚ ਨਾਂ ਆਏਗਾ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ। ਤੇ ਫਿਰ ਕੱਲ ਨੂੰ ਕਬੀਰ ਸਾਹਿਬ ਦੀ ਬਾਣੀ ਤੇ ਵੀ ਸ਼ੰਕਾ ਹੋਏਗੀ ਵੀ ਇਹ ਬਾਣੀ ਕਬੀਰ ਦੀ ਨਹੀਂ ਹੈ, ਕਹਿ ਕਬੀਰ ਪਿੱਛੇ ਤੋਂ ਕਬੀਰ ਸਾਹਿਬ ਦਾ ਵਚਨ ਆਉਂਦਾ। ਕੁਝ ਸ਼ਬਦ ਅਜਿਹੇ ਨੇ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੇ, ਮਿਸਾਲ ਦੇ ਤੌਰ ਤੇ ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ ਆੜ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ। ਇਹਦੇ ਸਾਰੇ ਭਗਤਾਂ ਦੀ ਗੱਲ ਕਰਦੇ ਕਰਦੇ ਅਖੀਰ ਦੇ ਵਿੱਚ ਆ ਕੇ ਕਹਿੰਦੇ ਨੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਧੰਨੇ ਦਾ ਨਾਂ ਆ ਗਿਆ। ਇਹ ਬਾਣੀ ਉਚਾਰਨ ਕਰਕੇ ਧੰਨਾ ਜੀ ਨੂੰ ਸਿਰੋਪਾ ਦੇ ਦਿੱਤਾ। ਉਹ ਧੰਨਾ ਜੀ ਦੇ ਜਿਹੜੇ ਚਾਰ ਸ਼ਬਦ ਨੇ ਉਸ ਫਿਰ ਉਹਨਾਂ ਦੇ ਬਾਣੀ ਦੇ ਖਜ਼ਾਨੇ ਦੇ ਵਿੱਚ ਇਹ ਸ਼ਬਦ ਗਿਣਿਆ ਜਾਂਦਾ ਵੀ ਇਹ ਸ਼ਬਦ ਜਿਹੜਾ ਬਾਬਾ ਧੰਨਾ ਜੀ ਭਗਤ ਧੰਨਾ ਜੀ ਦਾ ਹੈ, ਉਚਾਰਨ ਗੁਰੂ ਅਰਜਨ ਦੇਵ ਜੀ ਨੇ ਕੀਤਾ। ਇਸੇ ਤਰ੍ਹਾਂ ਹੋਰ ਬੜੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ। ਜੇ ਉਹ ਸ਼ਬਦਾਂ ਦਾ ਸਿਰੋਪਾ ਦਿੱਤਾ ਹੋਇਆ ਜੈਸੇ ਮਹਾਂਪੁਰਖ ਤਤਵੇਤੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੱਸਦੇ ਸਨ ਉਹਦੇ ਅਨੁਸਾਰ, ਤੇ ਜਿਹਨੂੰ ਸਿਰੋਪਾਉ ਦੇ ਦਈਏ, ਸਮਝ ਲਓ ਸਿਰੋਪਾਉ ਦੇਣ ਤੋਂ ਪਹਿਲਾਂ ਤੇ ਉਹ ਜਿਸ ਦੇ ਕੋਲ ਹੈ ਪਾਤਸ਼ਾਹ ਦੇ ਉਹਦਾ ਹੈ, ਪਰ ਜਦੋਂ ਕਿਸੇ ਦੇ ਗਲ ਵਿੱਚ ਪਾ ਦਿੱਤਾ ਸਿਰੋਪਾ ਫਿਰ ਉਹਦਾ ਹੋ ਗਿਆ। ਉਹ ਹੁਣ ਬਾਣੀ ਦਾ ਸ਼ਬਦ ਉਚਾਰਨ ਕਰਕੇ ਸਿਰੋਪਾਉ ਬਾਬਾ ਸੁੰਦਰ ਜੀ ਦੇ ਗਲ ਪਾ ਦਿੱਤਾ, ਇਸ ਕਰਕੇ ਇਹ ਬਾਬਾ ਸੁੰਦਰ ਜੀ ਦੀ ਰਚਨਾ ਕਹਿਲਾਉਂਦੀ ਹੈ, ਕਿਉਂਕਿ ਉਹਨਾਂ ਦੇ ਮੁੱਖ ਵਾਕ ਤੋਂ ਇਹ ਵਾਰਤਕ ਜੋ ਬਚਨ ਹੋਏ ਉਹਨਾਂ ਨੂੰ ਕਾਵਿ ਰਚਨਾ ਦੇ ਵਿੱਚ ਲੈ ਕੇ ਗੁਰੂ ਅਰਜਨ ਦੇਵ ਜੀ ਨੇ ਸਿਰੋਪਾਉ ਉਹਨਾਂ ਦੀ ਗਲ ਵਿੱਚ ਪਾ ਦਿੱਤਾ। ਨਹੀਂ ਤਾਂ ਫਿਰ ਇੱਥੇ ਜਿਵੇਂ ਰਾਮਕਲੀ ਮਹੱਲਾ ਤੀਜਾ ਆਇਆ ਆਨੰਦ ਸਾਹਿਬ ਦੇ ਵਿੱਚ ਮੂਹਰੇ ਸਿਰ ਲਿਖ ਪੜੋ, ਫਿਰ ਇਸੇ ਫਿਰ ਗੁਰੂ ਸਾਹਿਬ ਜੀ ਰਾਮਕਲੀ ਸੱਦ ਮਹੱਲਾ ਪੰਜਵਾਂ ਨਾ ਲਿਖ ਦਿੰਦੇ, ਨਹੀਂ ਲਿਖਿਆ। ਫਿਰ ਅਖੀਰ ਦੇ ਵਿੱਚ ਨਾਨਕ ਸ਼ਬਦ ਨਾ ਆ ਜਾਂਦਾ, ਕਹਿ ਸੁੰਦਰ ਸੋਧੋਂ ਸੰਤੋ ਕਿਉਂ ਆਉਂਦਾ ਸ਼ਬਦ। ਇਸ ਕਰਕੇ ਜਿਨ੍ਹਾਂ ਵਿਦਵਾਨਾਂ ਨੂੰ ਇਹਦੇ 'ਚ ਭੁਲੇਖਾ, ਆਪਣਾ ਭੁਲੇਖਾ ਦੂਰ ਕਰ ਲੈਣਾ ਚਾਹੀਦਾ। ਅਤੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਰਚਨਾ ਤੋਂ ਜੋ ਦਾਸ ਨੇ ਸੁਣਿਆ ਅਤੇ ਉਹਨਾਂ ਨੇ ਕਿਹਾ ਭਾਈ ਇਹ ਬਾਬਾ ਸੁੰਦਰ ਜੀ ਦੀ ਰਚਨਾ, ਇਸ ਕਰਕੇ ਮਨ ਹੁੰਦੀ ਹੈ ਵੀ ਇਹ ਉਹਨਾਂ ਨੇ ਵਾਰਤਕ ਵਿਚਾਰ ਉਹਨਾਂ ਨੇ ਸੁਣਾਈ ਹੈ, ਇਹ ਉਹਨਾਂ ਨੂੰ ਸਿਰੋਪਾਉ ਦੇ ਦਿੱਤਾ ਸੀ। ਇਸ ਕਰਕੇ ਕਿਸੇ ਨੂੰ ਭੁਲੇਖਾ ਨਹੀਂ ਇਸ ਦੇ ਵਿੱਚ ਹੋਣਾ ਚਾਹੀਦਾ। ਇਹ ਸੀ ਇਸ ਰਚਨਾ ਬਾਰੇ ਵੀ, ਤਾਂ ਇਹ ਬਾਬਾ ਸੁੰਦਰ ਜੀ ਦੀ ਮੰਨੀ ਜਾਂਦੀ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵਿੱਚ ਇਹ ਰਾਮ ਕਲੀਸਾ ਦੇ ਇਸ ਤਰ੍ਹਾਂ ਆਇਆ, ਇਹ ਤਾਂ ਹੈ ਇਸ ਦੀ ਉਥਾਨਕਾ। ਹੁਣ ਆਓ, ਕਿਉਂਕਿ ਤੇ ਇਸ ਬਾਣੀ ਜਿਹੜੀ ਹੈ ਰਾਮ ਕਲੀਸਦ ਚਲਾਣੇ ਤੇ ਪੜ੍ਹੀ ਜਾਂਦੀ ਹੈ, ਇਹਦੇ ਵਿੱਚ ਸਹਿਜ ਭਾਵ ਨਾਲ ਸਮਝਣਾ ਤੁਸੀਂ ਸਾਰਿਆਂ ਨੇ। ਕੱਲ ਨੂੰ ਤੁਹਾਡੇ ਵਿੱਚ ਕਿੰਨਿਆਂ ਨੇ ਗਿਆਨੀ ਸਿੰਘ ਬਣ ਕੇ ਇਹ ਕਥਾ ਕਰਨੀ ਹੈ, ਜ਼ਿੰਮੇਦਾਰੀ ਨਿਭਾਉਣੀ ਹੈ, ਸੰਪਰਦਾ ਦੀ ਅੱਗੇ ਵਿਚਾਰਧਾਰਾ ਨੂੰ ਤੋਰਨਾ। ਆਉਣ ਵਾਲਾ ਜਿਹੜਾ ਹੈ ਉਹ ਭਵਿੱਖ ਹੈ, ਤੁਸੀਂ ਸੰਪਰਦਾ ਦੀ ਵਿਦਿਆ ਨੂੰ ਧਿਆਨ ਨਾਲ ਪੜ੍ਹੋ, ਵਿਚਾਰ ਦੇ ਆਓ ਤੇ ਆਓ। ਇਸ ਪ੍ਰਕਾਰ ਇਹਦੀ ਉਥਾਨਕਾ ਸੀ। ਹੁਣ ਇਸ ਬਾਣੀ ਦਾ ਸੱਦ ਸ਼ਬਦ ਦੇ ਅਰਥ ਕੀ ਹਨ, ਸ਼ਬਦ ਸੱਦ ਦੀ ਪਰਿਭਾਸ਼ਾ ਕੀ ਹੈ, ਇਹ ਸਾਰੀਆਂ ਗੱਲਾਂ ਆਉਣਗੀਆਂ। ਪਰ ਪਹਿਲਾਂ ਮੰਗਲ ਹੈ ਤੇ ਇਸ ਦਾ ਸਿਰਲੇਖ ਹੈ, ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣਨਾ ਕਰੋ ਜੀ।
ਰਾਮ ਕਲੀ ਸੱਦ,
ਇਹ ਰਚਨਾ ਸੁੰਦਰ ਜੀ ਦੀ, ਬਾਬਾ ਸੁੰਦਰ ਜੀ ਦੀ ਇਸ ਕਰਕੇ ਕਹੀ ਜਾਂਦੀ ਹੈ, ਉਹ ਤੁਸੀਂ ਸੁਣ ਲਈ ਹੈ। ਇਹਦਾ ਨਾਮ ਰੱਖਿਆ ਸੱਦ, ਉਸ ਬਾਣੀ ਦਾ ਨਾਮ ਰੱਖਿਆ ਆਨੰਦ, ਇਹਦਾ ਨਾਮ ਰੱਖਿਆ ਸੱਦ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵਿੱਚ ਇਹ ਰਾਮ ਕਲੀ ਸੱਦ ਜਿਹੜੀ ਹੈ, ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਆਨੰਦ ਸਾਹਿਬ ਦੀ ਬਾਣੀ ਸੰਪੂਰਨ ਹੋਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਇੱਥੇ ਲਿਖਵਾਈ ਹੈ। ਇਹ ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ, ਅਰ ਇਹਨਾਂ ਬਾਣੀਆਂ ਚ ਜਿਵੇਂ ਉਹ ਖੁਸ਼ੀਆਂ ਦੇ ਮੌਕੇ ਬਾਣੀ ਪੜ੍ਹੀ ਜਾਂਦੀ ਹੈ, ਇਹ ਗਮੀਆਂ ਦੇ ਵਾਕੇ, ਭਾਵੇਂ ਸਿੱਖ ਧਰਮ ਦੇ ਵਿੱਚ ਗਮੀ ਨੂੰ ਕੋਈ ਥਾਂ ਨਹੀਂ ਪਾਣਾ ਮੰਨਣ ਦੀ ਬਾਤ ਹੈ, ਪਰ ਇਹ ਚਲਾਣੇ ਦੇ ਵੇਲੇ ਦੀ ਬਾਣੀ, ਉਹ ਦੁੱਖਾਂ ਸੁੱਖਾਂ ਸਾਰੇ ਥਾਂ ਤੇ ਪੜ੍ਹੀ ਜਾਂਦੀ ਹੈ। ਹੁਣ ਜਿਹੜਾ ਸੱਦ ਸ਼ਬਦ ਹੈ, ਉਸ ਤੋਂ ਬਾਅਦ ਫਿਰ ਇਹ ਮੰਗਲ ਦੇ ਅਰਥ ਹੋਣਗੇ। ਸੱਦ ਦਾ ਅਰਥ ਜਿਹੜਾ ਕੋਸ਼ਾਂ ਅਨੁਸਾਰ, ਸੱਦ ਦਾ ਅਰਥ ਹੈ ਪੁਕਾਰ, ਇੱਕ ਤਾਂ ਇਹ ਹੈ, ਦੂਸਰਾ ਹਾਕ, ਕਿਸੇ ਨੂੰ ਆਵਾਜ਼ ਮਾਰਨੀ, ਸੱਦ ਸੱਦਾ ਆਵਾਜ਼ ਦੇਣੀ ਕਿ ਫਲਾਣੇ ਨੂੰ ਸੱਦ ਕੇ ਲਿਆ ਉੱਚੀ ਆਵਾਜ਼ ਨਾਲ। ਹੁਣ ਸੱਦ ਦਾ ਇਹ ਅਰਥ ਹੈ ਵੀ ਉੱਚੀ ਆਵਾਜ਼ ਨਾਲ ਕਿਸੇ ਪਿਆਰੇ ਨੂੰ ਪੁਕਾਰਨਾ ਸੱਦ ਕਹਿਲਾਉਂਦੀ ਹੈ, ਪਿਆਰ ਨਾਲ ਪੁਕਾਰਨਾ। ਇਹ ਇੱਕ ਪੁਰਾਤਨ ਪੰਜਾਬੀ ਕਾਵਿ ਰੂਪ ਵੀ ਹੈ। ਇਸ ਵਿੱਚ ਪੁਰਾਣੇ ਸਮੇਂ ਦੇ ਲੋਕ ਲੰਮੀ ਹੇਕ ਲਾ ਕੇ ਪਿਆਰੇ ਨੂੰ ਸੰਬੋਧਨ ਕਰਦੇ ਸਨ, ਤੇ ਵਾਸਤਵ ਵਿੱਚ ਇਹ ਸੋਗ ਭਰਿਆ ਗੀਤ ਹੈ, ਇਹ ਸਮਝ ਲਓ, ਜਿਹਦੇ ਵਿੱਚ ਕੁਝ ਸੋਗ ਭਰੇ ਗੀਤ ਜਿਵੇਂ ਹੁੰਦੇ ਨੇ, ਇਹਦੇ ਵਿੱਚ ਉਹ ਹੈ ਜਿਸ ਵਿੱਚ ਵਿਛੋੜੇ, ਜਿਸ ਦੇ ਵਿੱਚ ਵਿਛੜੇ ਹੋਏ ਪਿਆਰੇ ਨੂੰ ਸੰਬੋਧਨ ਕੀਤਾ ਹੁੰਦਾ ਜੀ ਤੋਂ ਵਿਛੋੜਾ ਪਿਆ। ਕਈ ਵਿਦਵਾਨਾਂ ਦਾ ਇਹ ਵੀ ਵਿਚਾਰ ਹੈ ਕਿ ਸੱਦ ਵੀ ਤੇ ਮਰਸੀਏ ਵਾਂਗ ਕਿਸੇ ਦੀ ਮੌਤ ਤੋਂ ਬਾਅਦ ਲਿਖਿਆ ਜਾਂਦਾ ਹੈ। ਮਰਸੀਏ ਇੱਕ ਆਮ ਇਹ ਛੰਦ ਹੁੰਦੇ ਸੀ ਪੁਰਾਣੇ ਸਮੇਂ, ਜਿਹਦੇ ਚ ਮਰਨ ਵਾਲੇ ਦੇ ਬਹੁਤ ਪਿਆਰ ਦੇ ਅੱਖਰ ਜੋੜ ਕੇ ਉਹ ਗਾਇਆ ਜਾਂਦਾ ਸੀ, ਤੇ ਇਸ ਕਰਕੇ ਉਹਨੂੰ ਮਰਸੀਏ ਕਹਿੰਦੇ ਸੀ। ਪੁਰਾਣੇ ਸ਼ਬਦ ਲੋਪ ਹੋ ਗਏ ਬਹੁਤ ਸਾਰੇ, ਤੋ ਇਸ ਕਰਕੇ ਫਿਰ ਇਹ ਇਸ ਤਰ੍ਹਾਂ ਦਾ ਵੀ ਲਿਖਿਆ। ਪਰ ਵਾਸਤਵ ਦੇ ਵਿੱਚ ਅਜਿਹੀ ਨਹੀਂ ਕੋਈ ਸ਼ਰਤ ਹੈ, ਨਾ ਇੱਥੇ ਲਾਗੂ ਹੁੰਦੀ ਹੈ ਇਹਦੇ ਤੇ। ਹਾਂ, ਇਸ ਰਾਹੀਂ ਥੋੜਾ ਜਿਹਾ ਵਿਛੋੜਾ ਤੇ ਉਦਾਸੀ ਦਾ ਪ੍ਰਭਾਵ ਜ਼ਰੂਰ ਪੈਂਦਾ ਇਸ ਸਭ ਦੇ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮਕਲੀ ਰਾਗਨੀ ਦੇ ਅੰਦਰ ਸੱਦ ਹੇਠ ਇਹ ਸਿਰਲੇਖ ਹੇਠ ਬਾਬਾ ਸੁੰਦਰ ਜੀ ਦੀ ਰਚਨਾ ਬਾਣੀ ਦਰਜ ਹੈ, ਜਿਵੇਂ ਚੌ ਬੋਲਿਆਂ ਦੀ ਬਾਣੀ ਗੁਰਸਿੱਖਾਂ ਦੀ ਹੈ, ਰਾਮਕਲੀ ਦੀ ਵਾਰ ਹੈ ਸੱਤੇ ਬਲਵੰਡੇ ਦੀ, ਉਹਨਾਂ ਦੇ ਨਾਂ। ਇਸੇ ਪ੍ਰਕਾਰ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਦੇ ਉੱਤੇ ਲਿਖੀ ਗਈ ਸੀ। ਇਸ ਲਈ ਸੋਗੀ ਵਾਤਾਵਰਣ ਨੂੰ ਦੂਰ ਕਰਨ ਦੇ ਲਈ ਗੁਰੂ ਜੀ ਨੇ ਇਹ ਸਿੱਖਿਆ ਦਰਜ ਕਰਵਾਈ ਹੈ। ਸੋਗ ਦੂਰ ਕਰਨਾ, ਇਹਦੇ ਨਾਲ ਇਹਦੇ ਚ ਭਾਣਾ ਮੰਨਣ ਦਾ ਬਲ ਪੈਦਾ ਕੀਤਾ ਗਿਆ ਹੈ। ਜਿਹੜੀਆਂ ਉਹ ਸੱਦਾਂ ਨੂੰ ਉਹਦੇ ਵਿੱਚ ਤਾਂ ਆਪ ਰੋਣਾ ਤੇ ਦੂਜੇ ਨੂੰ ਰੁਆ ਰੁਆ ਕੇ ਬੇਹਾਲ ਕਰ ਦੇਣਾ, ਅਈਆਂ ਸੱਦਾਂ ਨੂੰ। ਸੱਦ ਕੋਈ ਖਾਸ ਛੰਦ ਨੀਅਤ ਨਹੀਂ ਹੈ। ਗੁਰੂ ਸਾਹਿਬ ਸੁੰਦਰ ਜੀ ਦੀ ਰਚਨ ਜਿਹੜੀ ਸੰਦ ਰਚਨਾ ਹੈ, ਇਹ ਰਚਿਤ ਸੱਦ ਨੂੰ ਭਾਈ ਕਾਹਨ ਸਿੰਘ ਨਾਭਾ ਨੇ ਇਹਨੂੰ ਕਿਹਾ ਵੀ ਇਹ ਹੁਲਾਸ ਦਾ ਇੱਕ ਛੰਦ ਭੇਦ ਦੱਸਿਆ ਉਹਨਾਂ ਨੇ, ਇਹ ਹੁਲਾਸ ਦਾ ਛੰਦ ਹੈ, ਇਹਦੇ ਇੱਕ ਛੰਦਾਂ ਚੋਂ ਇਹ ਭੇਦ ਹੈ। ਉਹਦੇ ਚ ਉਹਨਾਂ ਨੇ ਫਿਰ ਇਹ ਵੀ ਦੱਸਿਆ ਇਹਦੇ 6 ਚਰਨ, ਪਹਿਲੇ ਚਰਨ ਉਹਦੀਆਂ 23 ਮਾਤਰਾ, ਦੂਜੇ ਦੀਆਂ 25 ਮਾਤਰਾ, ਬਾਕੀ ਹਰ ਇੱਕ ਜਿਹੜੀ ਤੁਕ ਆ ਉਹਦੀਆਂ 28 ਮਾਤਰਾ ਨੇ। ਇਸ ਤਰ੍ਹਾਂ ਸ੍ਰੀ ਦਸਮ ਗ੍ਰੰਥ ਵਿੱਚ ਵੀ ਉਹ ਵਿਸ਼ਨਪਦ ਸੱਦ ਹੈ ਇੱਕ, ਜਿਸਦੇ 3 ਚਰਨ 29 ਮਾਤਰਾ ਹੈ। ਪਹਿਲਾ ਵਿਸਰਾਮ 17 ਦੇ ਉੱਤੇ ਹੈ, ਜਿਸ ਤਰ੍ਹਾਂ ਸੁਣ ਕੇ ਸਦ ਮਾਹੀ ਨਾਮ ਹੀ ਪਾਣੀ ਕਾ ਮੁਤੋ ਨੇ ਕਿਸੀ ਨਾਲ ਨਾ ਰਲੀਆਂ ਕਾਈ ਕਾਰੀ ਸੋਕ ਪਿਓ ਨੇ। ਇਹ ਗੁਰੂ ਗੋਬਿੰਦ ਸਿੰਘ ਨੇ ਸੱਦ ਪੜ੍ਹੀ ਹੈ ਮਾਲਵੇ ਦੀ ਧਰਤੀ ਵਿੱਚ। ਇਹਦਾ ਪ੍ਰਮਾਣ ਦਿੱਤਾ ਹੈ, ਸੱਦ ਨਾਮ ਪਰਮੇਸ਼ਰ ਦੇ ਸੱਦੇ ਦਾ ਹੈ। ਹੁਣ ਇਹਦੇ ਅਰਥਾਂ ਵਿੱਚ ਆਓ, ਹੁਕਮਨਾਮੇ ਦਾ ਹੈ ਸੱਦ, ਜਸ ਭਾਵ ਜਿਸ ਬਾਣੀ ਵਿੱਚ ਪਰਮੇਸ਼ਰ ਦਾ ਜਸ ਉਚਾਰਨ ਕਰਦੇ ਹੈ, ਪਰਮੇਸ਼ਰ ਨੂੰ ਪਿਆਰ ਭਰੀ ਆਵਾਜ਼ ਮਾਰੀ ਗਈ ਹੈ, ਸੱਦਿਆ ਗਿਆ ਹੈ ਪਰਮੇਸ਼ਰ ਨੂੰ ਕਿ ਤੂੰ ਪ੍ਰਤੱਖ ਹੋ। ਸੱਦ ਇੱਕ ਛੰਦ ਦੀ ਜਾਤੀ ਵੀ ਹੈ। ਇਹ ਸੱਦ ਦੇ ਵਿੱਚ ਕੁਝ ਇਹ ਭੇਦ ਜਾਣਨੇ, ਸਹਿਜੇ ਸਹਿਜੇ ਕੰਠ ਕਰੋਗੇ ਚੀਜ਼ਾਂ ਕੰਠ ਹੋ ਜਾਣਗੀਆਂ, ਮਿਹਨਤ ਦੀ ਲੋੜ ਹੈ। ਤੇ ਇਸ ਪ੍ਰਕਾਰ ਇਹ ਤਾਂ ਸੀ ਸੱਦ ਦੀ ਵਿਚਾਰ। ਹੁਣ ਗੁਰਬਾਣੀ ਦੇ ਅੰਦਰ ਬਹੁਤ ਸਾਰੇ ਥਾਵਾਂ ਤੇ ਮਹਾਰਾਜ ਸਾਹਿਬ ਜੀ ਨੇ ਸੱਦ ਸ਼ਬਦ ਦੇ ਉੱਤੇ ਸੱਦੇ ਪਏ ਤਿੰਨ ਜਾਨੀਆਂ ਜਾਂ ਸੱਦੜੇ ਨਿਤ ਪਵਨ, ਘਰ ਘਰ ਇਹੋ ਪਹੁੰਚਿਆ ਸੱਦੜੇ ਨਿਤ ਪਵਨ ਸੱਦਾ ਹੈ। ਤੇ ਇਹ ਬਾਣੀ ਦਾ ਸਿਰਲੇਖ ਹੈ। ਇਹਦੇ ਚ ਹੁਣ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਆਪ ਜੀ ਕਿਰਪਾ ਕਰਦੇ ਪਹਿਲਾਂ ਮੰਗਲ ਕਰਨਗੇ, ਇਹ ਵਸਤੂ ਨਿਰਦੇਸ਼ਕ ਮੰਗਲ ਹੈ। ਉਸ ਮੰਗਲ ਦੀ ਆਵਾਜ਼ ਸੁਣੋ ਤੇ ਉਹਦੇ ਅਰਥ ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਤੇ ਇਹ ਵਸਤੂ ਨਿਰਦੇਸ਼ਕ ਮੰਗਲ ਹੈ, 4 ਪ੍ਰਕਾਰ ਦੇ ਮੰਗਲ ਹੁੰਦੇ ਹੈ। ਇਹ ਉਹਦੇ ਚ ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹਦੇ 4 ਮੰਗਲ ਆ ਗਏ। ਵਸਤੂ ਨਿਰਦੇਸ਼ਕ ਮੰਗਲ ਹੈ ਤੇ ਆਸ਼ੀਰਵਾਦ ਆਤਮਕ ਮੰਗਲ ਹੈ ਤੇ ਜਿਹਦੇ ਵਿੱਚ ਨਮਸਕਾਰ ਆਤਮਕ ਮੰਗਲ ਹੈ। ਚੌਥਾ ਆਤਮ ਚਿੰਤਨ ਮੰਗਲ ਜਿਹੜਾ ਕੇਵਲ ਪਿੰਡਰਾਂ ਵਾਲੀ ਟਕਸਾਲ ਵਿੱਚ ਸੰਤ ਗਿਆਨੀ ਸੁੰਦਰ ਸਿੰਘ ਜੀ ਦਾ ਕੀਤਾ ਹੋਇਆ ਤੇ ਉਹੀ ਵੱਡਿਆਂ ਨੇ ਵਾਰ ਵਾਰ ਦੁਹਰਾਇਆ, ਉਹ ਹੈ ਆਤਮ ਚਿੰਤਨ ਮੰਗਲ। ਨਾਨਕ ਦੇ ਕਰ ਹੱਥ, ਜਿਵੇਂ ਹੱਥ ਦੇ ਉੱਤੇ ਹੱਥ ਰੱਖ ਲਈਏ, ਉਸ ਤਰ੍ਹਾਂ ਤਾਂ ਹੱਥ ਵਿਚਾਲੇ ਆਪਣਾ ਜਿਸਮ ਹੋਣ ਕਰਕੇ ਭਾਵੇਂ ਇੱਕੋ ਜਿਸਮ ਦੇ 2 ਹੱਥ ਨੇ ਪਰ ਥੋੜੇ ਫਰਕ ਨਾਲ, ਜਦੋਂ ਹੱਥ ਦੇ ਉੱਤੇ ਹੱਥ ਰੱਖ ਲਈਏ ਇੱਕ ਹੱਥ ਦੂਜੇ ਹੱਥ ਦੇ ਬਿਲਕੁਲ ਨੇੜੇ ਆ ਗਿਆ, ਨੇੜੇ ਕੀ ਸਪਰਸ਼ ਹੋ ਗਿਆ ਉਹਨੂੰ। ਇਉਂ ਆਤਮਾ ਨੂੰ ਪਰਮਾਤਮਾ ਦੇ ਨੇੜੇ ਸਮਝ ਕੇ ਆਪਣਾ ਰੂਪ ਸਮਝ ਕੇ ਮੰਗਲ ਕੀਤਾ, आत्मा परात्मा एक उपर है नानक दे कर हथ जिमे हथ ते हथ करना भी हद है हथ ना भी हद है ਇਹ ਇਸ ਕੀਤਾ ਜਾਂਦਾ ਹੈ ਵੀ ਇਸ ਤਰ੍ਹਾਂ ਆਤਮਾ ਨੂੰ ਆਪਣਾ ਸਰੂਪ ਸਮਝ ਕੇ ਉਹਦਾ ਮੰਗਲ ਕੀਤਾ ਆਤਮ ਚਿੰਤਨ ਮੰਗਲ ਆਤਮਾ ਦਾ ਚਿੰਤਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 524 ਵਾਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਆਇਆ ਤੇ ਇਸ ਪ੍ਰਕਾਰ ਇਹਦੇ ਵਿੱਚ ਮੰਗਲ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਇਹ ਬ੍ਰਹਮ ਦੇ ਵਿਸ਼ੇਸ਼ਣ ਪ੍ਰਾਪਤ ਕਿਵੇਂ ਹੁੰਦਾ ਹੈ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਸੇ ਵਾਹਿਗੁਰੂ ਦੀ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਵਾਹਿਗੁਰੂ ਪ੍ਰਾਪਤ ਹੁੰਦਾ ਫਿਰ ਸਤਿਗੁਰ ਪ੍ਰਸਾਦ ਪ੍ਰਸਾਦ ਨਾਮ ਕਿਰਪਾ ਦਾ ਆਹ ਹੁਣ ਇਹ ਮੰਗਲ ਕਰਕੇ ਅੱਗੇ ਸਾਧ ਸਿੰਘ ਜੀ ਜੋ ਉਸ ਵਾਤਾਵਰਨ ਦਾ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਸੰਸਾਰ ਤੋਂ ਆਪਣੇ ਸਰੀਰ ਨੂੰ ਲੋਪ ਕਰਨ ਲੱਗੇ ਹੈ ਤੇ ਉਹ ਵਾਤਾਵਰਨ ਦੀ ਹੁਣ ਜਿਹੜੀ ਕਥਾ ਆਰੰਭ ਹੁੰਦੀ ਹੈ ਸੁਣੋ ਜੀ ਜਗਦਾਤਾ
ਜਗਦਾਤਾ ਸੋਏ
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ ਕਿ ਜਗਤ ਦਾ ਉਹ ਦਾਤਾ ਤੇ ਜਿਵੇਂ ਪਿੱਛੇ ਆਪ ਜੀ ਨੇ ਸੁਣਿਆ ਕਿ ਵਾਹਿਗੁਰੂ ਦਾ ਜਾਂ ਸੱਦੇ ਤਾਂ ਢਿੱਲ ਨਾ ਪਾਏ ਕਿਉਂਕਿ ਵਾਹਿਗੁਰੂ ਦਾ ਸੱਦਾ ਪਾਈ ਉੱਥੇ ਫਿਰ ਢਿੱਲ ਥੋੜੀ ਹੋ ਸਕਦੀ ਹੈ ਅਗਮੀ ਹੁਕਮ ਹੈ ਮੋੜਿਆ ਨਹੀਂ ਜਾ ਸਕਦਾ ਤੇ ਫਿਰ ਕਹਿੰਦੇ ਘਰ ਘਰ ਇਹ ਪਹੁੰਚਿਆ ਸੱਦੜੇ ਨੇ ਪਵਨ ਜਗ ਦਾਤਾ ਸੋਏ ਸੋਏ ਉਹ ਸੋ ਦਾ ਅਰਥ ਉਹ ਹੁੰਦਾ ਸੋਏ ਉਹ ਕੌਣ ਪਰਮੇਸ਼ਰ ਸਾਰੇ ਜਗ ਸੰਸਾਰ ਦਾ ਦਾਤਾ ਹੈ ਦਾਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਉਹ ਤੋਂ ਬਿਨਾਂ ਦਾਤਾ ਹੋਰ ਕੋਈ ਨਹੀਂ ਰੋਜੀ ਦਿਹਾਂਦ ਹੈ ਸਭ ਨੂੰ ਰੋਜੀ ਦੇਣ ਵਾਲਾ ਹੈ ਅਤੇ ਇਹਦੇ ਨਾਲ ਹੀ ਜਿੱਥੇ ਉਹ ਰੋਜੀ ਦੇ ਜਗ ਦਾਤਾ ਸੋਏ ਭਗਤ ਵਛਲ ਤੋਂ ਪੜ੍ਹ ਦੋ ਜੀ ਦੁਬਾਰੇ
ਭਗਤ ਵਛਲ ਤਿਹੋ ਲੋਏ ਜੀਓ
ਤੇ ਜਿੱਥੇ ਉਹ ਦਾਤਾ ਹੈ ਉੱਥੇ ਭਗਤੀ ਕਰਨ ਵਾਲਿਆਂ ਦਾ ਸਾਹ ਸਿੰਘ ਜੀ ਉਹ ਬਛਲ ਨਾਮ ਪਿਆਰੇ ਦਾ ਹੈ ਜਾਂ ਜੀ ਉਹ ਜੀਵਾਂ ਨੂੰ ਤੇ ਉਹ ਤਿੰਨਾਂ ਲੋਏ ਲੋਕਾਂ ਵਿੱਚ ਬਛਲ ਪਿਆਰ ਕਰਨ ਵਾਲਾ ਸਾਰਿਆਂ ਨੂੰ ਆਪਣੀ ਸੰਤਾਨ ਸਮਝ ਕੇ ਜਾਂ ਭਗਤਾਂ ਦਾ ਬਛਲ ਪਿਆਰਾ ਤੇ ਤਿਹੋ ਤਿੰਨਾਂ ਲੋਕਾਂ ਨੂੰ ਪ੍ਰਕਾਸ਼ਨ ਵਾਲਾ ਪਰਮੇਸ਼ਰ ਹੈ ਉਹ ਸਾਰੇ ਜਗਤ ਦਾ ਦਾਤਾ ਹੈ ਸਾਰੇ ਜਗਤ ਨੂੰ ਜੀ ਦਾਨ ਦੇਣ ਵਾਲਾ ਹੈ ਦਾਤਾ ਹੈ ਅਗਲੀ ਤੁਕ ਦੇ ਪਰਮੇਸ਼ਰ ਦੇ ਨਾਲ ਕਿਸ ਤਰ੍ਹਾਂ ਮਿਲਿਆ ਜਾਂਦਾ ਹੈ ਉਹਦੀ ਬਾਬਤ ਕਥਨ ਕਰਦੇ ਹਨ ਜੇ
ਗੁਰ ਸ਼ਬਦ ਸਮਾਵੇ
ਤੇ ਗੁਰ ਸ਼ਬਦ ਗੁਰ ਗੁਰੂ ਸਾਹਿਬਾਨਾਂ ਦਾ ਸ਼ਬਦ ਉਪਦੇਸ਼ ਦੁਆਰਾ ਹੀ ਉਸ ਪਰਮੇਸ਼ਰ ਦੇ ਵਿੱਚ ਸਮਾਵੇ ਈੜੀ ਨਾਲ ਬੋਲਣੀ ਹੈ ਸਮਾਵੇ ਜੇ ਕਹਿ ਦਿੱਤਾ ਵਾਹਵੇ ਨੂੰ ਲਾ ਲਾ ਕੇ ਈੜੀ ਲੋਪ ਹੋ ਜਾਏਗੀ ਸਮਾਵੇ ਈੜੀ ਬੋਲਣੀ ਹੈ ਤੇ ਇਸ ਤਰ੍ਹਾਂ ਉਹਦੇ ਵਿੱਚ ਸਮਾਇਆ ਜਾ ਸਕਦਾ ਅਭੇਦ ਹੋਇਆ ਜਾਂਦਾ ਹੈ ਤੇ ਇਸ ਗੱਲ ਨੂੰ ਹਰ ਇੱਕ ਨਹੀਂ ਜਾਣ ਸਕਦਾ
ਅਵਰ ਨਾ ਜਾਣੈ ਕੋਈ ਜੀਉ
ਤੇ ਇਸ ਕਰਕੇ ਗੁਰ ਉਪਦੇਸ਼ ਤੋਂ ਬਗੈਰ ਉਸ ਨੂੰ ਅਵਰ ਹੋਰ ਕੋਈ ਕੋਈ ਵੀ ਜਾਣੇ ਜਾਣ ਨਹੀਂ ਸਕਦਾ ਹੈ ਜੇ
ਅਵਰੋ ਨਾ ਜਾਣ ਹੈ ਸ਼ਬਦ ਗੁਰ ਕੈ
ਅਸਲ ਵਿੱਚ ਉਸ ਨੂੰ ਅਵਰੋ ਹੋਰ ਕੋਈ ਵੀ ਨਹੀਂ ਜਾਣ ਸਕਦਾ ਗੁਰਾਂ ਤੋਂ ਬਿਨਾਂ ਨਹੀਂ ਕੋਈ ਜਾਣ ਸਕਦਾ ਅਵਰੋਂ ਨਾ ਜਾਣੇ ਤੇ ਜਿਹੜਾ ਜਾਣੇਗਾ ਸ਼ਬਦ ਗੁਰਕ ਹੈ ਗੁਰਾਂ ਦੇ ਸ਼ਬਦ ਉਪਦੇਸ਼ ਜਾਂ ਸ਼ਬਦ ਵਿੱਚ ਮਿਲਦਾ ਹੈ ਤੇ ਉਹੀ ਜਾਣ ਸਕਦਾ ਹੈ
ਏਕ ਨਾਮ ਧਿਆਵ
ਗੁਰਾਂ ਦੇ ਉਪਦੇਸ਼ ਵਿੱਚ ਮਿਲੇ ਇੱਕ ਅਖੰਡ ਸਰੂਪ ਪ੍ਰਭੂ ਦੇ ਸੱਚੇ ਨਾਮ ਨੂੰ ਧਿਆਕਾਰ ਬਿਰਤੀ ਬਣਾ ਕੇ ਧਿਆਉਂਦਾ ਹੈ ਉਹੀ ਉਸ ਨੂੰ ਪ੍ਰਾਪਤ ਕਰ ਸਕਦਾ ਹੈ ਨਹੀਂ ਹਰ ਇੱਕ ਨਹੀਂ ਕਰ ਸਕਦਾ
ਪ੍ਰਸਾਦ ਨਾਨਕ ਗੁਰੂ ਅੰਗਦ
ਤੇ ਇਉਂ ਗੁਰੂ ਨਾਨਕ ਸਾਹਿਬ ਮਹਾਰਾਜ ਉਹਦਾ ਪ੍ਰਸਾਦ ਕਿਰਪਾ ਦਾ ਸਦਕਾ ਪ੍ਰਸਾਦ ਨਾਨਕ ਗੁਰੂ ਅੰਗਦ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਸਾਦ ਕਿਰਪਾ ਦਾ ਸਦਕਾ ਗੁਰੂ ਅੰਗਦ ਦੇਵ ਜੀ ਨੇ ਪ੍ਰਭੂ ਦੇ ਨਾਮ ਨੂੰ ਧਿਆਉਣਾ ਕੀਤਾ ਅਤੇ ਗੁਰੂ ਅੰਗਦ ਦੇਵ ਜੀ ਦੇ ਉਪਦੇਸ਼ ਦੁਆਰਾ ਤੇ ਗੁਰੂ ਅੰਗਦ ਦੇਵ ਜੀ ਦੇ ਉਪਦੇਸ਼ ਦੁਆਰਾ ਪ੍ਰਭੂ ਨਾਮ ਨੂੰ ਧਿਆ ਕੇ ਹੁਣ ਗੁਰੂ ਅਮਰਦਾਸ ਮਹਾਰਾਜ ਨੇ
ਪਰਮ ਪਦਵੀ ਪਾਵਹੇ
ਗੁਰੂ ਅਮਰਦਾਸ ਜੀ ਨੇ ਪਰਮ ਵੱਡੀ ਪਦਵੀ ਗੁਰਤਾ ਗੱਦੀ ਦੀ ਹੈ 12 ਸਾਲ ਗਾਗਰਾਂ ਢੋਈਆਂ ਵਡੇਰੀ ਉਮਰ ਦੇ ਵਿੱਚ ਸੇਵਾ ਕਰਕੇ ਇਹ ਪਦਵੀ ਪ੍ਰਾਪਤ ਕਰਨ ਲਈ ਬ੍ਰਹਮਾਨੰਦ ਨੂੰ ਪਾਵੇ ਪਾਉਣਾ ਕੀਤਾ ਹੈ ਤੇ ਹੁਣ ਇੰਨੇ ਅੱਖਰ ਪਰਮੇਸ਼ਰ ਦੀ ਵਾਹਿਗੁਰੂ ਦੀ ਸਿਫਤ ਕਰਕੇ ਤੇ ਗੁਰੂ ਅਮਰਦਾਸ ਦੇ ਇਹ ਗੁਰਤਾ ਗੱਦੀ ਦੀ ਪ੍ਰਾਪਤੀ ਕਿਵੇਂ ਲਈ ਆਈ ਹੈ ਉਹ ਕਹਿ ਕੇ ਹੁਣ ਅੱਗੇ ਵਿਚਾਰ ਸ਼ੁਰੂ ਕਰਨਗੇ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਬਾਬਾ ਸੁੰਦਰ ਜੀ ਕਹਿੰਦੇ ਮਹਾਰਾਜ ਵੀ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਨੇ ਆਪਣੇ ਕੋਲ ਸਦਿਆ, ਸਦ ਕੇ ਫਿਰ ਇਹ ਬਚਨ ਕਹੇ ਕਿ ਦੇਖੋ ਵੀ ਗੁਰੂ ਅੰਗਦ ਦੇਵ ਦੇ ਉੱਤੇ ਕਿਰਪਾ ਗੁਰੂ ਨਾਨਕ ਦੀ ਹੋਈ, ਗੁਰੂ ਅੰਗਦ ਦੇਵ ਜੀ ਦੀ ਕਿਰਪਾ ਸਾਡੇ ਤੇ ਹੋਈ, ਇਹ ਪਦਵੀ ਸਾਨੂੰ ਪ੍ਰਾਪਤ ਹੋਈ, ਪਰ ਹੁਣ ਅਸੀਂ ਤੁਹਾਨੂੰ ਇਸ ਲਈ ਸਦਿਆ ਵੀ ਅਸਾਂ ਸੰਸਾਰ ਤੋਂ ਜਾਣਾ। ਇਹ ਗੱਲ ਮਹਾਰਾਜ ਨੇ ਕਹਿ ਦਿੱਤੀ। ਮਹਾਰਾਜ ਇਹ ਤੁਸੀਂ ਕਿਵੇਂ ਕਹਿ ਦਿੱਤੀ, ਉਹ ਕੀ ਕਾਰਨ ਹੈ? ਕਹਿੰਦੇ ਕਾਰਨ ਇਹ ਹੈ ਵੀ ਸਾਨੂੰ ਹੁਕਮ ਆ ਗਿਆ ਹੈ,
ਆਇਆ ਹਕਾਰਾ ਚੱਲਣ ਵਾਰਾ,
ਤੇ ਕਹਿੰਦੇ ਭਾਈ ਉਸ ਦਾ ਹੁਕਮ ਆ ਗਿਆ ਪਰਮਾਤਮਾ ਦਾ ਤੇ ਸੰਸਾਰ ਤੋਂ ਜਾਣ ਦਾ ਹੁਕਮ ਹੈ।
ਹਰ ਰਾਮ ਨਾਮ ਸਮਾਇਆ,
ਜਿਸ ਰਾਮ ਰਮੇ ਹੋਏ ਹਰ ਪਰਮੇਸ਼ਰ ਦਾ ਅੰਮ੍ਰਿਤ ਨਾਮ ਸਾਰੇ ਸਮਾਇਆ ਵਿਆਪਕ ਹੈ, ਉਸ ਵਾਹਿਗੁਰੂ ਦਾ ਸੰਸਾਰ ਤੋਂ ਚੱਲਣ ਵਾਲਾ, ਜਾਣ ਵਾਲਾ, ਸੱਚਖੰਡ ਵਿੱਚ ਪਹੁੰਚਣ ਵਾਲਾ ਇਹ ਹਕਾਰਾ ਸੱਦਾ ਭਾਵ ਬੁਲਾਵਾ ਆ ਗਿਆ ਕਿ ਹੁਣ ਤੁਸੀਂ ਆਪਣੇ ਘਰ ਵਿੱਚ ਵਾਪਸ ਆ ਜਾਓ। ਤੇ ਜਿਸ ਪ੍ਰਕਾਰ ਪੁੱਤਰ ਨੂੰ ਪਿਤਾ ਦਾ ਸੁਨੇਹਾ ਮਿਲ ਜਾਵੇ ਵੀ ਪੁੱਤਰ ਤੂੰ ਹੁਣ ਰਹਿ ਲਿਆ ਪ੍ਰਦੇਸ ਵਿੱਚ ਜਿੰਨਾ ਚ ਰਹਿ ਲਿਆ, ਹੁਣ ਤੂੰ ਮੇਰੇ ਕੋਲ ਆ ਜਾ, ਉਹ ਵਾਪਸ ਆਪਣੇ ਘਰ ਬੁਲਾ ਦੇਵੇ ਪਿਤਾ। ਤੇ ਇਸ ਪ੍ਰਕਾਰ ਅਕਾਲ ਪੁਰਖ ਸਭਨਾਂ ਦਾ ਪਿਤਾ ਰੂਪ ਹੈ ਤੇ ਦੋ ਰੂਪ ਨੂੰ ਗੁਰੂ ਵੀ ਉਹੀ ਰੂਪ ਹੈ, ਇਸ ਕਰਕੇ ਉਹਦਾ ਸੱਦਾ ਆ ਗਿਆ। ਅਸੀਂ ਹੁਣ ਸੱਚਖੰਡ ਜਾਣਾ, ਨਿੱਜ ਕਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ। ਆਪਣੇ ਘਰ ਜਾਣ ਦੀ ਭਾਈ ਕਿਹਨੂੰ ਖੁਸ਼ੀ ਨਹੀਂ ਹੁੰਦੀ, ਚਾਹ ਚੜ ਜਾਂਦਾ, ਜਾਣ ਤੋਂ ਪਹਿਲਾਂ ਹੀ ਚਾਹ ਚੜ ਜਾਂਦਾ। ਇਸ ਲਈ ਮਹਾਰਾਜ ਸਾਹਿਬ ਕਹਿੰਦੇ ਵੀ ਮੈਂ ਹੁਣ ਪ੍ਰਸੰਨ ਹਾਂ, ਆਪਣੇ ਘਰ ਨੂੰ ਵਾਪਸ ਚੱਲਿਆ ਹਾਂ, ਇਹ ਤਾਂ ਸੰਸਾਰ ਦਾ ਦੇਸ਼ ਪਰਾਇਆ ਦੇਸ਼ ਹੈ, ਮੈਂ ਆਪਣੇ ਦੇਸ਼ ਨੂੰ ਚੱਲਿਆ ਸੱਚਖੰਡ ਨੂੰ। ਮਹਾਰਾਜ ਉਹ ਪਰਮੇਸ਼ਰ ਕੈਸਾ ਹੈ ਜਿਸ ਨੇ ਤੁਹਾਨੂੰ ਸੱਦਾ ਦਿੱਤਾ, ਉਹਦੀ ਜਾਣਕਾਰੀ ਦਿਓ ਉਸ ਪਾਤਸ਼ਾਹ ਦੀ। ਉਸ ਵੇਲੇ ਫਿਰ ਮਹਾਰਾਜ ਸਾਹਿਬ ਨੇ ਜੋ ਬਚਨ ਕਹੇ,
ਜਗ ਅਮਰ ਅਟਲ ਅਤੋਲ ਠਾਕੁਰ,
ਜੋ ਸੰਸਾਰ ਜਿਹੜਾ ਵੀ ਤੁਸੀਂ ਦੇਖਦੇ ਹੋ, ਜਿਹੜਾ ਪਰਮੇਸ਼ਰ ਜਗ ਸੰਸਾਰ ਦੇ ਵਿੱਚ ਅਮਰ ਮਰਨ ਤੋਂ ਰਹਿਤ, ਪਹਿਲੇ ਤਾਂ ਉਹਦੇ ਚ ਇਹ ਗੁਣ ਹੈ, ਸੰਸਾਰ ਮਰਦਾ ਉਹ ਨਹੀਂ ਮਰਦਾ। ਦੂਸਰਾ ਅਟਲ ਹੈ, ਇਹਨੂੰ ਅਟਲ ਨਹੀਂ ਕਹਿਣਾ, ਅਟਲ ਟਲਣ ਤੋਂ ਰਹਿਤ ਹੈ। ਅਤੋਲ ਤੋਲਣ ਤੋਂ ਰਹਿਤ ਹੈ, ਮਾਪਣ ਤੋਂ ਰਹਿਤ ਹੈ, ਮਿਣਿਆ ਨਹੀਂ ਜਾ ਸਕਦਾ। ਤੇ ਉਹ ਐਸਾ ਪਰਮੇਸ਼ਰ ਹੈ ਸਾਰਿਆਂ ਦੀ ਠਾਕੁਰ, ਠਾਕੁਰ ਦੇ ਵਿੱਚ ਤਿੰਨੇ ਅੱਖਰਾਂ ਦੇ ਵਿੱਚ ਇੱਕ ਇੱਕ ਅਰਥ ਹੈ, ਠਾ ਕ ਰ। ਇਹਦੇ ਵਿੱਚ ਹੈ ਕਿ ਜਿਹੜਾ ਕੋ ਕੱਕੇ ਨੂੰ ਅੰਕੜਾ ਕੋ ਨਾਮ ਹੈ, ਇੱਥੇ ਬ੍ਰਹਮਾ ਦਾ, ਬ੍ਰਹਮਾ ਰੂਪ ਹੋ ਕਰਕੇ ਜੋ ਸੰਸਾਰ ਨੂੰ ਪੈਦਾ ਕਰਦਾ, ਭਾਂਡੇ ਸਾਜਦਾ, ਤੇ ਰੋਜੀ ਦੇ ਕਰਕੇ ਠਾ ਠਹਿਰਾਉਂਦਾ, ਰੋਜੀ ਦਿੰਦਾ, ਤੇ ਫਿਰ ਸ਼ਿਵਜੀ ਦਾ ਰੂਪ ਧਾਰਨ ਕਰਕੇ ਰੁਦਰ ਰੂਪ ਹੋ ਕਰਕੇ ਲੈਤਾ ਕਰਦਾ, ਤੇ ਸਮੁੱਚੇ ਰੂਪ ਦੀ ਉਤਪਤ ਲੈਤਾ ਪਾਲਣਾ, ਅੰਤਰਜਾਮੀ ਜਾਨ, ਜੀਵ ਗਤਾਗਤ ਕਰਮ ਫਲ, ਖਟਗੁਣ ਈਸ ਬਖਾਨ, ਇਹ ਗੁਣ ਨੇ ਈਸ਼ਵਰ ਦੇ। ਇਸ ਕਰਕੇ ਉਹਨੂੰ ਕਿਹਾ ਠਾਕੁਰ, ਉਹ ਮਾਲਕ ਹੈ ਵਾਹਿਗੁਰੂ, ਤੇ ਐਸਾ ਹੈ ਪਰਮੇਸ਼ੁਰ। ਇਹ ਉਹਦੀ ਜਾਣਕਾਰੀ ਪਰਮੇਸ਼ੁਰ ਦੀ ਦਿੱਤੀ ਹੈ ਕਿ ਐਸਾ ਹੈ ਉਹ ਸਵਾਮੀ ਮਾਲਕ ਹੈ ਪਰਮੇਸ਼ੁਰ ਵਾਹਿਗੁਰੂ ਸਾਰਿਆਂ ਦਾ।
ਭਗਤ ਤੇ ਹਰ ਪਾਇਆ,
ਉਹ ਠਾਕੁਰ ਸਵਾਮੀ ਦਾ ਵਾਚਕ ਵੀ ਸ਼ਬਦ ਹੈ ਕਿ ਉਹ ਹਰ ਪਰਮੇਸ਼ੁਰ ਨੂੰ ਕਹਿੰਦੇ ਜੀ ਪਾਇਆ ਕਿਵੇਂ ਜਾਂਦਾ, ਫਿਰ ਪ੍ਰਾਪਤ ਕਿਵੇਂ ਕੀਤਾ ਜਾਂਦਾ। ਕਹਿੰਦੇ ਪ੍ਰੇਮਾ ਭਗਤੀ ਕਰਨ ਤੋਂ ਪਾਇਆ ਪਾਉਣਾ ਕਰੀਦਾ ਹੈ, ਜਿਨ੍ਹਾਂ ਨੇ ਵੀ ਪਾਇਆ ਪ੍ਰੇਮਾ ਭਗਤੀ ਦੁਆਰਾ ਪਾਇਆ, ਜਿਹੜੇ ਪਾਉਣਗੇ ਪ੍ਰੇਮਾ ਭਗਤੀ ਦੁਆਰਾ ਪਾਉਣਗੇ, ਤੇ ਉਹ ਪ੍ਰੇਮਾ ਭਗਤੀ ਦੁਆਰਾ ਪ੍ਰਾਪਤ ਹੁੰਦਾ ਹੈ।
ਹਰ ਭਾਣਾ ਗੁਰ ਪਾਇਆ,
ਤੇ ਮਹਾਰਾਜ ਤੁਸੀਂ ਜਾਣਦੇ ਇੰਨੀ ਕਾਹਲੀ ਕਰਦੇ ਹੋ, ਲੋਕ ਤਾਂ ਜਾਣ ਵੇਲੇ ਗਮਗੀਨ ਹੁੰਦੇ ਨੇ, ਤੁਸੀਂ ਸਮਾਂ ਪ੍ਰਸੰਨ ਹੋ ਰਹੇ ਹੋ, ਇਹਦਾ ਕੀ ਕਾਰਨ ਹੈ? ਮਹਾਰਾਜ ਕਹਿੰਦੇ ਜਦੋਂ ਹਰ ਪਰਮੇਸ਼ਰ ਦਾ ਜੋਤੀ ਜੋਤ ਸਮਾਉਣ ਦਾ ਇਹ ਜਿਹੜਾ ਹੁਕਮ ਸਾਨੂੰ ਮਿਲ ਗਿਆ, ਇਹ ਭਾਣਾ ਹੁਕਮ ਹੈ, ਤਾਂ ਬਾਬਾ ਸੁੰਦਰ ਜੀ ਕਹਿੰਦੇ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਮੈਨੂੰ ਪਾਇਆ ਚੰਗਾ ਲੱਗਿਆ। ਜਿਹੜੀ ਚੀਜ਼ ਚੰਗੀ ਲੱਗੇ ਉਹਦੇ ਚ ਬੰਦਾ ਪ੍ਰਸੰਨ ਹੁੰਦਾ ਹੈ, ਮੈਨੂੰ ਪਾਣਾ ਚੰਗਾ ਲੱਗਿਆ। ਜਿਹੜੇ ਲੋਕ ਰੋਂਦੇ ਉਹਨਾਂ ਨੂੰ ਪਾਣਾ ਚੰਗਾ ਨਹੀਂ ਲੱਗਦਾ, ਉਹ ਵਿਰੋਧ ਵਿੱਚ ਹੁੰਦੇ ਨੇ। ਮੈਂ ਪਰਮਾਤਮਾ ਦੇ ਵਿਰੋਧ ਵਿੱਚ ਨਹੀਂ ਹਾਂ, ਮੈਂ ਭਾਣੇ ਦੇ ਵਿੱਚ ਹਾਂ। ਤੋ ਇਸ ਕਰਕੇ ਮੈਨੂੰ ਇਹ ਭਾਣਾ ਭਾ ਗਿਆ ਹੈ।
ਗੁਰ ਜਾਹੈ ਹਰ ਪ੍ਰਭ ਪਾਸ ਜੀਉ।
ਤਦ ਗੁਰ ਸਤਿਗੁਰੂ ਜੀ ਹਰ ਹਰੀ ਪਰਮੇਸ਼ਰ ਪ੍ਰਭੂ ਜੀ ਦੇ ਪਾਸ ਕੋਲ ਜਾਵੇ ਜਾਣ ਦੀ ਤਿਆਰੀ ਹੋ ਗਈ ਅਤੇ ਮਹਾਰਾਜ ਸਾਹਿਬ ਜੀ ਨੇ
ਸਤਿਗੁਰ ਕਰੇ ਹਰ ਪਹਿ ਬੇਨਤੀ।
ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਹੋਰ ਫਿਰ ਉਹਨਾਂ ਨੇ ਉਸ ਵੇਲੇ ਕੀ ਕਿਹਾ? ਕਹਿੰਦੇ ਜੀ ਫਿਰ ਸਤਿਗੁਰੂ ਅਮਰਦਾਸ ਜੀ ਨੇ ਹਰ ਪਰਮੇਸ਼ਰ ਦੇ ਪਹਿ ਪਾਸ ਬੇਨਤੀ ਅਰਜੋਈ, ਇੱਕ ਅਰਜ ਕੀਤੀ, ਅਰਜੋਈ ਕੀਤੀ, ਬੇਨਤੀ ਕੀਤੀ, ਅਰਦਾਸ ਕੀਤੀ ਹੈ। ਉਹ ਬੇਨਤੀ ਕੀਤੀ ਅਰਜੋਈ ਕਿ ਹੇ ਪਰਮੇਸ਼ਰ ਵਾਹਿਗੁਰੂ ਜੀ,
ਮੇਰੀ ਪੈਜ ਰੱਖੋ ਅਰਦਾਸ ਜੀ।
ਤੇ ਮੇਰੀ ਤਾਂ ਇਹੋ ਹੀ ਅਰਦਾਸ ਬੇਨਤੀ ਹੈ ਕਿ ਮੇਰੀ ਪੈਜ ਇੱਜ਼ਤ ਰੱਖਣਾ ਕਰੋ ਜੀ। ਤੇ ਕਿਉਂ ਕਿਹਾ ਮਹਾਰਾਜ ਨੇ ਵੀ ਮੇਰੀ ਇੱਜ਼ਤ ਰੱਖੋ? ਇਸ ਕਰਕੇ ਕਿਹਾ ਕਿ ਜੋ ਗੁਰੂ ਨਾਨਕ ਦਾ ਇਹ ਨਿਰਮਲ ਪੰਥ ਚਲਾਇਆ ਹੋਇਆ ਹੈ, ਪ੍ਰੇਮਾ ਭਗਤੀ ਦਾ ਪ੍ਰਵਾਹ ਚਲਾਇਆ ਹੋਇਆ ਹੈ, ਇਹ ਮਹਾਰਾਜ ਮੇਰੇ ਗੁਰਸਿੱਖਾਂ ਸਦਾ ਹੀ ਚੱਲਦਾ ਰਹੇ, ਇਹ ਮੇਰੀ ਅਰਦਾਸ ਦੀ ਪੈਜ ਰੱਖ ਦਿਓ, ਇਹ ਰਹਿੰਦੀ ਦੁਨੀਆਂ ਤੱਕ ਇਹ ਪ੍ਰਵਾਹ ਚੱਲਦਾ ਰਹੇ, ਇਹ ਮੇਰੀ ਅਰਦਾਸ ਹੈ, ਮੇਰੀ ਪੈਜ ਰੱਖ ਦਿਓ ਮਹਾਰਾਜ ਮੇਰੇ ਬਚਨ ਦੇ।
ਪੈਜ ਰੱਖੋ ਹਰ ਜਨ ਹੈ ਕੇਰੀ।
ਇਹ ਪਰਮੇਸ਼ਰ ਸਾਡੀ ਜਨਾਂ ਦਾਸਾਂ ਦੀ ਲੋਕ ਪ੍ਰਲੋਕ ਦੇ ਵਿੱਚ ਪੈਜ ਇੱਜ਼ਤ ਰੱਖਣਾ ਕਰੋ। ਇਹ ਹਰ ਪਰਮੇਸ਼ਰ ਆਪ ਕਿਰਪਾ ਕਰੋ ਜੀ।
ਹਰ ਦੇਹੋ ਨਾਮ ਨਿਰੰਜਨ।
ਸਾਨੂੰ ਆਪਣਾ ਨਿਰੰਜਨ ਸ਼ੁੱਧ ਸਰੂਪ ਤੇਰਾ ਜਿਹੜਾ ਉਹਦਾ ਨਾਮ ਜਪਣ ਬਖਸ਼ੇ, ਬਖਸ਼ ਦੇਣਾ ਕਰੋ ਜੀ। ਨਿਰੰਜਨੋ ਮਾਇਆ ਕਾਲਖ ਤੋਂ ਰਹਿਤ ਆਪਣੇ ਸ਼ੁੱਧ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਅੰਮ੍ਰਿਤ ਨਾਮ ਬਖਸ਼ ਦੇਣਾ ਕਰੋ। ਤੇ ਆਪ ਕਿਰਪਾ ਕਰੋ ਜਿਹੜੇ ਮੇਰੇ ਸਿੱਖ ਨੇ ਉਹਨਾਂ ਦੀ ਮਹਾਰਾਜ, ਉਹਨਾਂ ਦੇ ਲਈ ਮੇਰੀ ਅਰਦਾਸ ਹੈ ਵੀ ਉਹਨਾਂ ਦੀ ਪੈਜ ਰੱਖਿਓ, ਇੱਜ਼ਤ ਰੱਖਿਓ। ਜੇ ਕੋਈ ਗੁਨਾਹ ਵੀ ਹੋ ਗਿਆ ਤਾਂ ਵੀ ਮਹਾਰਾਜ ਉਹਨਾਂ ਨੂੰ ਕਿਰਪਾ ਕਰਕੇ ਬਖਸ਼ ਕੇ ਸੱਚਖੰਡ ਚ ਥਾਂ ਦਿਓ। ਉਹ ਤੁਹਾਡੇ ਪਿਆਰੇ ਨੇ ਤੇ ਜੇ ਗਲਤੀ ਵੀ ਹੋ ਗਈ ਹੈ ਤੇ ਤੁਸੀਂ ਮਹਾਰਾਜ ਕਿਰਪਾ ਕਰਕੇ ਖਿਮਾ ਕਰ ਦੇਣੀ। ਤੇ ਨਾਮ ਉਹਨਾਂ ਨੂੰ ਕਦੇ ਭੁੱਲੇ ਨਾ, ਮੇਰੇ ਗੁਰਸਿੱਖਾਂ ਨੂੰ ਸ਼ੁੱਧ ਸਰੂਪ ਤੁਹਾਡਾ ਨਾਮ ਮਿਲਿਆ ਰਹੇ, ਇਹ ਮੇਰੀ ਪੈਜ ਰੱਖਣੀ ਉਹਨਾਂ ਗੁਰਸਿੱਖਾਂ ਦੇ।
ਅੰਤ ਚੱਲਦਿਆ ਹੋਏ ਬੇਲੀ।
ਤੇ ਜੋ ਨਾਮ ਹੈ ਅੰਤ ਅਖੀਰ ਪ੍ਰਾਣਾਂ ਦੇ ਵਿਯੋਗ ਸਮੇਂ ਪ੍ਰਲੋਕ ਨੂੰ ਰਸਤੇ ਵਿੱਚ ਚੱਲਦਿਆਂ ਹੋਇਆਂ ਉਹ ਬੇਲੀ ਹੈ। ਜਾਣੀ ਬੇਲੀ ਜਿਹੜਾ ਹੈ, ਬੇਲੀ ਤੋਂ ਭਾਵ ਹੁੰਦਾ ਹੈ ਸਹਾਇਕ ਹੈ, ਮਿੱਤਰ ਹੈ, ਮਿੱਤਰ ਬਣ ਕੇ ਸਹਾਇਤਾ ਕਰਦਾ ਹੈ। ਤੇ ਇਸ ਕਰਕੇ ਮੇਰੇ ਗੁਰਸਿੱਖਾਂ ਨੂੰ ਨਾਮ ਕਦੇ ਭੁੱਲੇ ਨਾ, ਨਾਮ ਦੇ ਪ੍ਰਤਾਪ ਕਰਕੇ।
ਜਮਦੂਤ ਕਾਲ ਨਿਖੰਜਨ।
ਜਮਦੂਤ, ਜਮ ਦੇ ਦੂਤ ਜਿਹੜੇ ਨੇ ਕਾਲ ਕਰਨ ਦੇ ਲਈ ਆਉਂਦੇ ਆ, ਤਿੰਨਾਂ ਦਾ ਨਿਖੰਜਨੋ ਨਾਸ ਕਰਨ ਵਾਲਾ ਨਾਮ, ਮੇਰੇ ਗੁਰਸਿੱਖ ਜਮਾਂ ਦੇ ਫੰਦੇ ਚ ਨਾ ਫਸਣ, ਇਹ ਮੇਰੀ ਅਰਦਾਸ ਹੈ।
ਸਤਿਗੁਰੂ ਕੀ ਬੇਨਤੀ ਪਾਈ।
ਸਤਿਗੁਰੂ ਸਾਹਿਬ ਜੀ ਨੇ ਲੋਕ ਪ੍ਰਲੋਕ ਦੇ ਵਿਚ ਪੈਜ ਰੱਖਣ ਦੀ, ਨਾਮ ਜਪਣ ਜਪਾਉਣ ਵਾਲੀ, ਜੋਤੀ ਜੋ ਸਮਾਉਣ ਦੀ ਬੇਨਤੀ ਅਰਜੋਈ ਪਾਈ, ਪਾਉਣਾ ਕੀਤੀ ਸੀ।
ਹਰ ਪ੍ਰਭ ਸੁਣੀ ਅਰਦਾਸ ਜੀ।
ਉਹ ਹਰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਨੇ ਅਰਦਾਸ ਬੇਨਤੀ ਸੁਣੀ, ਆਕਾਸ਼ ਬਾਣੀ ਦੁਆਰਾ ਕਹਿ ਦਿੱਤਾ, ਉਹ ਸੁਣੀ, ਸੁਣ ਲੈਣਾ ਕੀਤੀ। ਸਤਿਗੁਰੂ ਜੀ ਜੋਤੀ ਜੋ ਸਮਾਉਣ ਵਾਲੇ ਜੋ ਗੁਰਸਿੱਖਾਂ ਲਈ ਅਰਦਾਸ ਕੀਤੀ ਤੇ ਅਕਾਲ ਪੁਰਖ ਨੇ ਕਹਿਤਾ ਇਹ ਤੁਹਾਡੀ ਅਰਦਾਸ ਮਨਜ਼ੂਰ ਹੈ, ਗੁਰਸਿੱਖ ਤੁਹਾਡੇ ਨਾਮ ਜਪਦੇ ਰਹਿਣਗੇ, ਬਾਣੀ ਨਾਲ ਜੁੜੇ ਜਾਣਗੇ ਰਹਿਣਗੇ। ਜਿਹੜੇ ਮਰਿਆਦਾ ਵਿਚ ਰਹਿਣਗੇ ਉਹ ਜਮਾਂ ਦੇ ਲੋਕ ਨੂੰ ਨਹੀਂ ਜਾਣਗੇ ਤੁਹਾਡੀ ਅਰਦਾਸ ਸੁਣ ਲਈ। ਇਹ ਦੇਖੋ ਦਰਗਾਹੀ ਬਚਨ ਨੇ ਇਹ। ਇਸ ਕਰਕੇ ਬਾਣੀ ਤੇ ਭਰੋਸਾ ਰੱਖਣ ਦੀ ਲੋੜ ਹੈ ਤੇ ਜੀਵਨ ਉੱਚਾ ਰੱਖਣ ਦੀ ਲੋੜ ਹੈ। ਜੇ ਜੀਵਨੇ ਕਰਕੇ ਫਿਰ ਤਾਂ ਨਹੀਂ ਮਹਾਰਾਜ ਜ਼ਿੰਮੇਵਾਰ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਅੱਗੇ ਦੱਸਦੇ ਹੈ,
ਹਰ ਧਾਰ ਕਿਰਪਾ ਸਤਿਗੁਰ ਮਿਲਾਇਆ।
ਉਸ ਵੇਲੇ ਹਰ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਧਾਰ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਜੀ ਨੂੰ ਆਪਣੇ ਸਰੂਪ ਨਾਲ ਮਿਲਾਇਆ, ਮਿਲਾ ਲਿਆ ਤੇ ਸਤਿਗੁਰੂ ਮਿਲਾਇਆ। ਤੇ ਇਸ ਕਰਕੇ ਜਦੋਂ ਇਹ ਮਿਲਾਪ ਅੰਤਰਾਤਮੇ ਮਿਲਾਪ ਹੀ ਸੀ, ਇਹ ਤਾਂ ਸਾਡੇ ਲਈ ਇੱਕ ਕਹਾਣੀ ਬਣਾ ਕੇ ਦੱਸੀ ਗਈ ਹੈ, ਸਾਨੂੰ ਸਮਝਾਉਣ ਵਾਸਤੇ।
ਧਨ ਧਨ ਕਹਿ ਸਾ ਵਾਸ ਜੀਉ।
ਤਦ ਅਸੀਂ ਮਨ ਕਰਕੇ ਵੀ, ਧਨ ਵਾਣੀ ਕਰਕੇ ਵੀ, ਧਨ ਤੇ ਸਰੀਰ ਕਰਕੇ ਵੀ ਹਰੀ ਪਰਮੇਸ਼ਰ ਜੀ ਨੂੰ ਸਵਾਸ ਧਨਤਾ ਦੇ ਯੋਗ ਕਹੇ ਕਹਿਣਾ ਕੀਤਾ। ਤੇ ਗੁਰੂ ਅਮਰਦਾਸ ਨੇ ਕਿਹਾ, ਮਹਾਰਾਜ ਕਿ ਮੈਂ ਤੁਹਾਨੂੰ ਮਨ ਬਾਣੀ ਸਰੀਰ ਕਰਕੇ ਧਨਤਾ ਦੇ ਸ਼ਬਦ ਨਾਲ ਕਹਿਣਾ, ਮਨ ਕਰਕੇ ਵੀ, ਬਾਣੀ ਕਰਕੇ, ਸਰੀਰ ਕਰਕੇ ਵੀ, ਕਿਉਂਕਿ ਤੁਸੀਂ ਮੇਰੀ ਅਰਦਾਸ ਸੁਣ ਲਈ, ਮੇਰੇ ਸਿੱਖਾਂ ਦੀ ਪੈਜ ਰੱਖੋਗੇ। ਇਸੇ ਪ੍ਰਕਾਰ ਜੀ ਹਰ ਭਾਣਾ,
ਹਰ ਭਾਣਾ ਗੁਰ ਪਾਇਆ।
ਦੂਸਰਾ ਅਰਥ ਇਹਦਾ ਇਹ ਹੈ ਕਿ ਬਾਬਾ ਮੋਹਰੀ ਜੀ ਨੂੰ ਜਦੋਂ ਪਤਾ ਲੱਗਿਆ ਸੀ, ਤੇ ਇਹ ਵੀ ਗੱਲ ਕਹਿੰਦੇ ਮਹਾਰਾਜ, ਮੇਰੇ ਪਿਤਾ ਜੀ ਨੂੰ ਜਦੋਂ ਪਤਾ ਲੱਗਿਆ ਵੀ ਗੁਰੂ ਸਾਹਿਬ ਤਾਂ ਜੋਤੀ ਜੋਤ ਸਮਾਉਣ ਲੱਗੇ ਨੇ, ਅਚਨਚੇਤ ਹੀ ਹੋਇਆ, ਕਿਉਂਕਿ ਨਾ ਕੋਈ ਆਮ ਕਰਕੇ ਲੋਕ ਕਹਿੰਦੇ ਫਲਾਨਾ ਬਿਮਾਰ ਹੈ ਜੀ, ਕੀ ਪਤਾ ਕਦੋਂ ਚੜ੍ਹਾਈ ਕਰ ਜਾਵੇ। ਇਹ ਤਾਂ ਮਹਾਰਾਜ ਸਾਹਿਬ ਨੇ ਸੁਤੇ ਸਿੱਧ ਪਾਣਾ ਫਿਰਦਾ। ਕਹਿੰਦੇ ਫਿਰ ਮੇਰੇ ਪਿਤਾ ਜੀ ਨੂੰ ਜਦੋਂ ਪਤਾ ਲੱਗਿਆ, ਉਹ ਫਿਰ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਹਰ ਭਾਣਾ ਗੁਰ ਪਾਇਆ ਬੋਲਦੇ ਜੀ ਹੁਣ।
ਹਰ ਭਾਣਾ ਗੁਰ ਪਾਇਆ।
ਹਰ ਪਰਮੇਸ਼ਰ ਦਾ ਭਾਣਾ ਗੁਰੂ ਸਾਹਿਬ ਜੀ ਨੂੰ ਪਾਇਆ ਪਾਉਂਦਾ ਹੈ, ਚੰਗਾ ਲੱਗਦਾ ਹੈ।
ਗੁਰ ਜਾਵੇ ਹਰ ਪ੍ਰਭ ਪਾਸ ਜੀ।
ਮੋਹਰੀ ਜੀ ਨੂੰ ਪਤਾ ਲੱਗਿਆ ਕਿ ਸਤਿਗੁਰੂ ਮੇਰੇ ਪਿਤਾ ਜੋਤੀ ਜੋ ਸਮਾ ਕੇ ਹਰ ਹਰੀ ਪਰਮੇਸ਼ਰ ਦੇ ਪਾਸ ਕੋਲ ਜਾਵੇ ਜਾਣਾ ਚਾਹੁੰਦੇ ਹਨ, ਸੰਗਤ ਨੂੰ ਕਹਿ ਦਿੱਤਾ ਹੈ। ਇਸ ਕਰਕੇ ਫਿਰ
ਸਤਿਗੁਰ ਕਰੇ ਹਰ ਪਹਿ ਬੇਨਤੀ।
ਉਸ ਵੇਲੇ ਭਾਈ ਮੋਹਰੀ ਜੀ ਨੇ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਹਰ ਪਰਮੇਸ਼ਰ ਦਾ ਸਰੂਪ ਸਮਝ ਕੇ ਸਤਿਗੁਰਾਂ ਦੇ ਪਾਸ ਇੱਕ ਬੇਨਤੀ ਅਰਜੋਈ ਕੀਤੀ।
ਮੇਰੀ ਪੈਜ ਰੱਖੋ ਅਰਦਾਸ ਜੀ।
ਹੇ ਪਿਤਾ ਗੁਰੂ ਮਹਾਰਾਜ ਜੀ, ਮੇਰੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਪੁੱਤਰ ਸਮਝ ਕੇ ਨਹੀਂ, ਮੈਨੂੰ ਮਹਾਰਾਜ ਸਿੱਖ ਸਮਝ ਕੇ ਮੇਰੀ ਅਰਦਾਸ ਸੁਣ ਲਓ। ਕਹਿੰਦੇ ਕੀ ਕਹਿਣਾ ਚਾਹੁੰਦਾ? ਮੇਰੀ ਇੱਕ ਅਰਦਾਸ ਬੇਨਤੀ ਹੈ, ਆਪ ਜੀ ਕਿਰਪਾ ਕਰਕੇ ਲੋਕ ਪਰਲੋਕ ਵਿੱਚ ਮਹਾਰਾਜ ਮੇਰੀ ਪੈਜ ਇੱਜ਼ਤ ਰੱਖ ਲਿਓ। ਮੇਰੇ ਕੋਲੋਂ ਜੇ ਕੋਈ ਬੇਅਦਬੀ ਹੋਈ ਹੋਵੇ, ਜੇ ਕਿਤੇ ਭੁੱਲ ਹੋਈ ਹੋਵੇ, ਪੁੱਤਰ ਪਿਓ ਦਾ ਰਿਸ਼ਤਾ ਐਸਾ, ਕਈ ਵਾਰੀ ਪੁੱਤਰ ਮਹਾਰਾਜ ਗਲਤੀਆਂ ਕਰ ਲੈਂਦਾ, ਮਹਾਰਾਜ ਕਿਰਪਾ ਕਰਕੇ ਬਖਸ਼ ਦਿਓ। ਸਿੱਖ ਵੀ ਗਲਤੀਆਂ ਕਰਦੇ ਨੇ, ਸਿੱਖਾਂ ਦੀਆਂ ਵੀ ਗਲਤੀਆਂ ਤੇ ਮੇਰੀ ਵੀ ਗਲਤੀ, ਬਖਸ਼ ਦਿਓ ਮਹਾਰਾਜ। ਇਹ ਮੇਰੀ ਅਰਦਾਸ ਹੈ, ਬਾਬਾ ਮੋਹਰੀ ਜੀ ਦੀ ਅਰਦਾਸ ਹੈ ਸੀ।
ਪੈਜ ਰੱਖੋ ਹਰ ਜਨ ਕੇਰੀ।
ਹੇ ਹਰੀ ਸਰੂਪ ਸਤਿਗੁਰੂ ਜੀ, ਸਾਡੀ ਆਪਣੀ ਜਨਾਂ ਦਾਸਾਂ ਦੀ ਪੈਜ ਇੱਜ਼ਤ ਰੱਖਣਾ ਕਰੋ, ਅਤੇ ਹਰ ਪਰਮੇਸ਼ਰ ਦਾ ਜਿਹੜਾ ਨਾਮ ਹੈ,
ਹਰ ਦੇਹੋ ਨਾਮ ਨਿਰੰਜਨੋ,
ਹਰ ਪਰਮੇਸ਼ਰ ਦਾ ਨਿਰੰਜਨੋ ਸ਼ੁੱਧ ਨਾਮ ਜਪਣ ਵਾਸਤੇ ਦੇਣਾ ਕਰੋ। ਸਤਿਗੁਰੂ ਜੀ ਭਾਈ ਮੋਹਰੀ ਜੀ ਨੂੰ ਕਹਿਣ ਲੱਗੇ ਕਿ ਹੇ ਭਾਈ ਮੋਹਰੀ, ਤੁਸੀਂ ਨਾਮ ਦੀ ਜਾਚਨਾ ਕਰੀ ਹੈ, ਤੇ ਕਾਹਦੇ ਲਈ ਕਰਦੇ ਹੋ ਜਾਚਨਾ? ਤਦ ਭਾਈ ਮੋਹਰੀ ਜੀ ਨੇ ਬਚਨ ਕਹੇ, ਅੱਗੇ ਕਥਨ ਕਰਦੇ ਹਨ ਮੋਹਰੀ ਜੀ ਦੇ ਬਚਨ ਜਿਹੜੇ ਸਨ।
ਅੰਤ ਚਲਦਿਆ ਹੋਏ ਬੇਲੀ।
ਹੇ ਪਿਤਾ ਮਹਾਰਾਜ, ਤੁਹਾਡੇ ਕੋਲ ਹੁਣ ਤੱਕ ਇਹੀ ਸੁਣਦੇ ਰਹੇ ਹਾਂ ਕਿ ਅੰਤ ਦੇ ਵੇਲੇ ਅਖੀਰਲੇ ਸਮੇਂ ਪਰਿਵਾਰ ਨਹੀਂ ਨਾਲ ਜਾਂਦਾ, ਨਾਮ ਚੱਲਦਾ। ਅੰਤ ਚੱਲਦਿਆਂ ਹੋਏ ਬੇਲੀ, ਪਰਲੋਕ ਜੇ ਨਾਮ ਜਪਿਆ ਹੋਇਆ ਬੇਲੀ ਸਹਾਇਕ ਹੋਵੇਗਾ, ਨਾਮ ਜਪਿਆ ਹੋਇਆ ਜਿਹੜੇ ਜਮਦੂਤ ਨੂੰ ਤੋਂ ਰੱਖਿਆ ਕਰਦਾ ਹੈ।
ਜਮਦੂਤ ਕਾਲ ਨਿਖੰਜਨ,
ਤੇ ਉਹ ਇਸਲਾਮ ਦੇ ਵਿੱਚ ਤੁਹਾਨੂੰ ਅਜ਼ਰਾਈਲ, ਮੇਕਾਇਲ, ਇਸਰਾਫੀਲ ਆਦਿ ਇਹ ਨਾਮ ਆਉਂਦੇ ਨੇ, ਤੇ ਇਹਨਾਂ ਜਮਦੂਤਾਂ ਤੋਂ ਕਾਲ ਨੂੰ ਨਾਸ ਕਰੇਗਾ। ਇਸ ਲਈ ਮੈਂ ਨਾਮ ਜਪਣਾ ਮੰਗਦਾ ਹਾਂ ਮਹਾਰਾਜ ਤੁਹਾਡੇ ਕੋਲੋਂ। ਅਖੀਰ ਦੇ ਮੌਕੇ ਆਪਣੇ ਪਿਤਾ ਮਹਾਰਾਜ ਗੁਰੂ ਸਾਹਿਬ ਤੋਂ ਮੋਹਰੀ ਜੀ ਨੇ ਇਹ ਮੰਗਿਆ ਹੈ।
ਸਤਿਗੁਰੂ ਕੀ ਬੇਨਤੀ ਪਾਈ।
ਜਿਹੜੀ ਭਾਈ ਮੋਹਰੀ ਜੀ ਨੇ ਸਤਿਗੁਰੂ ਜੀ ਦੀ ਹਜ਼ੂਰੀ ਚ ਬੇਨਤੀ ਅਰਜੋਈ ਪਾਈ ਪਾਉਣਾ ਕੀਤੀ ਸੀ,
ਹਰ ਪ੍ਰਭ ਸੁਣੀ ਅਰਦਾਸ ਜੀਉ।
ਉਹ ਗੁਰੂ ਅਮਰਦਾਸ ਜੀ ਨੇ ਅਰਜੋਈ ਹਰੀ ਪਰਮੇਸ਼ਰ ਦਾ ਸਰੂਪ ਸਤਿਗੁਰੂ ਜੀ ਨੇ ਸੁਣ ਲਈ। ਅੱਛਾ ਭਾਈ ਮੋਹਰੀ ਜੀ, ਐਸਾ ਹੀ ਹੋਏਗਾ, ਤੈਨੂੰ ਨਾਮ ਨਹੀਂ ਭੁੱਲੇਗਾ।
ਹਰ ਧਾਰ ਕਿਰਪਾ ਸਤਿਗੁਰ ਮਿਲਾਇਆ।
ਹਰ ਪਰਮੇਸ਼ਰ ਸਰੂਪ ਗੁਰਾਂ ਨੇ ਮਿਹਰ ਭਰੀ ਦ੍ਰਿਸ਼ਟੀ ਧਾਰ ਧਾਰਨ ਕਰਕੇ ਭਾਈ ਮੋਹਰੀ ਜੀ ਦੇ ਤਾਈ ਵਾਹਿਗੁਰੂ ਦੇ ਨਾਲ ਮਿਲਾਇਆ। ਕਹਿੰਦੇ ਸਾਕਸ਼ਾਤ ਪਰਮਾਤਮਾ ਦੇ ਦਰਸ਼ਨ ਕਰਾ ਦਿੱਤੇ ਮੋਹਰੀ ਜੀ ਨੂੰ। ਲੈ ਭਾਈ, ਤੂੰ ਅੰਤ ਦੇ ਵੇਲੇ ਭਾਵਨਾ ਰੱਖੀ ਹੈ, ਇਸ ਕਰਕੇ ਤੇਰੀ ਝੋਲੀ ਸਖਣੀ ਨਹੀਂ ਜਾ ਸਕਦੀ। ਹੁਣ ਮੇਲ ਦਿੱਤਾ, ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਸਤਿਗੁਰ ਮਿਲਾਇਆ, ਹਰ ਧਾਰ ਕਿਰਪਾ ਸਤਿਗੁਰ ਮਿਲਾਇਆ। ਸਤਿਗੁਰੂ ਜੀ ਨੇ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ,
ਅਕੁਲ ਨਿਰੰਜਨ ਡੀਠਾ ਬ੍ਰਹਮ ਗਿਆਨ ਬਖਸ਼ ਦਿੱਤਾ।
ਧੰਨ ਧੰਨ ਕਹਿ ਸਾ ਵਾਸ ਜੀਉ।
ਫਿਰ ਸਾਰੀਆਂ ਸੰਗਤਾਂ ਕਹਿ ਕਹਿਣ ਲੱਗੀਆਂ ਧੰਨ ਪਾਈ ਮੋਹਰੀ ਜੀ, ਧੰਨ ਪਾਈ ਮੋਹਰੀ ਜੀ, ਸਾਬਾਸ ਧੰਤਾ ਦੇ ਯੋਗ ਇਹ ਗੁਰੂ ਕਾ ਪੁੱਤਰ। ਭਾਈ ਮੋਹਰੀ ਜੀ, ਐਡਾ ਵੱਡਾ ਵਰਦਾਨ ਲੈ ਲਿਆ ਤੁਸੀਂ। ਹੇ ਭਾਈ ਮੋਹਰੀ ਜੀ, ਮਨ ਕਰਕੇ ਵੀ ਸਤਿਗੁਰੂ ਨੂੰ ਧੰਨ ਧੰਤਾ ਦੇ ਯੋਗ ਕਿਹਾ, ਤੇ ਸਰੀਰ ਕਰਕੇ ਵੀ ਗੁਰੂ ਅਮਰਦਾਸ ਜੀ ਨੂੰ ਧੰਤਾ ਯੋਗ ਕਿਹਾ, ਤੇ ਬਾਣੀ ਕਰਕੇ ਸਾਬਾਸ ਧੰਤਾ ਯੋਗ ਕਿਹਾ ਜਿਨ੍ਹਾਂ ਨੇ ਬ੍ਰਹਮ ਗਿਆਨ ਬਖਸ਼ਿਆ ਹੈ। ਫਿਰ ਸਤਿਗੁਰਾਂ ਨੇ ਸਾਰੇ ਪਰਿਵਾਰ ਤੇ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਪਿਆਰ ਦੇ ਨਾਲ। ਕਹਿੰਦੇ ਮਹਾਰਾਜ ਫਿਰ ਉਸ ਵੇਲੇ ਇਹ ਵਚਨ ਕਰੇ,
ਮੇਰੇ ਸਿੱਖ ਸੁਣੋ ਪੁੱਤ ਭਾਈ ਹੋ।
ਤੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਮਹਾਰਾਜ ਕਹਿੰਦੇ ਕੋਈ ਪੁੱਤਰ ਹੋਣ ਦੇ ਨਾਤੇ ਮੈਂ ਮੋਹਰੀ ਨੂੰ ਪਹਿਲ ਨਹੀਂ ਦਿੱਤੀ। ਇੱਥੇ ਹੁਣ ਫਿਰ ਸਿੱਖਾਂ ਨੂੰ ਪਹਿਲਾਂ ਪਹਿਲ ਦਿੰਦੇ ਨੇ, ਮੇਰੇ ਸਿੱਖ ਸੁਣੋ, ਮੇਰੀ ਸਿੱਖਿਆ ਸੁਣਨ ਵਾਲੇ ਸਿੱਖੋ, ਆ ਜਾਓ, ਤੁਸੀਂ ਵੀ ਮੇਰੇ ਪੁੱਤਰ ਹੋ, ਆਓ ਮੇਰੇ ਕੋਲ। ਦੋਨਾਂ ਪੁੱਤਰਾਂ ਨੂੰ ਵੀ ਕਿਹਾ, ਬਾਬਾ ਮੋਹਨ ਜੀ ਨੂੰ ਕਿਹਾ, ਮੋਹਰੀ ਜੀ ਨੂੰ। ਤੇ ਭਾਈ ਮਹਾਰਾਜ ਸਾਹਿਬ ਜੀ ਚਾਰ ਭਰਾ ਸੀ, ਤਿੰਨਾਂ ਤੋਂ ਛੋਟੇ ਸੀ, ਆਪ ਸਾਰਿਆਂ ਤੋਂ ਵੱਡੇ ਸੀ। ਉਹਨਾਂ ਭਰਾਵਾਂ ਨੂੰ ਵੀ ਬੁਲਾ ਲਿਆ ਕੋਲ, ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਇਹ ਬਚਨ ਕਹੇ ਕਿ ਮੇਰੇ ਕੋਲ ਆਉਣਾ ਕਰੋ।
ਮੇਰਾ ਹਰ ਭਾਣਾ ਆਓ ਮੈਂ ਪਾਸ ਜੀਉ।
ਮੇਰੀ ਗੱਲ ਸੁਣ ਲਓ ਤੇ ਤੁਸੀਂ ਆਓ ਮੈਂ ਪਾਸ ਜੀਓ, ਆਓ ਆਉਣਾ ਕਰੋ, ਮੇਰੇ ਪਾਸ ਕੋਲ ਆਉਣਾ ਕਰੋ, ਮੇਰਾ ਹਰ ਭਾਣਾ, ਕਿਉਂਕਿ ਮੇਰੇ ਹਰੀ ਪਰਮੇਸ਼ਰ ਦਾ ਭਾਣਾ ਹੁਕਮ ਆ ਗਿਆ ਮੈਨੂੰ। ਸਾਡੇ ਪਰਮੇਸ਼ਰ ਨੂੰ ਇਹ ਭਾਣਾ ਪਾਉਂਦਾ ਕਿ ਹੁਣ ਮੈਂ ਤੇ ਮੇਰੇ ਪਾਸ ਕੋਲ ਤੁਸੀਂ ਨਾ ਆਉਣਾ ਕਰੋ, ਆ ਕੇ ਬਹਿ ਜਾਓ, ਜਾਣ ਵੇਲੇ ਦਾ ਉਪਦੇਸ਼ ਲੈ ਲਓ ਮੇਰੇ ਕੋਲੋਂ। ਇਹ ਮੇਰੇ ਰੱਬ ਜੀ ਨੂੰ ਵੀ ਪਾਉਂਦਾ ਇਹ। ਇਹ ਬਚਨ ਕਹੇ,
ਹਰ ਭਾਣਾ ਗੁਰ ਪਾਇਆ।
ਹਰ ਪਰਮੇਸ਼ਰ ਦਾ ਭਾਣਾ ਹੁਕਮ ਮੰਨਣਾ। ਗੁਰ ਸਤਿਗੁਰੂ ਜੀ ਕਹਿੰਦੇ ਸਾਨੂੰ ਪਾਇਆ ਚੰਗਾ ਲੱਗਦਾ ਹੈ, ਭਾਣੇ ਤੇ ਕਦੇ ਸਿੱਖੋ ਇਤਰਾਜ਼ ਨਾ ਕਰਿਓ। ਜਿਵੇਂ ਮੈਂ ਜਾਣ ਵੇਲੇ ਭਾਣਾ ਮੰਨਿਆ, ਤੁਸੀਂ ਵੀ ਮੰਨਿਓ। ਇਹ ਘੜੀਆਂ ਸਭ ਤੇ ਆਉਣੀਆਂ ਨੇ, ਪਰਿਵਾਰ ਦੇ ਮੈਂਬਰਾਂ ਤੇ ਆਉਣੀਆਂ ਨੇ, ਜਿਹੜੇ ਜਿਉਂਦੇ ਰਹਿੰਦੇ ਉਹ ਵੀ ਭਾਣਾ ਮੰਨਣ, ਜਾਣ ਵੇਲਾ ਵੀ ਭਾਣਾ ਮੰਨੇ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਕਿਹਾ ਹੈ, ਤੇ ਤੁਸੀਂ ਇਸ ਭਾਣੇ ਦੇ ਵਿੱਚ ਰਹਿਣਾ ਹੈ, ਹਰ ਪਰਮੇਸ਼ਰ ਦਾ ਭਾਣਾ ਹੁਕਮ ਮੰਨਣਾ। ਸਤਿਗੁਰੂ ਜੀ ਨੇ ਕਹਿੰਦੇ ਸਾਨੂੰ ਕਿਹਾ ਵੀ ਇਹ ਚੰਗਾ ਲੱਗਿਆ ਹੈ ਸਾਨੂੰ।
ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ,
ਕਿਉਂਕਿ ਮੇਰਾ ਹਰ ਪ੍ਰਭੂ ਪਰਮੇਸ਼ਰ ਮੈਨੂੰ ਸਾਬਾਸ ਧੰਤਾ ਦੇ ਯੋਗ ਬਣਾਉਣਾ ਕਰੇਗਾ। ਤੇ ਮੇਰੀ ਘਾਲਣਾ ਥਾਂ ਪੈ ਗਈ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬਾਰਾਂ ਦਿੱਤੇ, ਕਹਿੰਦੇ ਇਸ ਕਰਕੇ ਮੇਰੀ ਸੇਵਾ ਥਾਂ ਪੈ ਗਈ ਹੈ। ਤੇ ਹੁਣ ਮੈਂ ਬੜਾ ਸੁਰਖਰੂ ਹੋ ਕਰਕੇ ਜੋ ਮੇਰੇ ਜ਼ਿੰਮੇਵਾਰੀ ਲਾਈ ਸੀ ਗੁਰੂ ਅੰਗਦ ਦੇਵ ਜੀ ਨੇ, ਉਹ ਮੈਂ ਪੂਰੀ ਕਰ ਦਿੱਤੀ ਹੈ। ਇਸ ਕਰਕੇ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ, ਉਹ ਮਹਾਰਾਜ ਸਾਹਿਬ ਮੈਨੂੰ ਹੁਣ ਤੰਤਾ ਦੇ ਯੋਗ ਬਣਾਉਣਾ ਕਰੇਗਾ ਜੀ।
ਭਗਤ ਸਤਿਗੁਰ ਪੁਰਖ ਸੋਈ।
ਸਿੱਖਾਂ ਨੇ ਬੇਨਤੀ ਕੀਤੀ ਜੀ, ਸਤਿਗੁਰੂ ਸੱਚੇ ਪਾਤਸ਼ਾਹ ਹੈ, ਸਤਿਗੁਰੂ ਜੀ ਭਾਣਾ ਕੌਣ, ਭਾਣਾ ਮੰਨਣ ਵਾਲਾ ਕੌਣ ਹੁੰਦਾ ਹੈ? ਮਹਾਰਾਜ ਸਾਹਿਬ ਕਹਿੰਦੇ ਭਗਤ ਵੀ ਉਹੀ ਹੈ ਜਿਹੜਾ ਭਾਣਾ ਮੰਨੇ, ਸਤਿਗੁਰ ਸੱਚਾ ਗੁਰੂ ਪੂਰਨ ਗੁਰੂ ਪੁਰਖ ਵੀ ਉਹੀ, ਪੂਰਨ ਪੁਰਖ ਵੀ ਉਹੀ ਹੈ, ਸਤਿਗੁਰੂ ਵੀ ਉਹੀ ਕਹਿਲਾ ਸਕਦਾ ਹੈ, ਉਹੀ ਹੈ ਜਿਹੜਾ ਭਾਣਾ ਮੰਨੇ। ਜਿਹੜਾ ਭਾਣਾ ਮੰਨ ਨਾ ਸਕੇ, ਗੁਰੂ ਬਣਨਾ ਸੌਖਾ ਹੈ। ਆ ਕਈਆਂ ਦੇ ਗੁਰੂ ਬਣਨ ਦੀਆਂ ਚੀਕਾਂ ਤੁਸੀਂ ਸੁਣੀਆਂ ਹੀ ਹੋਣੀਆਂ ਨਾ, ਸਤਿਗੁਰੂ ਕਹਾਉਣ ਵਾਲਿਆਂ ਦੀਆਂ। ਉਹ ਤਾਂ ਆਪਣੇ ਦੇਖਦਿਆਂ ਦੇਖਦਿਆਂ ਦੀ ਵੀ ਹੋਇਆ ਇਹ, ਕਿੱਥੇ ਤੱਤੀ ਤਵੀ ਤੇ ਬਹਿ ਕੇ ਰੀਸਾਂ ਗੁਰੂਆਂ ਦੀਆਂ ਕਰਨੀਆਂ, ਰੀਸਾਂ ਕਰੇ ਤਨਾੜੀਆਂ ਜੋ ਸੇਵੇ ਅੰਦਰ ਖੜੀਆਂ। ਤੇ ਭਗਤ ਵੀ ਉਹੀ ਹੈ, ਮਹਾਰਾਜ ਸਾਹਿਬ ਕਹਿੰਦੇ ਉਹ ਪੂਰਨ ਪੁਰਖ ਵੀ ਉਹੀ ਹੈ। ਸਤਿਗੁਰਾਂ ਦਾ ਭਗਤ ਤੇ ਸਤਿਗੁਰਾਂ ਦਾ ਪੁਰਖ ਪੂਰਨ ਸਿੱਖ ਵੀ ਉਹੀ ਹੈ। ਅੱਗੇ ਦੱਸਦੇ ਨੇ,
ਜਿਸ ਹਰ ਪ੍ਰਭ ਭਾਣਾ ਭਾਵੇ,
ਜਿਨ੍ਹਾਂ ਨੂੰ ਪ੍ਰਭੂ ਦਾ ਪਰਮੇਸ਼ਰ ਵਾਹਿਗੁਰੂ ਦਾ ਭਾਣਾ ਹੁਕਮ ਮੰਨਣਾ ਭਾਵੇ ਚੰਗਾ ਲੱਗੇ। ਪ੍ਰਸ਼ਨ ਕੀਤਾ ਸਤਿਗੁਰੂ ਜੀ, ਭਾਣਾ ਮੰਨਣ ਨਾਲ ਲਾਭ ਕੀ ਪ੍ਰਾਪਤ ਹੁੰਦਾ ਹੈ? ਸਿੱਖਾਂ ਨੇ ਪ੍ਰਸ਼ਨ ਕੀਤਾ ਉਸ ਵੇਲੇ, ਤਾਂ ਮਹਾਰਾਜ ਜੀ ਬੋਲੇ,
ਆਨੰਦ ਅਨਹਦ ਅਜਹਿ ਵਾਜੇ।
ਗੁਰਾਂ ਨੇ ਉੱਤਰ ਦਿੱਤਾ, ਭਾਣਾ ਮੰਨਣ ਵਾਲੇ ਦੇ ਹਿਰਦੇ ਦੇ ਅੰਦਰ ਆਨੰਦ ਨਾਮ ਸੁਖਦਾ, ਆਨੰਦ ਸਰੂਪ ਪਰਮੇਸ਼ਰ ਦੇ ਅਨਹਦ ਇੱਕ ਰਸ ਜਸ ਰੂਪ ਵਾਜੇ ਵੱਜਦੇ ਪ੍ਰਗਟ ਹੋ ਜਾਂਦੇ ਹੈ। ਇਸ ਪ੍ਰਕਾਰ ਦੇ ਅੱਗੇ ਦੱਸਦੇ ਨੇ। ਫਿਰ ਹੁਣ
ਹਰ ਆਪ ਗੱਲ ਮੀਲ ਆਵੇ,
ਭਾਣਾ ਮੰਨਣ ਵਾਲਿਆਂ ਨੂੰ ਹਰ ਪਰਮੇਸ਼ਰ ਆਪ ਸਰਗਣ ਸਰੂਪ ਧਾਰ ਕੇ ਆਪਣੇ ਗੱਲ ਕੰਠ ਦੇ ਨਾਲ ਮੇਲ ਆਵੇ ਮਿਲਾ ਲੈਂਦਾ ਹੈ, ਅਭੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਮੇਲ ਲੈਂਦਾ ਹੈ। ਇਹ ਪਾਣਾ ਮੰਨਣ ਵਾਲੇ ਨੂੰ ਫਲ ਮਿਲਦਾ ਹੈ।
ਤੁਸੀਂ ਪੁੱਤ ਭਾਈ ਪਰਿਵਾਰ ਮੇਰਾ,
ਸਾਧ ਸਿੰਘ ਜੀ ਵੀ ਦੇਖੋ ਉਸ ਵਾਤਾਵਰਨ ਤੇ ਨਜ਼ਰ ਮਾਰੀਏ ਵੀ ਉਸ ਵਾਤਾਵਰਨ ਚ ਮਹਾਰਾਜ ਸਾਹਿਬ ਕਿੱਡੇ ਪਿਆਰ ਦੇ ਬਚਨ ਬ੍ਰਹਮ ਗਿਆਨ ਵੀ ਦੇ ਰਹੇ ਨੇ, ਪਿਆਰ ਦੇ ਨਾਲ ਦੇ ਰਹੇ ਨੇ। ਕਹਿੰਦੇ ਤੁਸੀਂ ਪੁੱਤਰ ਹੋ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਅਸੀਂ ਤਾਂ ਬਾਬਾ ਸਤਿਕਾਰ ਨਾਲ ਕਹਿੰਦੇ, ਤੁਸੀਂ ਦੋਨੇ ਪੁੱਤਰ ਹੋ ਮੇਰੇ ਤੇ ਮੇਰੇ ਭਰਾ ਹੋ, ਤੁਸੀਂ ਵੀ ਬੈਠੇ ਹੋ। ਬਾਕੀ ਦਾ ਸਾਰਾ ਪਰਿਵਾਰ ਗਿਣ ਲਿਆ ਜੀ, ਪੋਤਰੇ ਦੋਤਰੇ ਸਾਰੇ ਆ ਗਏ ਨਾ, ਬਾਕੀ ਸਾਰਾ ਪਰਿਵਾਰ ਔਰ ਮੇਰਾ ਸਿੱਖੀ ਪਰਿਵਾਰ, ਦੋਨ ਪ੍ਰਕਾਰ ਦਾ, ਇੱਕ ਰੂਹਾਨੀਅਤ ਪਰਿਵਾਰ ਹੈ, ਇੱਕ ਦੁਨਿਆਵੀ ਪਰਿਵਾਰ ਹੈ। ਇਹ ਸਾਰਾ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮੇਰਾ ਪਰਿਵਾਰ ਹੋ, ਭਾਵੇਂ ਜਿਹੜੇ ਸੰਸਾਰਕ ਪਰਿਵਾਰ ਦੇ ਜੀ ਨੇ ਭਾਵੇਂ ਪਰਮਾਰਥ ਪਰਿਵਾਰ ਦੇ ਜੀ, ਤੁਸੀਂ ਸਾਰਾ ਪਰਿਵਾਰ ਹੋ ਮੇਰਾ।
ਮਨ ਵੇਖੋ ਕਰ ਨਿਰਜਾਸ ਜੀਓ,
ਤੇ ਉਸ ਵੇਲੇ ਕੁਝ ਜਿਹੜੇ ਪ੍ਰੇਮ ਵਾਲੇ ਸੀ ਕੁਝ ਸੰਬੰਧੀ ਅੱਖਾਂ ਦੇ ਚ ਪਾਣੀ ਭਰਾਇਆ, ਰੋਣ ਲੱਗ ਗਏ। ਮਹਾਰਾਜ ਕਹਿੰਦੇ ਕਿਉਂ ਐਸਾ ਕਰਦੇ ਹੋ, ਮਨ ਦੇ ਵਿੱਚ ਤੁਸੀਂ ਨਿਰਜਾਸ ਨਾਮ ਨਿਰਣੇ ਦਾ ਤੁਸੀਂ ਨਿਰਣਾ ਕਰਕੇ ਤਾਂ ਵੇਖ ਲਵੋ, ਇਹ ਤਾਂ ਸਾਰਿਆਂ ਦੇ ਸਿਰ ਤੇ ਹੈ, ਸਰੀਰ ਤਾਂ ਹਮੇਸ਼ਾ ਨਹੀਂ ਰਹਿਣਾ, ਤੁਸੀਂ ਥੋੜਾ ਜਿਹਾ ਵਿਚਾਰ ਕਰਕੇ ਦੇਖੋ। ਕਹਿੰਦੇ ਜੀ ਸਾਨੂੰ ਤਾਂ ਵਿਚਾਰ ਨਹੀਂ ਆਉਂਦੀ, ਆਪ ਹੀ ਕਿਰਪਾ ਕਰਕੇ ਦੱਸੋ। ਫਿਰ ਮਹਾਰਾਜ ਕਹਿੰਦੇ ਲਓ ਭਾਈ ਸੁਣੋ ਇਹ ਵਿਚਾਰ, ਇਸ ਕਰਕੇ ਮਨ ਵੇਖੋ ਕਰ ਨਿਰਜਾਸ ਜੀਓ, ਇਹ ਨਿਰਣਾ ਕਰਕੇ ਵੇਖ ਲਵੋ ਜੀ।
ਤੁਰ ਲਿਖਿਆ ਪਰਵਾਣਾ ਸਿਰੈ ਨਾਹੀ,
ਜੋ ਤੁਰ ਮੁੱਢੋਂ ਪਰਮੇਸ਼ਰ ਵੱਲੋਂ ਜੋਤੀ ਜੋ ਸਮਾਉਣ ਦਾ ਪਰਵਾਣਾ ਹੁਕਮ ਲਿਖਿਆ ਆ ਗਿਆ ਨਾ, ਉਹ ਫਿਰੈ ਨਾਹੀ, ਇਹ ਮੁੜੇਗਾ ਨਹੀਂ, ਹੁਣ ਇਹ ਬਦਲੇਗਾ ਨਹੀਂ। ਇਸ ਕਰਕੇ ਇਹ ਜਿਹੜਾ ਉਹ ਮੋੜਨਾ ਨਹੀਂ, ਸਤਿਗੁਰੂ ਮਹਾਰਾਜ ਕਹਿੰਦੇ ਮੈਂ ਮੋੜਨਾ ਵੀ ਨਹੀਂ ਹੈ, ਸਮਰਥਨ ਮੋੜ ਸਕਦੇ ਨੇ ਪਰ ਜਦੋਂ ਆਪ ਤੋਂ ਵੱਡੇ ਦਾ ਹੁਕਮ ਕੋਈ ਮੋੜੇ ਉਹਦੀ ਖੁਸ਼ੀ ਨਹੀਂ ਹੁੰਦੀ। ਕਹਿੰਦੇ ਮੈਂ ਖੁਸ਼ੀ ਲੈਣੀ ਹੈ ਇਸ ਕਰਕੇ ਮੈਂ ਮੋੜਨਾ ਨਹੀਂ ਹੈ। ਸਤਿਗੁਰਾਂ ਨੇ ਕਿਹਾ
ਗੁਰ ਜਾਇ ਹਰ ਪ੍ਰਭ ਪਾਸ ਜੀਉ,
ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਹਰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਦੇ ਪਾਸ ਕੋਲ ਜਾਏ ਜਾਣਾ ਕਰਾਂਗੇ ਜੀ।
ਸਤਿਗੁਰ ਭਾਣੇ ਆਪਣੇ,
ਇਹ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਪਣੇ ਭਾਣੇ ਹੁਕਮ ਅਨੁਸਾਰ ਸਿੰਘਾਸਨ ਤੇ ਬਹਿ ਕੇ ਮਹਾਰਾਜ ਸਾਹਿਬ ਜੀ ਨੇ ਬਹਿ ਬੈਠ ਕਰਕੇ ਅੱਗੇ ਦੱਸਦੇ ਨੇ, ਬਹਿ ਪਰਿਵਾਰ
ਸਦਾਇਆ,
ਸਿੰਘਾਸਨ ਤੇ ਬੈਠ ਕੇ ਆਪਣਾ ਸਾਰਾ ਪਰਿਵਾਰ ਸਦਾਇਆ ਨਾ ਬੁਲਵਾ ਲਿਆ, ਕੋਈ ਜੀ ਬਾਕੀ ਨਾ ਰਹੇ। ਕਹਿੰਦੇ ਸਾਰੇ ਆ ਜਾਓ ਭਾਈ, ਇਹ ਆਗਿਆ ਕੀਤੀ ਤੇ ਗੁਰੂ ਨਾਨਕ ਸਾਹਿਬ ਨੇ ਵੀ ਆਗਿਆ ਕੀਤੀ ਸੀ ਪੁੱਤਰਾਂ ਨੂੰ ਬੁਲਾ ਲਓ, ਫਿਰ ਬਾਅਦ ਦੇ ਵਿੱਚ ਨਾ ਇਹ ਖਿਆਲ ਕਰਨ ਵੀ ਸਾਨੂੰ ਮਿਲੇ ਬਿਨਾਂ ਚਲੇ ਗਏ, ਨਹੀਂ ਸੀ ਆਏ, ਅਤਵਾਰ ਨਹੀਂ ਸੀ ਕੀਤਾ। ਜਦੋਂ ਜੋਤੀ ਜੋਤ ਸਮਾਏ ਫਿਰ ਰੋ ਰੋ ਕੇ ਅਰਜੋਈਆਂ ਕੀਤੀਆਂ ਸੀ, ਔਰ ਫਿਰ ਬਾਬਾ ਸ੍ਰੀ ਚੰਦ ਨੇ ਤੇ ਮਾਤਾ ਸੁਲੱਖਣੀ ਨੇ ਕਿਹਾ ਪੁੱਤਰੋ ਤੁਸੀਂ ਬਚਨ ਨਾ ਮੰਨਿਆ, ਹੁਣ ਤਾਂ ਵੇਲਾ ਬੀਤ ਗਿਆ। ਫਿਰ ਮਹਾਰਾਜ ਸਾਹਿਬ ਦੇ ਚਰਨ ਫੜ ਕੇ ਨਾ ਧਾਹਾਂ ਮਾਰ ਮਾਰ ਕੇ ਸ੍ਰੀ ਚੰਦ ਰੋ ਕੇ ਕਹਿੰਦੇ ਮਹਾਰਾਜ ਮੈਂ ਭਾਵੇਂ ਆਗਿਆ ਤੋਂ ਬਾਹਰ ਹੀ ਰਿਹਾ ਤੁਹਾਡੀ ਆਗਿਆ ਤੋਂ, ਪਰ ਮੈਂ ਤੁਹਾਡਾ ਪੁੱਤਰ ਤਾਂ ਹਾਂ। ਮਹਾਰਾਜ ਨਾ ਉੱਠੇ, ਕਹਿੰਦੇ ਪਿਤਾ ਜੀ ਕੁਝ ਸਮੇਂ ਲਈ ਉੱਠ ਖੜੋ, ਮੈਨੂੰ ਆਪਣੀ ਜ਼ਿੰਦਗੀ ਕੱਟਣੀ ਔਖੀ ਹੋ ਜਾਏਗੀ, ਤੁਸੀਂ ਸੰਸਾਰ ਦਾ ਭਲਾ ਕਰਦੇ ਰਹੇ ਹੋ, ਪੁੱਤਰਾਂ ਦਾ ਨਹੀਂ ਭਲਾ ਕਰੋਗੇ, ਮੈਂ ਰੋ ਰੋ ਕੇ ਮਰ ਜਾਵਾਂਗਾ, ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਤੁਸੀਂ ਉੱਠ ਖੜੋ। ਨਹੀਂ ਉੱਠੇ, ਅਖੀਰ ਦੇ ਵਿੱਚ ਬਾਬਾ ਸ੍ਰੀ ਚੰਦ ਨੇ ਕਹਿੰਦੇ ਤੁਮਕੋ ਸ੍ਰੀ ਕਰਤਾਰ ਦੁਹਾਈ, ਬੋਲੇ ਮਿਲੇ ਬਿਨਾਂ ਜੇ ਜਾਈ, ਜੇ ਤੁਸੀਂ ਬੋਲੇ ਬਿਨਾਂ ਚਲੇ ਗਏ ਮਿਲੇ ਬਿਨਾਂ ਜਾਏ, ਕਰਤਾਰ ਦੀ ਦੁਹਾਈ, ਮਹਾਰਾਜ ਉੱਠ ਕੇ ਬੈਠੇ ਹੋ। ਚਾਰ ਘੜੀਆਂ ਵਾਸਤੇ ਮਹਾਰਾਜ ਕਹਿੰਦੇ ਪੁੱਤਰਾ ਚਾਰ ਘੜੀਆਂ ਹੀ ਮੰਗੀਆਂ, ਜੇ ਚਾਰ ਯੁੱਗ ਮੰਗ ਲੈਂਦਾ ਮੈਂ ਚਾਰ ਯੁੱਗ ਵੀ ਰਹਿੰਦਾ। ਮੈਂ ਹੈਰਾਨ ਹਾਂ, ਨਲਾਇਕ ਕਹਿ ਕੇ ਪੰਡਣ ਵਾਲੇ ਹੋ ਬਾਬੇ ਸ੍ਰੀ ਚੰਦ ਦੀ, ਕਦੇ ਇਹ ਕਥਾ ਪੜ੍ਹੀ ਤੁਸੀਂ, ਸੁਣੀ ਕਦੇ? ਜੇ ਉਹ ਨਲਾਇਕ ਹੁੰਦਾ, ਨਲਾਇਕ ਦੀ ਤਾਂ ਅਰਦਾਸ ਹੀ ਨਹੀਂ ਸੁਣੀ ਜਾਂਦੀ, ਇਹਦੀ ਕਾਹਦੇ ਸੁਣ ਲਈ? ਉਹ ਪਿਓ ਪੁੱਤ ਦੇ ਰਿਸ਼ਤੇ ਵਿੱਚ ਕਿਤੇ ਗਲਤੀ ਸੀ, ਗੁਰਤਾ ਗੱਦੀ ਇੱਕ ਕੋਲ ਜਾਣੀ ਸੀ, ਮਹਾਰਾਜ ਨੇ ਸਾਬਤ ਕਰਨਾ ਸੀ ਆਗਿਆਕਾਰੀ ਜਿਹੜਾ ਹੋਏਗਾ ਉਹਨੂੰ ਆਗਿਆਕਾਰੀ ਅਗਲੀ ਪੀੜ੍ਹੀ ਚ ਪੁੱਤਰ ਹੋ ਗਏ ਗੁਰਤਾ ਗੱਦੀ ਦੇ ਮਾਲਕ, ਉਹ ਬਣਦੇ ਰਹੇ। ਮੈਨੂੰ ਇੱਕ ਦਿਨ ਫੋਨ ਆਇਆ, ਮੇਰਾ ਖਿਆਲ ਹੈ ਕੋਈ 40-50 ਮਹਾਤਮਾ ਇਕੱਠੇ ਹੋਏ ਬੈਠੇ ਸੀ ਤੇ ਇੱਕ ਨੇ ਮੈਨੂੰ ਫੋਨ ਤੇ ਦੱਸਿਆ, ਕਹਿੰਦੇ ਹੈਂਡ ਫਰੀ ਕਰਕੇ ਗੱਲ ਕਰਨ ਲੱਗੇ ਆ, ਅਸੀਂ ਧੋਖਾ ਨਹੀਂ ਕਰਨ ਲੱਗੇ, ਵੀ ਇੱਥੇ ਇੱਕ ਝਗੜਾ ਪੈ ਗਿਆ ਸਾਡੇ ਚ ਬੈਠੇ ਨੇ ਉਦਾਸੀ ਸੰਤ, ਸਾਡੇ ਇੱਕ ਸਿੱਖ ਸੰਤ ਨੇ ਕਹਿ ਦਿੱਤਾ ਵੀ ਗੁਰੂ ਨਾਨਕ ਦੇ ਪੁੱਤਰ ਨਲਾਇਕ ਸੀ, ਪੁੱਤਰੀ ਕੌਲ ਨਾ ਪਾਲਿਓ ਨਾਲ ਪੰਗਤੀ ਪੜ੍ਹ ਦਿੱਤੀ, ਕਹਿੰਦੇ ਇੱਥੇ ਫਸਾਦ ਹੋਣ ਨੂੰ ਤਿਆਰ ਹੋ ਗਿਆ ਸਾਡਾ, ਸੰਤ ਲੜ ਪਏ ਆਪਸ ਵਿੱਚ ਹੀ। ਮੈਂ ਕਿਹਾ ਫਿਰ ਮੈਨੂੰ ਇਹ ਝਗੜੇ ਤੁਸੀਂ ਕਿਉਂ ਪਾਉਂਦੇ ਹੋ? ਕਹਿੰਦੇ ਜੀ ਅਸੀਂ ਤੁਹਾਨੂੰ ਜੱਜ ਮੰਨ ਕੇ, ਮੈਂ ਕਿਹਾ ਰਹਿਣ ਦਿਓ, ਇਹੋ ਜਿਹੀ ਜੱਜੀ ਤੋਂ ਮੈਂ ਪਰੇ ਠੀਕ ਹੈ, ਤੇ ਸੱਚ ਬੋਲੇ ਤੋਂ ਭਾਂਬੜ ਮੱਚਦਾ ਕਈ ਵਾਰੀ ਮੱਚਿਆ, ਇਸ ਕਰਕੇ ਮੈਂ ਹੁਣ ਸੰਕੋਚ ਹੀ ਕਰਦਾ ਭਈ ਸੰਸਾਰ ਨੂੰ ਝੂਠ ਚਾਹੀਦਾ। ਕਹਿੰਦੇ ਨਹੀਂ ਜੀ ਕੁਛ, ਮੈਂ ਫਿਰ ਚੰਗਾ, ਮੇਰੀ ਤਾਂ ਇੱਕੋ ਹੀ ਰਾਇਆ ਹੈ ਵੀ ਪਿਓ ਪੁੱਤ ਦੇ ਝਗੜੇ ਚ ਜਿਹੜਾ ਫਸੇ ਉਹ ਬੰਦਾ ਚੰਗਾ ਨਹੀਂ ਹੁੰਦਾ। ਬਾਬਾ ਸ੍ਰੀ ਚੰਦ ਪੁੱਤਰ ਨੇ, ਗੁਰੂ ਨਾਨਕ ਦੇਵ ਜੀ ਪਿਤਾ ਨੇ, ਤੁਸੀਂ ਕਿਉਂ ਫੜੇ ਲੱਤ ਫਸਾਉਂਦੇ ਹੋ? ਕਹਿੰਦੇ ਜੀ ਇਹਦੇ ਨਾਲ ਤਾਂ ਸਾਡੇ ਪੱਲੇ ਨਹੀਂ ਪਿਆ ਕੁਛ। ਮੈਂ ਕਿਹਾ ਚਲੋ ਜਿਹੜਾ ਤੁਹਾਡੇ ਚ ਕਹਿੰਦਾ ਵੀ ਬਾਬਾ ਸ੍ਰੀ ਚੰਦ ਨਲਾਇਕ ਸੀ, ਮੈਂ ਉਹਨੂੰ ਪੁੱਛਦਾ ਹਾਂ ਫੋਨ ਤੇ, ਮੈਨੂੰ ਉੱਤਰ ਦੇਵੇ ਵੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਉਹਨਾਂ ਨੇ ਆਪਣੇ 5 ਸਾਹਿਬਜ਼ਾਦਿਆਂ ਚੋਂ ਵੱਡਾ ਸਾਹਿਬਜ਼ਾਦਾ ਬਾਬਾ ਸ੍ਰੀ ਚੰਦ ਨੂੰ ਕਿਉਂ ਭੇਟ ਕਰ ਦਿੱਤਾ ਜੇ ਉਹ ਨਲਾਇਕ ਸੀ? ਉਹ ਲਾਇਕ ਪੁੱਤਰ ਉਹਨਾਂ ਨੂੰ ਕੀ ਭੇਟ ਕਰ ਦਿੱਤਾ? ਮਹਾਰਾਜ ਤੁਹਾਡਾ ਸ਼ਿਸ਼ ਬਣਾਇਆ ਹੈ, ਹੱਦ ਹੋ ਗਈ। ਗੁਰੂ ਸਾਹਿਬ ਤਾਂ 6ਵੇਂ ਪਾਤਸ਼ਾਹ ਬਾਬੇ ਸ੍ਰੀ ਚੰਦ ਦਾ ਕਰਨ ਸਤਿਕਾਰ, ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਸਾਹਿਬ ਤਾਂ 6ਵੀਂ ਪੀੜ੍ਹੀ ਤੱਕ 5 ਗੁਰੂ ਸਤਿਕਾਰ ਕਰਦੇ ਹੈ, ਤੇ ਤੁਸੀਂ ਸ੍ਰੀ ਚੰਦ ਬਾਬਾ ਜੀ ਨੂੰ ਗਾਲਾਂ ਕੱਢਣ ਤੋਂ ਨਹੀਂ ਹਟਦੇ? ਵੀ ਕਿੱਧਰ ਨੂੰ ਜਾ ਰਹੀ ਹੈ ਸਿੱਖੀ ਸਾਡੀ, ਕਿਉਂ ਤੋੜ ਰਹੇ ਸਾਨੂੰ ਆਪਣਿਆਂ ਨੂੰ? ਤੇ ਫਿਰ ਉਹ ਸੰਤ ਦਾ ਮੈਨੂੰ ਨਹੀਂ ਆਵਾਜ਼ ਸੁਣੀ, ਕਹਿੰਦੇ ਉੱਥੇ। ਮੈਂ ਕਿਹਾ ਵੀ ਬਸ ਇਸ ਤੋਂ ਬਾਅਦ ਮੈਂ ਕੁਛ ਨਹੀਂ ਕਹਿਣਾ, ਬਾਕੀ ਮੇਰੇ ਸਾਹਮਣੇ ਆ ਕੇ ਕਰ ਲਿਓ ਜੇ ਵਿਚਾਰ ਕਰਨੀ। ਕਹਿਣ ਤੋਂ ਭਾਵ ਹੈ ਇਹੋ ਜਿਹੀਆਂ ਗੱਲਾਂ ਦੇ ਵਿੱਚ ਨਹੀਂ ਸਾਨੂੰ। ਮਹਾਰਾਜ ਸਾਹਿਬ ਜੀ ਨੇ ਠੀਕ ਹੈ ਵੀ ਉਹ ਪਿਤਾ ਸਮਝ ਕੇ ਉੱਤਰ ਦੇ ਦਿੰਦੇ ਸੀ। ਫਿਰ ਇਸ ਤੋਂ ਕਹਾਣੀ ਅੱਗੇ ਜਾਏਗੀ, ਬਾਬਾ ਕਲਿਆਣ ਚੰਦ ਜੀ ਚਪੇੜਾਂ ਮਾਰੀਆਂ ਗੁਰੂ ਨਾਨਕ ਦੇ, ਕੋਈ ਨਹੀਂ ਮੁਕਰ ਸਕਦਾ। ਜਦੋਂ ਅੰਤ ਦੇ ਵੇਲੇ ਬ੍ਰਹਮ ਗਿਆਨ ਕਰਾਇਆ, ਕਹਿੰਦੇ ਓਹੋ, ਕਹਿੰਦੇ ਮੈਂ ਹੁਣ ਤੱਕ ਪੁੱਤਰ ਸਮਝਦਾ ਰਿਹਾ ਤੁਹਾਨੂੰ, ਹੁਣ ਜਾਣ ਵੇਲੇ ਮੈਨੂੰ ਪਤਾ ਲੱਗਿਆ ਤੁਸੀਂ ਨਿਰੰਕਾਰ ਹੋ, ਤੁਸੀਂ ਇਹ ਜਿਹੜਾ ਗਿਆਨ ਅੱਜ ਦਿੱਤਾ ਪਹਿਲਾਂ ਕਿਉਂ ਨਾ ਦੇ ਦਿੱਤਾ? ਕਹਿੰਦੇ ਜੀ ਫਿਰ ਇਤਿਹਾਸ ਨਹੀਂ ਸੀ ਬਣਨਾ, ਮੈਂ ਚਪੇੜਾਂ ਖਾ ਕੇ ਸਾਬਤ ਕਰਨਾ ਚਾਹੁੰਦਾ ਸੀ ਕਿ ਬਾਪ ਬੇਕਸੂਰੇ ਪੁੱਤ ਦੇ ਵੀ ਚਪੇੜ ਮਾਰੇ ਤੇ ਪੁੱਤਰ ਬੋਲੇ ਨਾ, ਮੈਂ ਆਪਣੇ ਸਿੱਖਾਂ ਨੂੰ ਇਹ ਉਪਦੇਸ਼ ਦੇਣਾ ਸੀ। ਤਾਂ ਇਸ ਕਰਕੇ ਇਹਨਾਂ ਕਹਾਣੀਆਂ ਦੇ ਵਿੱਚ ਦੇਖੋ ਕੀ ਹੈ। ਤੇ ਮਹਾਰਾਜ ਸਾਹਿਬ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਕੋਲ, ਪੰਗਤੀ ਕਿੱਥੇ ਜੀ, ਮੈਨੂੰ ਬਿਸਤਰਗੀ ਦੁਆਰੇ ਬੋਲ ਦਿਓ।
ਸਤਿਗੁਰ ਭਾਣੇ ਆਪਣੇ,
ਆਪਣੇ ਭਾਣੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਪਰਿਵਾਰ ਸੱਦਿਆ, ਗੁਰੂ ਅਮਰ ਸਾਹਿਬ ਦਾਸ ਮਹਾਰਾਜ ਨੇ ਪਰਿਵਾਰ ਸੱਦ ਲਿਆ ਕੋਰ ਆਪਣੇ,
ਬਹਿ ਪਰਿਵਾਰ ਸਦਾਇਆ,
ਆਪਣੇ ਹੁਕਮ ਦੇ ਵਿੱਚ ਗੁਰਤਾ ਗੱਦੀ ਸਿੰਘਾਸਨ ਤੇ ਬੈਠੇ ਹੈ ਤੇ ਆਪਣਾ ਸਾਰਾ ਪਰਿਵਾਰ ਸਦਾਇਆ ਬੁਲਵਾ ਲਿਆ, ਸਾਰਿਆਂ ਨੂੰ ਆਗਿਆ ਕੀਤੀ,
ਮਤ ਮੈਂ ਪਿੱਛੇ ਕੋਈ ਰੋਵ ਸੀ।
ਮਹਾਰਾਜ ਕਹਿੰਦੇ ਮੇਰੇ ਸਾਹਮਣੇ ਤਾਂ ਰੋਲੇ ਹੁਣ ਤੁਸੀਂ ਅੱਖਾਂ ਭਰ ਕੇ, ਕਹਿੰਦੇ ਮੇਰੇ ਜਾਣ ਤੋਂ ਬਾਅਦ ਇੱਕ ਵੀ ਹੰਝੂ ਨਹੀਂ ਡਿੱਗਣਾ ਚਾਹੀਦਾ। ਮਤ ਮੈਂ ਪਿੱਛੇ ਕੋਈ ਰੋਵ ਸੀ, ਮਤਾਂ ਇਹਨੂੰ ਕਿ ਮਤ ਮੈਂ ਪਿੱਛੇ ਕੋਈ ਰੋਵ ਸੀ, ਇਹਨੂੰ ਥੋੜਾ ਜਿਹਾ ਪੋਲਾ ਹੀ ਬੋਲਣਾ, ਮਤ ਬੁੱਧੀ ਦਾ ਨਾਮ ਆ ਜਾਂਦਾ, ਮਤ ਮੈਂ ਪਿੱਛੇ ਕੋਈ ਰੋਵ ਸੀ, ਪੋਲਾ ਪਾਠ ਕਰਨਾ, ਮੇਰੇ ਜੋਤੀ ਜੋ ਸਮਾਉਣ ਤੇ ਪਿੱਛੋਂ ਮਗਰੋਂ ਕੋਈ ਵੀ ਮਤਾਂ ਰੋਇਓ, ਰੋਣਾ ਨਹੀਂ ਹੈ ਕਿਸੇ ਨੇ।
ਸੋ ਮੈਂ ਮੂਲ ਨਾ ਪਾਇਆ,
ਜੇ ਰੋਗੇ ਤਾਂ ਯਾਦ ਰੱਖਿਓ ਮੇਰੀ ਖੁਸ਼ੀ ਨਹੀਂ ਹੋਏਗੀ, ਉਹ ਮੈਨੂੰ ਮੂਲ ਕਦਾ ਚ ਉੱਕਾ ਹੀ ਕਦੇ ਪਾਏਗਾ ਨਹੀਂ, ਚੰਗਾ ਨਹੀਂ ਲੱਗੇਗਾ, ਕਿਉਂਕਿ ਕੋਈ ਮਾੜੀ ਗੱਲ ਨਹੀਂ ਹੋਣ ਲੱਗੀ। ਕਹਿੰਦੇ ਮਹਾਰਾਜ ਤੁਹਾਡਾ ਵਿਛੋੜਾ ਹੁਣੇ ਤੰਗ ਕਰਨ ਲੱਗ ਗਿਆ, ਸਾਡੇ ਤੇ ਪਾਬੰਦੀ ਲਾ ਦਿੱਤੀ ਵੀ ਰੋਣਾ ਵੀ ਨਹੀਂ ਹੈ ਕਿਸੇ ਨੇ। ਮਹਾਰਾਜ ਵੀ ਇਹ ਕਿਸ ਤਰ੍ਹਾਂ ਦੀ ਬਾਤ ਕਹਿ ਦਿੱਤੀ, ਕਿਉਂਕਿ ਤੁਸੀਂ ਜੋਤੀ ਜੋ ਸਮਾ ਰਹੇ ਹੋ। ਮਹਾਰਾਜ ਨੇ ਫਿਰ ਇੱਕ ਮਿਸਾਲ ਦਿੱਤੀ, ਕਹਿੰਦੇ ਮੈਂ ਤੁਹਾਨੂੰ ਪੁੱਛਦਾ, ਕਿਸੇ ਦੇ ਮਿੱਤਰ ਨੂੰ ਪਾਤਸ਼ਾਹੀ ਖਿਲਤ ਮਿਲੇ, ਪਾਤਸ਼ਾਹੀ ਖਿਲਤ ਕਹਿੰਦੇ ਸੀ ਪੁਸ਼ਾਕਾ ਮਿਲੇ, ਉਹਨੂੰ ਸਿਰੋਪਾਉ ਮਿਲੇ, ਉਹਨੂੰ ਸਨਮਾਨ ਮਿਲੇ, ਉਦੋਂ ਮਿੱਤਰ ਰੋਂਦਾ ਹੁੰਦਾ ਕਿ ਹੱਸਦਾ ਹੁੰਦਾ? ਕਹਿੰਦੇ ਮਹਾਰਾਜ ਹੱਸਦਾ ਹੁੰਦਾ। ਖੁਸ਼ੀ ਜ਼ਾਹਰ ਕਰਦਾ ਵੀ ਮੇਰੇ ਮਿੱਤਰ ਨੂੰ ਬੜਾ ਮਰਾਤਬਾ ਮਿਲਿਆ। ਕਹਿੰਦੇ ਬਸ ਇਹੀ ਗੱਲ ਹੈ,
ਮਿੱਤ ਪੈਜੈ ਮਿੱਤ ਬਿਗਸੈ।
ਮਿੱਤ ਇਹਨੂੰ ਮਿੱਤਰ ਦੀ ਜਿਨ੍ਹਾਂ ਨੂੰ ਪ੍ਰਤਿਗਿਆ ਵਡਿਆਈ ਭਾਉਂਦੀ ਹੈ ਨਾ, ਸਾਰੀ ਤੂੰ ਕੱਠੀ ਬੋਲ ਦੋ ਜੀ, ਅਰਥ ਚੰਗਾ ਬਣਦਾ।
ਜਿਸ ਮਿੱਤ ਕੀ ਪੈਜ ਭਾਵੇ,
ਤੇ ਇਉਂ ਇਹਨੂੰ ਦੋਨੇ ਜਿਹੜੇ ਮਿੱਤ ਸ਼ਬਦ ਹੈ ਨਾ ਤਿੰਨੇ ਥਾਂ ਤੇ, ਇੱਕ ਤਾਂ ਮਿੱਤ ਪੈਜੇ ਨਾਲ ਗਿਆ, ਇੱਕ ਮਿੱਤ ਵਿਕਸੇ ਤੇ ਆ ਗਿਆ, ਇੱਕ ਮਿੱਤ ਅੱਗੇ ਆ ਗਿਆ ਜਿਸ ਮਿੱਤ ਕੀ, ਇਹਨੂੰ ਅਦਕਾਂ ਦੇ ਸਹਿਤ ਹੀ ਬੋਲਣਾ, ਮਿੱਤ ਨਹੀਂ ਕਹਿਣਾ। ਮਿੱਤ ਦਾ ਅਰਥ ਹੋਰ ਹੈ, ਮਿੱਤ ਦਾ ਅਰਥ ਹੈ, ਮਿੱਤ ਦਾ ਅਰਥ ਹੈ ਮਿੱਤਰ। ਇਹ ਤਿੰਨੇ ਪਦ ਜਿਹੜੇ ਨੇ ਅਦਕ ਸਹਿਤ, ਜਿਸ ਮਿੱਤ ਮਿੱਤਰ ਦੀ ਪੈਜ ਪ੍ਰਤਗਿਆ ਵਡਿਆਈ ਪਾਉਂਦੀ ਹੈ ਜਿਸ ਮਿੱਤਰ ਨੂੰ, ਉਹ ਮਿੱਤ ਮਿੱਤਰ ਜਦ ਕੋਈ ਪਾਤਸ਼ਾਹੀ ਖਿਲਤ ਪੁਸ਼ਾਕਾ ਮਿਲਦਾ ਤਾਂ ਉਸ ਵੇਲੇ ਮਿੱਤ ਮਿੱਤਰ ਬਿਕਸ ਹੈ, ਪ੍ਰਸੰਨ ਹੋ ਜਾਂਦਾ, ਕਹਿੰਦਾ ਵੀ ਆਨੰਦਿਤ ਹੋ ਜਾਂਦਾ, ਕਹਿੰਦਾ ਵੀ ਮੇਰੇ ਮਿੱਤਰ ਨੂੰ ਮਰਾਤਬਾ ਮਿਲ ਗਿਆ, ਮੇਰਾ ਵੀ ਸਿਰ ਉੱਚਾ ਹੋ ਗਿਆ, ਮੇਰੇ ਪਿਆਰੇ ਮਿੱਤਰ ਨੂੰ ਇੰਨਾ ਵੱਡਾ ਰੁਤਬਾ ਮਿਲ ਗਿਆ ਹੈ। ਇਸ ਤਰ੍ਹਾਂ ਤੁਸੀਂ ਵੀ ਸਾਰੇ ਆਨੰਦਿਤ ਹੋਵੇ ਮਹਾਰਾਜ ਕਹਿੰਦੇ। ਦੁਬਾਰੇ ਬੋਲ ਦੋ ਜੀ।
ਮਿੱਤ ਪੈਜੈ ਮਿੱਤ ਬਿਗਸੈ, ਜਿਸ ਮਿੱਤ ਕੀ ਪੈਜ ਭਾਵੇ।
ਜਿਸ ਮਿੱਤ ਮਿੱਤਰ ਦੀ ਪੈਜ ਪ੍ਰਤਗਿਆ ਵਡਿਆਈ ਭਾਵੇ ਪਾਉਂਦੀ ਹੈ, ਉਹ ਮਿੱਤ ਮਿੱਤਰ, ਤੇ ਜਦ ਕੋਈ ਪਾਤਸ਼ਾਹੀ ਖਿਲਤ ਪੁਸ਼ਾਕਾ ਪਹਿਨਦਾ ਮਿੱਤਰ ਉਹਦਾ, ਉਹ ਮਿੱਤਰ ਦੀ ਮਿੱਤਰ ਫਿਰ ਬਿਗਸੈ ਪ੍ਰਸੰਨ ਆਨੰਦਿਤ ਹੋ ਜਾਂਦਾ ਕਿ ਮੇਰੇ ਮਿੱਤਰ ਨੂੰ ਇੰਨਾ ਵੱਡਾ ਰੁਤਬਾ ਮਿਲ ਗਿਆ। ਇਸ ਤਰ੍ਹਾਂ ਤੁਸੀਂ ਵੀ ਆਨੰਦਿਤ ਹੋਵੋ। ਸੇ ਕਹਿਣ ਲੱਗੇ ਮਹਾਰਾਜ, ਕਿੱਥੇ ਰੁਤਬੇ ਮਿਲਣ ਦੀ ਗੱਲ, ਸਬੰਧੀ ਵੀ ਕਹਿਣ ਲੱਗੇ, ਸਿੱਖ ਵੀ ਕਹਿਣਾ, ਤੁਸੀਂ ਜੋਤੀ ਜੋ ਸਮਾਉਣ ਲੱਗੇ ਹੋ, ਤੁਸੀਂ ਇਹ ਮਿਸਾਲ ਕਿਸ ਤਰ੍ਹਾਂ ਦਿੱਤੀ ਹੈ। ਮਹਾਰਾਜ ਸਾਹਿਬ ਜੀ ਫਿਰ ਉੱਤਰ ਦਿੰਦੇ ਨੇ, ਮਹਾਰਾਜ ਤੁਹਾਨੂੰ ਕਿਹੜਾ ਰੁਤਬਾ ਮਿਲ ਰਿਹਾ, ਤੁਸੀਂ ਤਾਂ ਜੋਤੀ ਜੋ ਸਮਾ ਰਹੇ ਹੋ। ਉਸ ਵੇਲੇ ਉੱਤਰ ਦਿੱਤਾ,
ਤੁਸੀਂ ਵਿਚਾਰ ਦੇਖੋ ਪੁੱਤ ਭਾਈ।
ਇਸ ਤਰ੍ਹਾਂ ਹੇ ਪੁੱਤ ਪੁੱਤਰੋ, ਮੋਹਨ ਜੀ ਤੇ ਮੋਹਰੀ ਜੀ, ਹੇ ਭਰਾਵੋ, ਤੇ ਤੁਸੀਂ ਵਿਚਾਰ ਨਿਰਣਾ ਕਰਕੇ ਨਿਸ਼ਚਾ ਕਰਕੇ ਤੁਸੀਂ ਦੇਖੋ, ਦੇਖ ਲੈਣਾ ਕਰੋ।
ਹਰ ਸਤਿਗੁਰੂ ਪੈਨਾਵੇ,
ਹਰ ਪਰਮੇਸ਼ਰ ਸਾਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਤੇ ਆਪਣਾ ਸਰੂਪ, ਆਪਣੇ ਸਰੂਪ ਨਾਲ ਅਭੇਦ ਕਰਨ ਰੂਪ ਸਿਰੋਪੋ ਪੁਸ਼ਾਕਾ ਪਹਿਨਾਵੇ ਪਹਿਨਾਉਣ ਲੱਗਾ ਹੈ। ਮਹਾਰਾਜ ਬਾਬਾ ਸੁੰਦਰ ਜੀ ਕਹਿੰਦੇ ਆ ਵੀ ਜਦੋਂ ਇਹ ਮਹਾਰਾਜ ਕਹਿੰਦੇ ਸਾਨੂੰ ਅਕਾਲ ਪੁਰਖ ਹੈ ਆਪਣੇ ਵਿੱਚ ਅਭੇਦ ਕਰਨ ਵਾਲਾ, ਇਹ ਸਾਨੂੰ ਸਿਰੋਪੋ ਦੇ ਰਿਹਾ, ਪੁਸ਼ਾਕਾ ਦੇ ਰਿਹਾ ਹੈ। ਫਿਰ ਸੰਬੰਧੀ ਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਆਪਣੀ ਥਾਂ ਤੇ ਅੱਗੇ ਮਹਾਰਾਜ ਗੁਰਤਾ ਗੱਦੀ ਤੇ ਕਿਸ ਨੂੰ ਸਥਾਪਨ ਕਰਕੇ ਚੱਲੇ ਹੋ? ਹੁਣ ਗੁਰਤਾ ਗੱਦੀ ਦਾ ਜ਼ਿਕਰ ਕਰਨਗੇ ਮਹਾਰਾਜ ਸਾਹਿਬ ਜੀ। ਜਾਣ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਤਾਂ ਸਭ ਤੋਂ ਵੱਡੀ ਸੀ। ਮਹਾਰਾਜ ਕਹਿੰਦੇ ਹਾਂ। ਉਸ ਵੇਲੇ ਸਾਧ ਸਿੰਘ ਜੀ 5 ਪੈਸੇ ਨਰੇਲ ਲੈ ਕੇ ਮਹਾਰਾਜ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਪੂਰੀ ਮਰਿਆਦਾ ਕਰ ਦਿੱਤੀ ਸੀ। ਉਹ ਮਰਿਆਦਾ ਕਰ ਚੁੱਕੇ ਹਨ। ਇਸ ਕਰਕੇ ਮਹਾਰਾਜ ਸਾਹਿਬ ਜੀ ਅੱਗੇ ਦੱਸਦੇ ਹਨ, ਗੁਰੂ ਉੱਤਰ ਦਿੰਦੇ ਹਨ, ਗੁਰੂ ਜੀ
ਸਤਿਗੁਰੂ ਪ੍ਰਤੱਖ ਹੁੰਦੇ,
ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਪ੍ਰਤੱਖ ਸਾਕਸ਼ਾਤ ਹੁੰਦਿਆਂ ਹੋਇਆਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਰੂਪ ਰਾਜ ਸਿੰਘਾਸਨ ਉੱਤੇ ਮਹਾਰਾਜ ਸਾਹਿਬ ਨੇ ਸੁਸ਼ੋਭਿਤ ਕਰ ਦਿੱਤਾ ਸੀ।
ਬਹਿ ਰਾਜ ਆਪ ਟਿਕਾਇਆ,
ਗੁਰਤਾ ਗੱਦੀ ਰੂਪੀ ਰਾਜ ਸਿੰਘਾਸਨ ਉੱਤੇ ਬਹਿ ਬਿਠਾ ਕੇ ਟਿਕਾਇਆ, ਸਥਾਪਨ ਕੀਤਾ ਸੀ। ਜਿਵੇਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਪ੍ਰਤੱਖ ਹੁੰਦਿਆਂ ਆਪ ਸਾਨੂੰ ਗੁਰਤਾ ਗੱਦੀ ਰੂਪ ਸਿੰਘਾਸਨ ਤੇ ਬਿਠਾ ਕੇ ਸਥਾਪਨ ਕੀਤਾ ਸੀ, ਤੇ ਸਤਿਗੁਰੂ ਪ੍ਰਤੱਖ ਹੁੰਦੇ ਬਹਿ ਰਾਜ ਆਪ ਟਿਕਾਇਆ, ਉਸੇ ਤਰ੍ਹਾਂ ਅਸਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਅਸੀਂ ਪ੍ਰਤੱਖ ਹੁੰਦਿਆਂ ਹੋਇਆਂ ਭਾਵ ਸਰੀਰ ਦੇ ਜਾਮੇ ਵਿੱਚ ਹੁੰਦਿਆਂ ਹੋਇਆਂ ਹੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਰੂਪ ਸਿੰਘਾਸਨ ਉੱਤੇ ਬਿਠਾ ਕੇ ਸਥਾਪਨ ਕਰ ਦਿੱਤਾ ਹੈ ਜੀ।
ਸਭ ਸਿੱਖ ਬੰਦਪ ਪੁੱਤ ਭਾਈ,
ਅਤੇ ਸਭ ਸਿੱਖ ਜਿੰਨੀ ਵੀ ਸਿੱਖ ਸੰਗਤਾਂ ਸੀ ਉਹਨਾਂ ਨੂੰ ਕਿਹਾ ਵੀ ਅੱਜ ਤੋਂ ਚੌਥੇ ਥਾਂ ਤੇ ਗੁਰੂ ਨਾਨਕ ਦਾ ਸਰੂਪ ਇਹ ਹੋਏ, ਇਹਨਾਂ ਦਾ ਪੂਜਨ ਕਰਨਾ ਹੈ, ਇਹਨਾਂ ਦੇ ਕੋਲੋਂ ਤੁਹਾਨੂੰ ਵਡਿਆਈ ਪ੍ਰਾਪਤ ਹੋਏਗੀ, ਕਾਮਨਾਵਾਂ ਪੂਰੀਆਂ ਹੋਣਗੀਆਂ। ਸਭ ਸਾਰੇ ਸਿੱਖ ਬੰਧਪ ਸੰਬੰਧੀ ਪੁੱਤ ਪੁੱਤਰ ਭਾਈ ਭਰਾ ਸਭਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਮਹਾਰਾਜ ਸਾਹਿਬ ਜੀ ਦੇ ਚਰਨੀ ਪਾ ਦਿੱਤਾ ਜੀ।
ਰਾਮਦਾਸ ਪੈਰੀ ਪਾਇਆ,
ਗੁਰੂ ਰਾਮਦਾਸ ਮਹਾਰਾਜ ਦੇ ਪੈਰੀ ਚਰਨੀ ਪਾ ਦਿੱਤਾ ਸਾਰਿਆਂ ਨੂੰ ਜੀ। ਫਿਰ ਮੋਹਰੀ ਜੀ ਤੇ ਸਿੱਖਾਂ ਨੇ ਸਤਿਗੁਰੂ ਜੀ ਨੂੰ ਪੁੱਛਿਆ, ਸਤਿਗੁਰੂ ਜੀ ਤੁਹਾਡੇ ਜੋਤੀ ਜੋਤ ਸਮਾਉਣ ਦੇ ਪਿੱਛੋਂ ਮਹਾਰਾਜ ਤੁਹਾਡੀ ਕਿਰਿਆ ਕਿਵੇਂ ਕਰੀਏ? ਇਹ ਬਾਬਾ ਮੋਹਰੀ ਜੀ ਨੇ ਪੁੱਛਿਆ, ਕਿਉਂਕਿ ਬਹੁਤ ਸਾਰੇ ਵਹਿਮ ਭਰਮ ਬ੍ਰਾਹਮਣਾਂ ਦੇ ਪਾਏ ਹੋਏ ਹੈ ਪ੍ਰਚਲਿਤ ਨੇ ਸਮਾਜ ਦੇ ਅੰਦਰ, ਤੁਸੀਂ ਮਹਾਰਾਜ ਕਿਰਪਾ ਕਰੋ। ਤੇ ਉਸ ਵੇਲੇ ਮਹਾਰਾਜ ਬੋਲੇ,
ਅੰਤੇ ਸਤਿਗੁਰ ਬੋਲਿਆ।
ਅਖੀਰਲੇ ਸਮੇਂ ਦੇ ਜੋਤੀ ਜੋਤ ਸਮਾਉਣ ਵਾਲੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਇਹ ਅੰਤ ਦੇ ਸਮੇਂ ਬੋਲਿਆ, ਬੋਲਣਾ ਕੀਤਾ ਹੈ। ਮਹਾਰਾਜ ਨੇ ਇਹ ਬਚਨ ਕਹੇ,
ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਉ।
ਮੈਂ ਮੇਰੇ ਪਿੱਛੇ ਜਾਣ ਤੋਂ ਬਾਅਦ ਨਿਰਵਾਣ ਇੱਕ ਰਸ, ਬੰਧਨਾਂ ਤੋਂ ਰਹਿਤ, ਬੰਧਨਾਂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਕੀਰਤਨ ਕਰਿਓ, ਕਰਨਾ ਕਰਿਓ, ਇਹ ਕੰਮ ਕਰਨ ਵਾਲਾ ਹੈ। ਜਾਂ ਫਿਰ ਇਹਦੇ ਨਾਲ ਵੀ ਜਿੱਥੇ ਕੀਰਤਨ ਕਰਨਾ ਉੱਥੇ ਭਾਈ ਕਥਾ ਵੀ ਕਰਾਇਓ। ਇਹ ਦੋ ਕਰਮ ਮਹਾਰਾਜ ਨੇ ਪ੍ਰਧਾਨ ਕਰਮ ਨੇ ਗੁਰੂ ਨਾਨਕ ਦੇ ਘਰ ਵਿੱਚ। ਅੰਤ ਦੇ ਵੇਲੇ ਇਹ ਦੋਨੇ ਚੀਜ਼ਾਂ ਹੋਣੀਆਂ ਚਾਹੀਦੀਆਂ। ਇਉਂ ਕਹਿੰਦੇ ਨੇ ਮਹਾਰਾਜ ਸਾਹਿਬ,
ਕੇਸੋ ਗੋਪਾਲ ਪੰਡਿਤ ਸੱਦਿਆ।
ਹੇ ਸਤਿਗੁਰੂ ਜੀ, ਕਈ ਲੋਕ ਤਾਂ ਕਹਿੰਦੇ ਆ ਵੀ ਕੇਸੋ ਗੋਪਾਲ ਨਾਮੇ ਪੰਡਿਤ ਨੂੰ ਸੱਦ ਕੇ ਕਥਾ ਕਰਾਉਣੀ ਚਾਹੀਦੀ ਹੈ ਕਿਉਂਕਿ ਤੁਹਾਡਾ ਸਿੱਖ ਹੈ। ਮਹਾਰਾਜ ਕਹਿੰਦੇ ਜਦੋਂ ਸਿੱਖ ਬਣ ਗਿਆ ਫਿਰ ਉਹ ਹੁਣ ਕੋਈ ਬ੍ਰਾਹਮਣ ਥੋੜੀ ਰਹਿ ਗਿਆ, ਉਹ ਗੁਰਮਤਿ ਦੀ ਕਥਾ ਕਰ ਲਵੇ ਆ ਕੇ, ਕੋਈ ਬਾਤ ਨਹੀਂ, ਤੇ ਉਸ ਨੂੰ ਸੱਦ ਲਿਓ ਭਾਈ, ਕਥਾ ਪਰਮੇਸ਼ਵਰ ਦੇ ਸੰਬੰਧੀ ਕਰਾ ਲਿਓ। ਪੰਡਿਤ ਨਾਮ ਵਿਦਵਾਨ ਦਾ, ਉਹ ਵਿਦਵਾਨ ਹੈ, ਉਹਨੂੰ ਸੱਦ ਲਿਓ। ਗੁਰੂ ਘਰ ਦੀ ਮਰਿਆਦਾ ਬਣਾ ਦਿੱਤੀ ਤੇ ਉਸ ਨੂੰ ਸੱਦ ਕਰਕੇ,
ਹਰ ਹਰ ਕਥਾ ਪੜ੍ਹੈ ਪੁਰਾਣ ਜੀਉ।
ਤੇ ਹਰੀ ਪਰਮੇਸ਼ਵਰ ਵਾਹਿਗੁਰੂ ਦੇ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ, ਉਹਦੇ ਸੰਬੰਧ ਰੱਖਣ ਵਾਲੀ ਕਥਾ ਪੜ੍ਹਨਾ ਕਰੇਗਾ, ਉਹ ਕਰਾ ਲਿਓ, ਗੁਰੂ ਕਾ ਸਿੱਖ ਹੈ। ਤੇ ਦੂਸਰਾ ਸਾਧ ਜੀ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਪੁਰਾਣਾਂ ਦੀ ਕਥਾ, ਆਮ ਲੋਕ ਗਰੜ ਪੁਰਾਣ ਦੀ ਕਥਾ ਕਰਾਉਂਦੇ, ਕਹਿੰਦੇ ਉਹਦੇ ਥਾਂ ਤੇ ਹਰ ਹਰ ਕਥਾ ਹੀ ਕਰਾਇਓ, ਭਾਵ ਨਾਮ ਸੰਬੰਧੀ ਕਥਾ ਹੀ ਕਰਾਉਣੀ ਹੈ, ਗਰੜ ਪੁਰਾਣ ਦੀ ਲੋੜ ਨਹੀਂ ਇੱਥੇ ਗੁਰੂ ਨਾਨਕ ਦੇ ਘਰ ਵਿੱਚ, ਉਹਦੇ ਚ ਲੰਮੀਆਂ ਕਹਾਣੀਆਂ ਨੇ, ਇੱਥੇ ਕੇਵਲ ਨਾਮ ਦੀ ਬਾਤ ਹੈ, ਖੰਡਨ ਨਹੀਂ ਹੈ ਉਸਦਾ, ਤੇ ਉਸ ਦਾ ਸਾਧ ਸਿੰਘ ਜੀ ਇਹ ਮੰਡਣ ਵੀ ਨਹੀਂ ਹੈ, ਸੁਤੰਤਰ ਹੈ ਗੁਰਬਾਣੀ ਦਾ ਸਿਧਾਂਤ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਪਰਮੇਸ਼ਰ ਸੰਬੰਧੀ ਕਥਾ ਕਰਾਉਣੀ ਹੈ ਜੀ,
ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ।
ਤੇ ਹੇ ਸਤਿਗੁਰੂ ਜੀ, ਆਪ ਆ ਗਿਆ ਕਰੋ। ਤੇ ਮਹਾਰਾਜ ਸਾਹਿਬ ਜੀ ਹੁਣ ਆ ਗਿਆ, ਅੱਗੇ ਕੀ ਕਰਦੇ ਆ ਵੀ ਤੁਹਾਡੀ ਕੀ ਆ ਗਿਆ? ਜਦੋਂ ਪੁੱਛਿਆ ਸਿੱਖਾਂ ਨੇ ਤਾਂ ਸਤਿਗੁਰੂ ਜੀ ਕਹਿਣ ਲੱਗੇ ਹਰ ਕਥਾ ਪੜ੍ਹੀਏ। ਤੇ ਕਹਿੰਦੇ ਜਿਹੜਾ ਗਰੜ ਪੁਰਾਣ ਥਾਂ, ਗਰੜ ਪੁਰਾਣ ਦੇ ਥਾਂ ਤੇ ਹਰ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਕਥਾ ਪੜ੍ਹੀਏ, ਪੜ੍ਹਨਾ ਕਰਿਓ, ਇਹ ਕੰਮ ਕਰਨਾ। ਹਰ ਪਰਮੇਸ਼ਰ ਦੇ ਨਾਮ ਨੂੰ ਹੀ ਸੁਣੀਆਂ ਸਰਵਣ ਕਰਿਓ, ਨਾਮ ਤੋਂ ਬਿਨਾਂ ਹੋਰ ਕੋਈ ਸੁਣਨ ਦੀ ਲੋੜ ਨਹੀਂ। ਅੱਗੇ ਦੱਸਦੇ ਹਨ,
ਬੇਬਾਣ ਹਰ ਰੰਗ ਗੁਰ ਭਾਵੈ।
ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸਾਹਿਬ ਜੀ ਨੂੰ ਇਹੋ ਹਰ ਪਰਮੇਸ਼ਰ ਦਾ ਰੰਗ ਪ੍ਰੇਮ ਰੂਪੀ ਬੇਬਾਣ ਬੇਬਾਨ ਭਾਵੇ ਪਾਉਂਦਾ। ਭਾਵ ਕੀ ਹੈ? ਪਰਮੇਸ਼ਰ ਦਾ ਪ੍ਰੇਮ ਰੂਪ ਬੇਬਾਨ ਹੀ ਗੁਰੂ ਨੂੰ ਪਾਉਂਦਾ। ਭਾਵ ਰੋਣ ਪਿੱਟਣ ਤੇ ਫਜ਼ੂਲ ਬਨਾਸ ਜਿਹੜੀਆਂ ਉਹ ਸਜਾਵਟਾਂ ਆਦਿ ਕਰਦੇ ਆ ਨਾ, ਕਈ ਤਰ੍ਹਾਂ ਦੀਆਂ ਫੁੱਲ ਆਦਿ, ਕਹਿੰਦੇ ਉਹ ਨਹੀਂ, ਉਹਦੇ ਥਾਂ ਤੇ ਕਥਾ ਕੀਰਤਨ, ਇਹੀ ਵਿਮਾਨ ਸ੍ਰੇਸ਼ਟ ਹੈ। ਤੇ ਸਤਿਗੁਰੂ ਗੁਜਰੀ ਰਾਗ ਦੇ ਅੰਦਰ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਨਾਮ ਸੰਬੰਧੀ ਕਿ ਮੇਰੀਆਂ ਸਿਮਰਤੀਆਂ ਸੁਰਤੀਆਂ ਨਾਮ ਹੀ ਸਭ ਕੁਛ ਹੈ, ਨਾਮ ਹੀ ਸ਼ਾਸਤਰ ਹੈ, ਨਾਮ ਹੀ ਸਿਮਰਤੀਆਂ ਨੇ। ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਦਪ ਹਰ ਮੇਰਾ ਭਾਈ, ਇਹ ਵਚਨ ਹੈ। ਇਸ ਲਈ ਸਤਿਗੁਰੂ ਜੀ ਨੇ ਇੱਥੇ ਪਰਮੇਸ਼ਰ ਦੀ ਕਥਾ ਨੂੰ ਕਿਹਾ ਹੈ। ਤੇ ਇੱਥੋਂ ਸਾਧ ਸਿੰਘ ਜੀ ਕੁਛ ਲੋਕ ਮਨਮਤੀਏ ਕਹਿੰਦੇ ਜੀ ਦੇਖੋ ਮਹਾਰਾਜ ਨੇ ਤਾਂ ਕਿਹਾ ਸੀ ਵੀ ਪੰਡਿਤਾਂ ਨੂੰ ਸੱਦਿਆ ਕਰੋ, ਗਰੜ ਕਰਾਉਣ ਦੀ ਕਥਾ ਕਰਾਇਆ ਕਰੋ। ਕਹਿੰਦੇ ਸਿੱਖ ਅਸੀਂ ਮੰਨਦੇ ਨਹੀਂ ਹੈਗੇ ਇਸ ਗੱਲ ਨੂੰ, ਜਿਹੜੇ ਮਨਮਤੀ ਨੇ ਗੁਰਮਤ ਵਿਰੋਧੀ ਗੱਲਾਂ ਕਰਦੇ ਆ ਉਹ ਗਲਤ ਅਰਥ ਕੱਢ ਲੈਂਦੇ। ਤੇ ਫਿਰ ਵਿਵਾਨ ਦਾ ਵੀ ਸਾਧ ਸਿੰਘ ਜੀ ਕੁਝ ਇੱਕ ਗਿਆਨੀ ਸਿੰਘ ਦਾ ਮੈਂ ਐਸਾ ਵਿਚਾਰ ਪ੍ਰਾਪਤ ਹੋਇਆ, ਕਹਿੰਦੇ ਜੀ ਭੱਲਿਆਂ ਦੀ ਮਨਸ ਹਰੇ ਰੰਗ ਦਾ ਕੱਪੜਾ ਪਾਉਂਦੇ ਆਖੇ ਉੱਤੇ, ਸੰਤ ਗਿਆਨੀ ਗੁਰਬਚਨ ਸਿੰਘ ਉੱਥੇ ਜਾ ਕੇ ਕਥਾ ਕਰਦੇ ਰਹੇ, ਕਹਿੰਦੇ ਨਹੀਂ ਭਾਈ ਭੱਲਿਆਂ ਦੀ ਬੰਸ ਦੇ ਝੇਰੀ ਤੇ ਨਹੀਂ ਹੈ ਇਹ, ਜਿਹੜਾ ਨੇ ਵਿਵਾਨ ਹਰ ਰੰਗ ਗੁਰ ਭਾਵੇ, ਉਹਨਾਂ ਨੇ ਹਰੇ ਰੰਗ ਦਾ ਨਾਂ ਲੈ ਕੇ, ਹੋ ਸਕਦਾ ਕਿਸੇ ਭੱਲਿਆਂ ਦੀ ਬੰਸ ਦੇ ਵਿੱਚੋਂ ਇਹ ਗਲਤੀ ਕਿਸੇ ਨੇ ਕਰ ਲਈ ਹੋਵੇ, ਪਰ ਇੱਥੇ ਵਿਵਾਨ ਹਰੇ ਰੰਗ ਦਾ ਨਹੀਂ ਕਿਹਾ, ਹਰੀ ਪਰਮੇਸ਼ਰ ਦੇ ਰੰਗ ਪ੍ਰੇਮ ਦਾ ਕਥਾ ਕੀਰਤਨ ਕਰਨਾ, ਇਹੀ ਸਾਧ ਜੀ ਗੁਰੂ ਸਾਹਿਬ ਜੀ ਕਹਿੰਦੇ ਪਾਉਂਦਾ ਹੈ। ਤੇ ਪੜ੍ਹਦੇ ਉਹਦੇ ਬਾਰੇ ਕੋਈ ਨਹੀਂ।
ਬੇਬਾਨ ਹਰ ਰੰਗ ਗੁਰ ਭਾਵੈ।
ਤੇ ਗੁਰੂ ਸਾਹਿਬ ਜੀ ਨੂੰ ਤਾਂ ਇਹ ਹਰੀ ਪਰਮੇਸ਼ਰ ਦਾ ਜਿਹੜਾ ਰੰਗ ਆਨੰਦ ਹੈ ਇਹੀ ਪਾਇਆ। ਤੇ ਇਸ ਕਰਕੇ ਫਿਰ ਪਰਮੇਸ਼ਰ ਦਾ ਨਾਮ, ਪਰਮੇਸ਼ਰ ਨਾਮ ਸੰਬੰਧੀ ਕਥਾ, ਬਸ ਹੋਰ ਬੇਬਾਨ ਜਿਹੜਾ ਉਹ ਹਰੇ ਰੰਗ ਆਦਿ ਜਾਂ ਇਸ ਤਰ੍ਹਾਂ। ਮਹਾਰਾਜ ਸਾਹਿਬ ਨੂੰ ਇੱਕ ਹੋਰ ਇੱਥੇ ਗੱਲ ਹੈ, ਜਿਹੜੀ ਕਹਿੰਦੇ ਨਾ ਹਰੇ ਰੰਗ ਦਾ ਕੱਪੜਾ ਵੀ ਇਹਨਾਂ ਦੇ ਵੰਸ਼ ਦੇ ਵਿੱਚ, ਇਹ ਤਾਂ ਹਾਸੋਹੀਣੀ ਗੱਲ ਬਣ ਜਾਏਗੀ। ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਬੈਠੇ ਹੈ, ਪਹਾੜੀ ਰਾਜਾ ਆਉਂਦਾ ਹੈ, ਹਰੀਪੁਰ ਦਾ ਰਾਜਾ ਆਉਂਦਾ ਹੈ, ਤਾਂ ਮਹਾਰਾਜ ਸਾਹਿਬ ਉਹਦੇ ਨਾਲ ਰਾਣੀਆਂ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਰਾਜਾ ਆਇਆ ਤੇ ਨਾ ਰਾਣੀਆਂ ਦਰਸ਼ਨ ਕਰਨੇ ਚਾਹੁੰਦੇ ਹੈ। ਮਹਾਰਾਜ ਕਹਿੰਦੇ ਰਾਣੀਆਂ ਨੂੰ ਕਹਿ ਦਿਓ ਜਿੰਨੀਆਂ ਵੀ ਰਾਣੀਆਂ ਐਨ ਜਿੰਨੇ ਵੀ ਚਿੱਟੇ ਵਸਤਰ ਪਾ ਕੇ ਆਉਣ, ਰੰਗਦਾਰ ਕੋਈ ਵਸਤਰ ਨਾ ਪਾਇਆ ਵਾ ਹੋਵੇ ਕਿਸੇ ਦੇ। ਗੁਰੂ ਸਾਹਿਬ ਤੇ ਚਿੱਟੇ ਵਸਤਰਾਂ ਇੰਨਾ ਪਿਆਰ ਕਰਦੇ ਸੀ, ਫਿਰ ਜਾਣ ਵੇਲੇ ਕਹਿ ਤਾਂ ਵੀ ਹਰੇ ਰੰਗ ਦਾ ਮੇਰੇ ਉੱਤੇ ਕੱਪੜਾ ਪਾ ਦਿਓ, ਇਤਿਹਾਸਕ ਤੱਥ ਗਲਤ ਹੋ ਜਾਣਗੇ। ਉਹ ਤਾਂ ਰੱਬ ਦੇ ਨਾਂ ਦੀ ਗੱਲ ਕਹੀ ਹੈ, ਇਸ ਕਰਕੇ ਗੁਰੂ ਘਰ ਦੇ ਵਿੱਚ ਚਾਰ ਰੰਗ ਪ੍ਰਮਾਣਿਤ ਨੇ, ਖਾਲਸੇ ਨੂੰ ਮਹਾਰਾਜ ਨੇ ਅੱਗੇ ਚੱਲ ਕੇ ਕਿਹਾ। ਤੇ ਇਸ ਕਰਕੇ ਚਿੱਟਾ ਰੰਗ ਹੈ, ਪੀਲਾ ਰੰਗ ਹੈ, ਕਾਲਾ ਰੰਗ ਹੈ, ਨੀਲਾ ਰੰਗ ਹੈ, ਇਹ ਚਾਰ ਰੰਗ ਪ੍ਰਮਾਣਿਤ ਨੇ ਖਾਲਸੇ ਨੂੰ। ਤੋ ਮਹਾਰਾਜ ਸਾਹਿਬ ਨੇ ਉਸ ਵੇਲੇ ਚਿੱਟੇ ਵਸਤਰ, ਤੇ ਕਲਗੀਧਰ ਪਾਤਸ਼ਾਹ ਨੇ ਇਹ ਫਿਰ ਬਗਾਵਤ ਦਾ ਬਾਣਾ ਸਾਬਤ ਕਰ ਦਿੱਤਾ। ਮੁਸਲਮਾਨ ਕਹਿੰਦੇ ਇਹ ਬਾਣਾ ਕੋਈ ਪਾ ਨਹੀਂ ਸਕਦਾ, ਮਹਾਰਾਜ ਕਹਿੰਦੇ ਮੈਂ ਫੌਜ ਇਸ ਬਾਣੇ ਵਾਲੀ ਬਣਾ ਦੂੰ, ਘੋੜੇ ਤੇ ਨਹੀਂ ਚੜ ਸਕਦਾ। ਮਹਾਰਾਜ ਕਹਿੰਦੇ ਹਨੇ ਹਨੇ ਕੀ ਚਾਹ ਪਾਤਸ਼ਾਹੀ, ਅੱਜ ਵੀ ਨਿਹੰਗ ਸਿੰਘਾਂ ਦੇ ਦਲਾਂ ਵਿੱਚ ਆਓ ਕਹਿਣਗੇ ਆਓ ਪਾਤਸ਼ਾਹ ਜੀ, ਹਰੇਕ ਸਿੰਘ ਨੂੰ ਪਾਤਸ਼ਾਹ ਕਹਿ ਕੇ ਬੁਲਾਉਂਦੇ। ਕਿਉਂ? ਮਹਾਰਾਜ ਦਾ ਬਚਨ ਹੈ ਹਨੇ ਹਨੇ ਕੀਤਾ ਪਾਤਸ਼ਾਹ, ਹਰ ਘੋੜ ਸਵਾਰ ਪਾਤਸ਼ਾਹ ਮੇਰਾ, ਇਹ ਪਾਤਸ਼ਾਹੀ ਮਹਾਰਾਜ ਨੇ ਦਿੱਤੀ ਹੈ। ਤੇ ਇਸ ਕਰਕੇ ਮਹਾਰਾਜ ਸਾਹਿਬ ਨੇ ਇਹ ਕੋਈ ਹਰੇ ਰੰਗ ਦੀ ਬਾਤ ਨਹੀਂ ਕੀਤੀ ਹੈ, ਹਰੀ ਦੇ ਰੰਗ ਆਨੰਦ ਦੀ ਬਾਤ ਕੀਤੀ ਹੈ। ਫਿਰ ਸਤਿਗੁਰੂ ਮਹਾਰਾਜ ਸਾਹਿਬ ਨੂੰ ਪੁੱਛਿਆ ਮਹਾਰਾਜ ਜੀ ਕਈ ਪਿੰਡ ਭਰਾਉਂਦੇ ਆ, ਪੱਤਲਾਂ ਕਰਾਉਂਦੇ ਆ, 12-13 17ਵੀਂ ਕਰਦੇ ਆ, ਦੀਵੇ ਜਗਾਉਂਦੇ ਆ, ਗੰਗਾ ਦੇ ਵਿੱਚ ਆ ਕੇ ਫੁੱਲ ਪਾਉਂਦੇ, ਇਹਦੇ ਬਾਰੇ ਵੀ ਅੱਜ ਨਿਬੇੜੇ ਦਿਓ ਗੱਲ ਸਾਰੀ, ਇਹ ਕਿਰਪਾ ਕਰਕੇ ਦੱਸੋ। ਮਹਾਰਾਜ ਫਿਰ ਉੱਤਰ ਦਿੱਤਾ,
ਪਿੰਡ ਪੱਤਲ ਕਿਰਿਆ ਦੀਵਾ,
ਪਿੰਡ ਭਰਾਉਣੇ, ਪੱਤਲਾਂ ਦੇਣੀਆਂ, 12ਵੀਂ 13ਵੀਂ ਆਦਿ ਕਿਰਿਆ ਕਰਨੀ, ਬ੍ਰਾਹਮਣਾਂ ਦੀ 12ਵੀਂ, ਛਤਰੀਆਂ ਦੀ 13ਵੀਂ, ਤੇ ਵੈਸ਼ਾਂ ਦੀ 17, ਤੇ ਸ਼ੂਦਰਾਂ ਨੂੰ ਕਹਿੰਦੇ ਸੀ 40, ਆ ਇਹ ਇਹਨਾਂ ਨੇ ਬ੍ਰਾਹਮਣਾਂ ਨੇ ਵੰਡ ਪਾਈ ਹੋਈ ਸੀ, ਮਰਨ ਤੇ ਵੀ ਤੇ ਜੰਮਣ ਤੇ ਵੀ, ਸੂਤਕ ਤੇ ਪਾਤਕ ਤੇ ਵੀ। ਮਹਾਰਾਜ ਸਾਹਿਬ ਕਹਿੰਦੇ ਭਾਈ ਜਿਹੜੇ ਮਰਿਆਂ ਤੇ ਦੀਵੇ ਜਗਾਉਂਦੇ ਆ, ਕਪਾਲ ਕਿਰਿਆ ਕਰਦੇ ਆ, ਇਹ ਪਿੰਡ ਪੱਤਲ ਕਿਰਿਆ ਦੀਵਾ, ਜੋ ਵੀ ਇਹ ਪਖੰਡ ਚੱਲਿਆ ਹੋਇਆ ਹੈ,
ਫੁੱਲ ਹਾਰ ਸਾਰ ਪਾਵੇ,
ਕੀ ਹਾਰ ਸਾਰ? ਇੱਥੇ ਸਾਧ ਸਿੰਘ ਜੀ ਵੀ ਜਿਹੜਾ ਗੰਗਾ ਦੇ ਵਿੱਚ ਜਿਹੜੇ ਫੁੱਲ ਪਾਉਣੇ ਆ, ਉਹ ਕੀ ਹਰ ਹਰੀ ਪਰਮੇਸ਼ਰ ਦੇ ਸਰ ਸਦਰਸ਼ ਹੋ ਜਾਣਗੇ? ਕਦਾਚਿਤ ਨਹੀਂ, ਉਹਦੇ ਬਰਾਬਰ ਨਹੀਂ ਹੋ ਸਕਦੇ। ਇਸ ਕਰਕੇ ਫੁੱਲ ਅਸਤ ਜਿਹੜੇ ਨੇ ਪਾਉਣੇ ਨੇ, ਇਹ ਆਦਿ ਜਿਹੜੇ ਕਰਦੇ ਆ, ਇਹ ਪਰਮੇਸ਼ਰ ਦੇ ਨਾਮ ਦੇ ਤੁੱਲ ਨਹੀਂ ਹੋ ਸਕਦੇ। ਭਾਵ ਸਭਨਾ ਕਰਮ ਕਾਂਡਾਂ ਨੂੰ ਪਰਮੇਸ਼ਰ ਦੇ ਨਾਮ ਦੇ ਸਰ ਸਦਰਸ਼ ਤੋਲ ਵਿੱਚ ਪਾ ਲੈਣਾ ਕਰੋ ਕਿ ਉਹਦੇ ਬਰਾਬਰ ਹੋਰ ਕੋਈ ਪੁੱਜ ਨਹੀਂ ਸਕਦਾ। ਫੁੱਲ ਹਰ ਸਰ ਪਾਵੇ ਹੋ ਗਿਆ ਜੀ, ਦੁਬਾਰੇ ਬੋਲ ਦੋ ਫਿਰ।
ਫੁੱਲ ਹਰ ਸਰ ਪਾਵੇ,
ਇਹਦੇ ਭਾਈ ਕਾਨ ਸਿੰਘ ਨਾਭਾ ਨੇ ਹਰ ਸਰ ਦਾ ਅਰਥ ਗੰਗਾ ਕੀਤਾ, ਪਰ ਹੈਰਾਨੀ ਦੀ ਬਾਤ ਇਹ ਹੈ ਮਹਾਂਪੁਰਖਾਂ ਦੀ ਜਿਹੜੀ ਖੋਜ ਹੈ, ਉਹ ਕਹਿੰਦੇ ਨਾ ਤਾਂ ਹਰ ਸਰ ਨਾਮ ਗੰਗਾ ਦਾ ਆਉਂਦਾ ਪੁਰਾਣਾਂ ਦੇ ਵਿੱਚ, ਨਾ ਆਇਆ ਵੇਦਾਂ ਦੇ ਵਿੱਚ, ਕਿਸੇ ਥਾਂ ਤੇ ਵੀ ਨਹੀਂ ਆਇਆ। ਉਹ ਕੀ ਨਾਮ ਆਉਂਦਾ? ਸੁਰਸਰੀ, ਸੁਰਸਰੀ ਨਾਮ ਆਉਂਦਾ ਗੰਗਾ ਦਾ, ਹਰ ਸਰ ਤਾਂ ਗੰਗਾ ਦਾ ਨਾਂ ਹੀ ਨਹੀਂ ਹੈ। ਇੱਥੇ ਹਰ ਪਰਮੇਸ਼ਰ ਦੇ ਸਰ ਸਦਰਸ਼, ਇਹ ਅਰਥ ਹੈ ਇਹਦਾ, ਇਹਦਾ ਨਹੀਂ ਹਰ ਸਰ ਫੁੱਲ। ਅਖੇ ਗੁਰੂ ਅਮਰਦਾਸ ਨੇ ਕਿਹਾ ਵੀ ਫੁੱਲ ਹਰ ਸਰ ਪਾਵੇ, ਵੀ ਉੱਥੇ ਜੀ ਗੰਗਾ ਦੇ ਜੀ ਫੁੱਲ ਪਾ ਦਿਓ, ਕਿੱਦੀ ਹਾਸੋਹੀਣੀ ਗੱਲ ਹੈ। ਇਸੇ ਕਰਕੇ ਅਰਥਾਂ ਦੀ ਲੋੜ ਹੈ ਗੁਰੂ ਪਿਆਰਿਓ, ਤੇ ਕੀ ਰੱਬ ਦੇ ਨਾਮ ਦੇ ਸਦਰਸ਼ ਫੁੱਲ ਪਾ ਦਿਓਗੇ? ਕਦਾਚਿਤ ਨਹੀਂ। ਫਿਰ ਭਾਈ ਮੋਹਰੀ ਜੀ ਨੇ ਸਿੱਖਾਂ ਨੇ ਫਿਰ ਭਾਈ ਮੋਹਰੀ ਜੀ ਤੇ ਹੋਰ ਸਿੱਖਾਂ ਨੇ ਕਿਹਾ, ਸਤਿਗੁਰੂ ਜੀ ਤੁਸੀਂ ਐਸੇ ਵਚਨ ਕਿਉਂ ਕੀਤੇ ਹੈ, ਇਹੋ ਜਿਹੇ ਵਚਨ ਮਹਾਰਾਜ ਤੁਸੀਂ ਕਰ ਰਹੇ ਹੋ, ਕਿਰਪਾ ਕਰਕੇ ਦੱਸੋ।
ਹਰ ਪਾਇਆ ਸਤਿਗੁਰ ਬੋਲਿਆ,
ਜੋ ਹਰ ਪਰਮੇਸ਼ੁਰ ਨੂੰ ਪਾਇਆ ਪਾਉਂਦਾ ਸੀ, ਸਤਿਗੁਰ ਕਹਿੰਦੇ ਅਸੀਂ ਉਹੀ ਵਚਨ ਬੋਲ ਦਿੱਤਾ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ ਜੀਓ, ਇਹ ਹੁਕਮ ਹੈ ਵਾਹਿਗੁਰੂ ਦਾ।
ਹਰ ਮਿਲਿਆ ਪੁਰਖ ਸੁਜਾਨ ਜੀਓ,
ਕਿਉਂਕਿ ਸਾਨੂੰ ਪੁਰਖ ਪੂਰਨ ਸੁਜਾਨ ਅੰਤਰਜਾਮੀ ਹਰ ਪਰਮੇਸ਼ੁਰ ਮਿਲਿਆ, ਪ੍ਰਾਪਤ ਹੋਇਆ ਹੈ। ਇਸੇ ਪ੍ਰਕਾਰ ਦੀ ਅੰਤੇ ਸਤਿਗੁਰ ਬੋਲਿਆ ਤੋਂ
ਅੰਤੇ ਸਤਿਗੁਰ ਬੋਲਿਆ
ਅੰਤੇ ਅਖੀਰਲੇ ਸਮੇਂ ਜੋਤੀ ਜੋਤ ਸਮਾਉਣ ਵੇਲੇ ਸਤਿਗੁਰੂ ਇਹ ਬਚਨ ਬੋਲਿਆ ਬੋਲਣਾ ਕੀਤਾ ਹੈ
ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਉ
ਮੈਂ ਮੇਰੇ ਜਾਣ ਤੋਂ ਬਾਅਦ ਨਿਰਵਾਣ ਨਿਰੋਲ ਪ੍ਰਭੂ ਦਾ ਕੀਰਤਨ ਕਰਨਾ ਇੱਕ ਰਸ
ਕੇਸੋ ਗੋਪਾਲ ਪੰਡਿਤ ਸਦਿਆਹੁ
ਕੇਸੋ ਗੋਪਾਲ ਕੇਸੋ ਵੀ ਪਰਮਾਤਮਾ ਦਾ ਨਾਮ ਗੋਪਾਲ ਵੀ ਪਰਮਾਤਮਾ ਦਾ ਨਾਮ ਹੈ ਕੇਸੋ ਗੋਪਾਲ ਪਰਮੇਸ਼ਰ ਦੇ ਨਾਮ ਜਪਣ ਵਾਲੇ ਪੰਡਿਤ ਵਿਦਵਾਨ ਗੁਰੂ ਘਰ ਦੇ ਉਨ੍ਹਾਂ ਸੱਜਣੋ ਸਦਿਓ ਸਦਨਾ ਕਰਿਓ ਭਾਈ ਬੁਲਾ ਲੈਣਾ ਕਰੋ ਅਸਲੀ ਪੰਡਿਤ ਵਿਦਵਾਨ ਤੇ ਜੋ ਕੇਸੋ ਗੋਪਾਲ ਪਰਮੇਸ਼ਰ ਹੈ ਤੇ ਜਿਸ ਦੇ ਚਾਰੇ ਵੇਦ ਰਚਨਾ ਕੀਤੇ ਨੇ ਉਸ ਨੂੰ ਸੱਦਣਾ ਭਾਵ ਉਹਦੇ ਨਾਮ ਦਾ ਉਚਾਰਨ ਕਰਨਾ ਇਹ ਸੱਦਾ ਦੇਣਾ ਹੈ
ਹਰ ਹਰ ਕਥਾ ਪੜ੍ਹੈ ਪੁਰਾਣ ਜੀਉ
ਅਤੇ ਪੁਰਾਣ ਪੁਰਾਤਨ ਅਨਾਦੀ ਜੋ ਹਰ ਪਰਮੇਸ਼ਰ ਹਰੀ ਵਾਹਿਗੁਰੂ ਹੈ ਹਰ ਪਰਮੇਸ਼ਰ ਹੈ ਉਹਦੀ ਕਥਾ ਨੂੰ ਪੜ੍ਹਨਾ ਕਰਨਾ ਹੈ ਜੀ ਤੇ ਇਹ ਜਿਹੜਾ ਕੇਸੋ ਨਾਮ ਪਰਮਾਤਮਾ ਦਾ ਹੈ ਉਹਦੇ ਆਪਾਂ ਇੱਕ ਇੱਕ ਪ੍ਰਮਾਣ ਹੀ ਬਹੁਤ ਹੈ ਇਸ ਤਰ੍ਹਾਂ ਦੇ ਹੋਰ ਵੀ ਹੋਣ ਪ੍ਰਮਾਣਿਤ ਇੱਕ ਇੱਕ ਪ੍ਰਮਾਣ ਹੈ ਕਬੀਰ ਕੇਸੋ ਕੇਸੋ ਕੂ ਕੀ ਹੈ ਨਾ ਸੋਈ ਹੈ ਆਸਾਰ ਕੇਸੋ ਇੱਥੇ ਕਿਸ ਨੂੰ ਕਿਹਾ ਉੱਥੇ ਕਿਸੇ ਬ੍ਰਾਹਮਣ ਨੂੰ ਕਿਹਾ ਪਰਮਾਤਮਾ ਨੂੰ ਕਿਹਾ ਰਾਤ ਦਿਵਸ ਕਹਿ ਕੂਕ ਨੇ ਕਬੋਂ ਕੇਸੋ ਨੇ ਪੁਕਾਰ ਕਦੇ ਸੁਣੇ ਲਏਗਾ ਫਿਰ ਗੋਪਾਲ ਨਾਮ ਪਰਮਾਤਮਾ ਦਾ ਹੈ ਗੋਪਾਲ ਤੇਰਾ ਆਰਤਾ ਕੋਈ ਪੰਡਿਤਾਂ ਦਾ ਨਾਂ ਹੈ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਗੋਪਾਲ ਨਾਮ ਪਰਮਾਤਮਾ ਦਾ ਹੈ ਪੰਡਿਤ ਨਾਮ ਵੀ ਪਰਮਾਤਮਾ ਦਾ ਦੇਖੋ ਅਸਚਰਜ ਬਾਤ ਗੁਰਬਾਣੀ ਚ ਆਇਆ ਹੈ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪ ਥੀ ਵਾਹਿਗੁਰੂ ਆਪ ਹੀ ਪੰਡਿਤ ਹੈ ਸਾਰੀਆਂ ਵਿਦਿਆ ਉੱਥੇ ਜਨਮ ਲੈਂਦੀਆਂ ਹਨ ਇਸ ਕਰਕੇ ਉਹ ਪਰਮਾਤਮਾ ਦੇ ਨਾਮ ਹਨ ਉਹਨਾਂ ਦਾ ਹੀ ਕੀਰਤਨ ਕਰਨਾ ਪਰਮਾਤਮਾ ਦਾ ਜਸ ਕਰਨਾ ਜੀ
ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ
ਹਰ ਪਰਮੇਸ਼ਰ ਸੰਬੰਧੀ ਕਥਾ ਪੜ੍ਹੀਏ ਪੜ੍ਹਿਓ ਤੇ ਇਹ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਤੀਸਰੇ ਜਾਮੇ ਚ ਹੁਕਮ ਕਰ ਦਿੱਤਾ ਕਿ ਕਥਾ ਦੇ ਨਾਲ ਜੁੜੇ ਰਹੋ ਕਈ ਸਾਡੇ ਚੋਂ ਐਸੇ ਵੀ ਕਹਿੰਦੇ ਕੱਲਾ ਕੀਰਤਨ ਹੀ ਕਰਨਾ ਚਾਹੀਦਾ ਕਥਾ ਕਰਨੀ ਹੋਣੀ ਚਾਹੀਦੀ ਸਾਡੇ ਵਿੱਚੋਂ ਵੀ ਇਸ ਤਰ੍ਹਾਂ ਦੇ ਪੈਦਾ ਹੋ ਗਏ ਆਹ ਬਚਨ ਪਤਾ ਨਹੀਂ ਕਿਤੇ ਪੜ੍ਹਿਆ ਨਹੀਂ ਉਹਨਾਂ ਨੇ ਹਰ ਕਥਾ ਪੜ੍ਹੀ ਹੈ ਹਰ ਨਾਮ ਸੁਣੀ ਹੈ ਪਰਮੇਸ਼ਰ ਸੰਬੰਧੀ ਕਥਾ ਜ਼ਰੂਰ ਸੁਣਿਓ ਪੜ੍ਹਿਆ ਵੀ ਕਰੋ ਕਥਾ ਸੁਣਿਆ ਵੀ ਕਰੋ ਜਾਣੀ ਕਥਾ ਕਰੋ ਵੀ ਤੇ ਸੁਣੋ ਵੀ ਇਸ ਕਰਕੇ ਹਰ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਿਆ ਕਰੋ ਜਿਹੜਾ ਐਸਾ ਪਰਮੇਸ਼ਰ ਵਾਹਿਗੁਰੂ ਹੈ
ਬੇਬਾਣ ਹਰ ਰੰਗ ਗੁਰ ਭਾਵੈ
ਜਿਹੜਾ ਹਰ ਪਰਮੇਸ਼ਰ ਦੇ ਨਾਲ ਬੇਬਾਣ ਪ੍ਰੇਮ ਕਰਨਾ ਹੈ ਇਹੋ ਗੁਰੂ ਸਾਹਿਬ ਜੀ ਨੂੰ ਬੇਮਾਨ ਕੱਢਣਾ ਪਾਉਂਦਾ ਚੰਗਾ ਲੱਗਦਾ ਹੈ
ਪਿੰਡ ਪਤਲ ਕਿਰਿਆ ਦੀਵਾ
ਪਰਮੇਸ਼ਰ ਦੀ ਬਖਸ਼ੀ ਰੂਪ ਪਿੰਡ ਨਾਨਕ ਪਿੰਡ ਬਖਸ਼ੀਸ਼ ਕਾ ਕਬੂ ਨਖੁੱਠ ਸੁਨਾ ਹੈ ਕੇਸੋ ਕੇਸੋ ਨਾਮ ਜਪਣਾ ਇਹ ਪਿੰਡ ਭਰਾਉਣੇ ਸੱਚੇ ਨਾਮ ਨੂੰ ਜਿਹੜਾ ਜਪਣਾ ਇਹ ਪਤਲਾਂ ਦੇਣੀਆਂ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਨਾ ਮਹਾਰਾਜ ਸਾਹਿਬ ਕਹਿੰਦੇ ਇਹ ਕਿਰਿਆ ਕਰਨੀ ਹੈ
ਫੁੱਲ ਹਾਰ ਸਾਰ ਪਾਵੇ
ਤੇ ਨਾਮ ਰੂਪ ਦੀਵਾ ਜਗਾਉਣਾ ਤੇ ਜੈਸਾ ਮਹਾਰਾਜ ਸਾਹਿਬ ਦਾ ਬਚਨ ਹੈ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਇਹ ਦੀਵਾ ਜਗਾਉਣਾ ਦੂਸਰੇ ਦੀਵੇ ਨਹੀਂ ਜਗਾਉਣੇ ਤੇ ਇਸ ਕਰਕੇ ਇਹ ਦੀਵਾ ਹੈ ਫੁੱਲ ਹਰ ਸਰ ਪਾਵੇ ਬੋਲਦੇ ਜੀ
ਫੁੱਲ ਹਰ ਸਰ ਪਾਵੇ
ਫੁੱਲ ਅਸਥੀਆਂ ਨੂੰ ਹਰ ਪਰਮੇਸ਼ਰ ਦੀ ਸਾਧ ਸੰਗਤ ਰੂਪੀ ਸਰ ਸਰੋਵਰ ਦੇ ਵਿੱਚ ਪਾਉਣਾ ਭਾਵ ਸਾਧ ਸਿੰਘ ਦੇ ਚਰਨਾਂ ਦੀ ਧੂੜ ਵਿੱਚ ਰਲਾ ਦੇਣਾ ਐਡੀ ਨਿਮਰਤਾ ਤੇ ਹਰੀ ਪਰਮੇਸ਼ਰ ਦਾ ਸਰ ਸਰੋਵਰ ਹੈ ਨਾਮ ਦੀ ਗੰਗਾ ਹੀ ਹੈ ਗੰਗਾ ਜਲ ਗੁਰੂ ਗੋਬਿੰਦ ਨਾਮ ਤੇ ਇਸ ਪ੍ਰਕਾਰ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਦੇ ਵਿੱਚ ਕਥਨ ਕੀਤਾ ਉਸੇ ਆਸੇ ਅਨੁਸਾਰ ਗੁਰੂ ਅਮਰਦਾਸ ਜੀ ਨੇ ਭਾਈ ਮੋਹਰੀ ਜੀ ਤੇ ਸਿੱਖਾਂ ਨੂੰ ਹੁਕਮ ਦਿੱਤਾ ਤੇ ਉਂਝ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਮਰਿਆਦਾ ਤੋਂ ਇਹ ਦੱਸੋ ਵੀ ਕਿਵੇਂ ਉਲਟ ਹੋ ਸਕਦੇ ਸੀ ਮਰਿਆਦਾ ਉਹੀ ਗੁਰਤਾ ਗੱਦੀ ਉਹੀ ਹੈ ਤੇ ਇਸ ਕਰਕੇ ਵੀ ਮਹਾਰਾਜ ਕਹਿਣ ਦੀਵਾ ਮੇਰਾ ਏਕ ਨਾਮ ਤੇ ਮਹਾਰਾਜ ਦੀਵਤ ਗਾਉਣ ਨੂੰ ਕਹਿਣਗੇ ਨਹੀਂ ਭਾਈ ਤੇ ਜਿਵੇਂ ਪਹਿਲੇ ਪਾਤਸ਼ਾਹ ਨੇ ਕਥਨ ਕੀਤਾ ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ ਇੱਥੇ ਉੱਥੇ ਆਗੇ ਪਾਸੇ ਇਹੋ ਮੇਰਾ ਆਧਾਰ ਇਹ ਗੁਰੂ ਸਾਹਿਬ ਦੇ ਬਚਨ ਉਹਦੇ ਅਨੁਸਾਰ ਹੀ ਕਿਰਿਆ ਹੋਊਗੀ ਫਿਰ ਮਨ ਇਸ ਕਰਕੇ ਭਰਮਣ ਕਰਨ ਦੀ ਲੋੜ ਨਹੀਂ ਇਸੇ ਤਰ੍ਹਾਂ ਫਿਰ ਬੋਲੋ ਜੀ ਅੰਤੇ ਸਤਿਗੁਰ
ਅੰਤੇ ਸਤਿਗੁਰ ਬੋਲਿਆ
ਅੰਤਰ ਅਖੀਰਲੇ ਸਮੇਂ ਜੋਤੀ ਜੋ ਸਮਾਨ ਵਾਲੇ ਸਤਿਗੁਰ ਨੇ ਬਚਨ ਬੋਲਣਾ ਕੀਤੇ ਕਿ
ਮੈਂ ਪਿੱਛੇ ਕੀਰਤਨ ਕਰਿਆ ਨਿਰਵਾਣ ਜੀਉ
ਮੇਰੇ ਜਾਣ ਤੋਂ ਬਾਅਦ ਨਿਰਵਾਣ ਨਿਰੋਲ ਪ੍ਰਭੂ ਦਾ ਕੀਰਤਨ ਕਰਨਾ ਅਗਲੀਆਂ ਤੁਕਾਂ ਦੇ ਵਿੱਚ ਸਾਧ ਸਿੰਘ ਜੀ ਹੁਣ ਇਹ ਖੰਡ 91 ਅਨੁਸਾਰ ਹੈ ਇਹ ਉਹਦੇ ਵਿੱਚ ਦੱਸਦੇ ਹਨ ਦੁਬਾਰੇ ਬੋਲ ਦਿਓ ਜੀ ਇਹ ਕੋਈ ਨੀ
ਅੰਤੇ ਸਤਿਗੁਰ ਬੋਲਿਆ
ਤੇ ਅੰਤ ਦੇ ਵੇਲੇ ਇਹ ਵਚਨ ਬੋਲੇ ਮਹਾਰਾਜ ਸਾਹਿਬ ਜੀ ਨੇ
ਮੈਂ ਪਿੱਛੇ ਕੀਰਤਨ ਕਰਿਆ ਨਿਰਵਾਣ ਜੀਉ
ਨਿਰਵਾਣ ਬਾਣ ਆਦਤਾਂ ਦਾ ਹੁੰਦਾ ਹੈ ਆਦਤਾਂ ਇੱਛਾਵਾਂ ਦਾ ਨਾਂ ਉਹਨਾਂ ਤੋਂ ਨਿਰਰਹਿਤ ਕੌਣ ਹੈ ਵਾਹਿਗੁਰੂ ਨਿਰਵਾਣ ਜਿਹੜਾ ਇੱਕ ਰਸ ਰਹਿਣ ਵਾਲਾ ਹੈ ਉਹਦਾ ਕੀਰਤਨ ਕਰਿਓ ਜੀ ਹੁਣ ਜਿਹੜੀਆਂ ਅਗਲੀਆਂ ਤੁਕਾਂ ਸਾਧ ਸਿੰਘ ਜੀ ਉਹਦੇ ਵਿੱਚ ਜਿੱਥੇ ਇਹ ਪਾਵਨ ਬਚਨ ਕਹੀ ਹੈ ਕੇਸੋ ਗੋਪਾਲ ਪੰਡਿਤ ਸਦਿਓ ਇਹ ਤੁਕ ਬੋਲੀ ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੇ ਇਕੱਠੀ ਬੋਲੋ ਇਹ
ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੇ ਪੁਰਾਣ ਜੀਉ
ਤੇ ਇਹ ਹੁਣ 91 ਰੀਤ ਦੇ ਨਾਲ ਸਾਧ ਸਿੰਘ ਜੀ ਇਹਨਾਂ ਤੁਕਾਂ ਦਾ ਅਰਥ ਕੀਤਾ ਜਾਂਦਾ ਹੈ ਇਹ ਜਿਹੜੀਆਂ ਤੁਕਾਂ ਨੇ ਇਹਦੇ ਚ ਦੋ ਤਰ੍ਹਾਂ ਦਾ 91 ਹੁੰਦਾ ਹੈ ਇੱਕ ਖੰਡ 91 ਤੇ ਇੱਕ ਦੰਡ 91 ਹੁੰਦਾ ਹੈ ਇਹਦੇ ਚ ਇੱਥੇ ਸਾਧ ਜੀ ਖੰਡ 91 ਲੱਗੇਗਾ ਉਹਦੇ ਚ ਇਹਦੇ ਚ ਕੇਸੋ ਨਾਮ ਜਪਣਾ ਇਹ ਪਿੰਡ ਭਰਾਉਣਾ ਗੋਪਾਲ ਗੋ ਪ੍ਰਿਥਵੀ ਦੇ ਪਾਲ ਪਾਲਕ ਪਰਮੇਸ਼ਰ ਦਾ ਨਾਮ ਜਪਣਾ ਇਹ ਪਤਲਾਂ ਦੇਣੀਆਂ ਨੇ ਪੰਡਿਤ ਵਿਦਵਾਨ ਤਤਵੇਤੇ ਨੂੰ ਸਦਿਓ ਸੱਦਣਾ ਇਹ ਕਿਰਿਆ ਕਰਨਾ ਹੈ ਹਰ ਹਰ ਨਾਮ ਪਰਮੇਸ਼ਰ ਦਾ ਨਾਮ ਜਪਣਾ ਇਹ ਦੀਵਾ ਜਗਾਉਣਾ ਹੈ ਤੇ ਫੁੱਲ ਹਰ ਸਰ ਪਾਵੇ ਫੁੱਲ ਪ੍ਰਫੁੱਲਤ ਹੋ ਕੇ ਹਰ ਪਰਮੇਸ਼ਰ ਦੇ ਸਾਧ ਸੰਗ ਰੂਪੀ ਸਰ ਸਰੋਵਰ ਦੀ ਪ੍ਰਾਪਤੀ ਕਰਨੀ ਹੈ ਅੱਗੇ ਹਰ ਹਰ ਕਥਾ
ਪੜ੍ਹੇ ਪੁਰਾਣ ਜੀ
ਪੁਰਾਣ ਦੇ ਥਾਂ ਤੇ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੀ ਕਥਾ ਨੂੰ ਪੜ੍ਹੇ ਪੜ੍ਹਨੀ ਹੈ ਜੇ
ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ
ਤੇ ਹਰੀ ਪਰਮੇਸ਼ਰ ਦੀ ਕਥਾ ਨੂੰ ਤੁਸੀਂ ਪੜ੍ਹਨਾ ਤੇ ਹਰ ਪਰਮੇਸ਼ਰ ਦੀ ਕਥਾ ਨੂੰ ਹੀ ਸੁਣਨਾ ਤੇ ਇਸ ਪ੍ਰਕਾਰ ਆਗਿਆ ਦਿੱਤੀ ਮਹਾਰਾਜ ਸਾਹਿਬ ਜੀ ਨੇ ਅੱਗੇ ਵਿਵਾਨ ਦੀ ਗੱਲ ਦੱਸਦੇ ਨੇ ਵਿਵਾਨ
ਹਰ ਰੰਗ ਗੁਰ ਭਾਵੇ
ਜੋ ਪੁਰਖ ਬੇਬਾਣ ਵੇ ਦਵੈਤ ਤੋਂ ਬਾਣ ਬਾਣੀ ਤੋਂ ਦਵੈਤ ਦੀ ਬਾਣੀ ਤੋਂ ਬੇਰਹਿਤ ਹੈ ਹਰ ਪਰਮੇਸ਼ਰ ਦੇ ਨਾਲ ਰੰਗ ਪ੍ਰੇਮ ਕਰਦਾ ਉਹੀ ਗੁਰਾਂ ਨੂੰ ਭਾਉਂਦਾ ਹੈ ਪਰਮੇਸ਼ਰ ਨਾਲ ਪ੍ਰੇਮ ਕਰਨ ਵਾਲੂ ਵਿਬਾਣ ਹੀ ਗੁਰਾਂ ਨੂੰ ਭਾਉਂਦਾ ਹੈ ਇਸੇ ਪ੍ਰਕਾਰ ਜੀ ਅੰਤੇ ਸਤਿਗੁਰ ਬੋਲਿਆ
ਅੰਤੇ ਸਤਿਗੁਰ ਬੋਲਿਆ
ਅਖੀਰਲੇ ਸਮੇਂ ਜੋਤੀ ਜੋ ਸਮਾਉਣ ਵੇਲੇ ਸਤਿਗੁਰੂ ਅਮਰਦਾਸ ਜੀ ਮਹਾਰਾਜ ਜੀ ਬਚਨ ਬੋਲੇ
ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਉ
ਮੇਰੇ ਪਿੱਛੋਂ ਨਿਰਵਾਣ ਨਿਰਹਲ ਤੇ ਜਿਹੜਾ ਪਰਮੇਸ਼ਰ ਹੈ ਤੇ ਇੱਕ ਰਸ ਰਹਿਣ ਵਾਲਾ ਪਰਮੇਸ਼ਰ ਦਾ ਕੀਰਤਨ ਕਰਨਾ ਜੇ
ਕੇਸੋ ਗੋਪਾਲ ਪੰਡਿਤ ਸੱਦਿਓ
ਕੇਸੋ ਗੋਪਾਲ ਪਰਮੇਸ਼ਰ ਅਸਲੀ ਪੰਡਿਤ ਹੈ ਉਸੇ ਨੂੰ ਸੱਦਣਾ ਆਵਾਹਨ ਕਰਨਾ ਸੱਦਣਾ ਨਾਮ ਜਪਣਾ ਉਹਦਾ ਕੇਸੋ ਪਰਮਾਤਮਾ ਦਾ ਹੀ ਨਾਮ ਹੈ ਪੁਰਾਣ ਪੁਰਾਤਨ ਹਰ ਹਰ ਹਰੀ ਪਰਮੇਸ਼ਰ ਦਾ ਨਾਮ ਹੈ ਇਹੀ ਕਥਾ ਦਾ ਪੜ੍ਹਨਾ ਹੈ ਤੇ ਇਸ ਪ੍ਰਕਾਰ ਕਹਿੰਦੇ ਹਰ ਹਰ
ਹਰ ਹਰ ਕਥਾ ਪੜ੍ਹੇ ਪੁਰਾਣ ਜੀਉ
ਜੋ ਪੁਰਾਣ ਪੁਰਾਤਨ ਹਰ ਹਰ ਹਰੀ ਪਰਮੇਸ਼ਰ ਦਾ ਨਾਮ ਹੈ ਇਹੀ ਕਥਾ ਦਾ ਪੜ੍ਹਨਾ ਜਾਂ ਕੇਸੋ ਗੋਪਾਲ ਪਰਮੇਸ਼ਰ ਹੈ ਉਹਦਾ ਜਾਣਨ ਵਾਲੇ ਪੰਡਿਤ ਵਿਦਵਾਨ ਤਤਵੇ ਤੇ ਮਹਾਤਮਾ ਨੂੰ ਆਪਣੇ ਕੋਲ ਸੱਦ ਲੈਣਾ ਉਹਨਾਂ ਨਾਲ ਮਿਲ ਕੇ ਪ੍ਰਭੂ ਦਾ ਜਸ ਕਰਨਾ ਹਰ ਹਰ ਨਾਮ ਦਾ ਉਚਾਰਨ ਕਰਨਾ ਇਹੋ ਹੀ ਪੁਰਾਣਾਂ ਦੀ ਕਥਾ ਪੜ੍ਹਨਾ ਹੋਰ ਪੁਰਾਣ ਪੜ੍ਹਨ ਦੀ ਲੋੜ ਨਹੀਂ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਕਥਾ ਕਹਾਣੀ ਜੀ ਗੁਰਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵ ਬਣੀ ਜੀਓ ਰਹਾਓ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਧਪ ਹਰ ਮੇਰਾ ਭਾਈ ਇਹ ਮਹਾਰਾਜ ਦੇ ਬਚਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਆਪਣੇ ਅੱਗੇ ਦੱਸਦੇ ਹਨ ਜੇ
ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ
ਹਰ ਹਰੀ ਸੰਬੰਧੀ ਕਥਾ ਪੜ੍ਹਨਾ ਕਰੋ ਜੀ ਤੇ ਹਰੀ ਨਾਮ ਨੂੰ ਸਰਵਣ ਕਰੋ ਅਤੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹੀ ਪ੍ਰਮੁੱਖ ਹੈ ਗੁਰੂ ਨਾਨਕ ਦੇ ਘਰ ਵਿਚ
ਬੇਬਾਣ ਹਰ ਰੰਗ ਗੁਰ ਭਾਵੇ
ਹਰ ਪਰਮੇਸ਼ਰ ਨਾਲ ਪ੍ਰੇਮ ਕਰਨਾ ਹੀ ਗੁਰਾਂ ਨੂੰ ਬੇਬਾਣ ਢਕਣਾ ਭਾਵ ਇਹ ਬੇਬਾਣ ਕੱਢਣਾ ਹੈ ਬੇਬਾਣ ਕੱਢਣਾ ਪਾਉਂਦਾ ਇਹੀ ਬੇਬਾਣ ਕੱਢਣਾ ਪਾਉਂਦਾ ਹੋਰ ਨਾ ਹਰੇ ਕੱਪੜੇ ਪਾ ਕੇ ਜਾਂ ਬੇਬਾਣ ਜਿਵੇਂ ਲੋਕ ਮਨ ਮਤ ਕਰਦੇ ਇਹ ਨਾ ਕਰਿਓ
ਪਿੰਡ ਪਤਲ ਕਿਰਿਆ ਦੀਵਾ
ਜਿਹੜਾ ਪਿੰਡ ਸਰੀਰ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਸਥੂਲ ਹੋਏ ਵੇ ਨੇ ਇਹਨਾਂ ਨੂੰ ਸੂਖਮ ਕਰਨਾ ਜਾਣੀ ਪਤਲ ਪਤਲੇ ਕਰਨਾ ਇਹ ਪਿੰਡ ਭਰਾਉਣੇ ਨੇ ਇਹੋ ਪਤਲਾਂ ਦੇਣੀਆਂ ਪਤਲ ਇਹੀ ਹੈ ਇਹੋ ਹੀ ਕਿਰਿਆ ਕਰਨੀ ਹੈ ਕਿਰਿਆ। ਅਤੇ ਗਿਆਨ ਦੀ ਪ੍ਰਾਪਤੀ ਕਰਨ ਰੂਪ ਦੀਵਾ ਜਗਾਉਣਾ, ਦੀਵਾ ਮੇਰਾ ਏਕ ਨਾਮ, ਨਾਮ ਤੋਂ ਗਿਆਨ ਪ੍ਰਾਪਤ ਹੁੰਦਾ ਹੈ। ਤੇ ਗਿਆਨ ਰੂਪੀ ਦੀਵੇ ਦੀ ਪ੍ਰਾਪਤੀ ਕਰਨ ਰੂਪ ਕਿਰਿਆ ਕਰਨੀ ਹੈ, ਤੇ ਇਸ ਕਰਕੇ ਹੋਰ ਕੋਈ ਦੀਵੇ ਆਦਿ ਨਹੀਂ ਜਗਾਉਣੇ।
ਫੁੱਲ ਹਾਰ ਸਾਰ ਪਾਵੇ,
ਤੇ ਜੋ ਪਰਮਾਤਮਾ ਦੇ ਨਾਮ ਜਪਦੇ ਪ੍ਰਫੁੱਲਤ ਹੋ ਕੇ ਹਰ ਹਰੀ ਪਰਮੇਸ਼ਰ ਦੀ ਸੰਗਤ ਰੂਪੀ ਸਰੋਵਰ ਵਿੱਚੋਂ ਪ੍ਰਾਪਤੀ ਕਰਨੀ ਹੈ, ਜਾਂ ਪਰਮੇਸ਼ਰ ਦੇ ਸਰੂਪ ਰੂਪੀ ਸਰੋਵਰ ਦੀ ਪ੍ਰਾਪਤੀ ਕਰਨੀ ਹੈ। ਸਰਨਾਮ ਸਰੋਵਰ ਦਾ ਹੁੰਦਾ ਹੈ, ਤੇ ਉਹਦੇ ਕਰਨ ਵਾਸਤੇ ਗੁਣ ਗਾਉਂਦਿਆਂ ਕੰਠ ਦਾ ਫੁੱਲ ਜਾਣਾ, ਇਹੀ ਅਸਤੀਆਂ ਪਾਉਣੀਆਂ, ਹੋਰ ਕੋਈ ਅਸਤੀਆਂ ਨਹੀਂ ਕਿਤੇ ਪਾਉਣੀਆਂ। ਇਸ ਕਰਕੇ ਪਿੰਡ ਪਤਲ ਕਿਰਿਆ ਦੀਵਾ, ਦੁਬਾਰੇ ਪੜ੍ਹ ਦੋ ਜੀ ਸਾਰੀ ਪੰਕਤੀ ਫਿਰ।
ਪਿੰਡ ਪਤਲ ਕਿਰਿਆ ਦੀਵਾ, ਫੁੱਲ ਹਾਰ ਸਾਰ ਪਾਵੇ।
ਜਿਨ੍ਹਾਂ ਦੇ ਪਿੰਡ ਸਰੀਰ ਦਾ ਅਭਿਮਾਨ ਪਤਲ ਪਤਲਾ ਪੈ ਗਿਆ ਹੈ, ਭਾਵ ਅਭਿਮਾਨ ਮਿਟ ਗਿਆ ਹੈ, ਗਿਆਨ ਰੂਪੀ ਦੀਵੇ ਦੀ ਪ੍ਰਾਪਤੀ ਵਾਸਤੇ ਕਿਰਿਆ ਸਾਧਨ ਕੀਤੇ ਨੇ ਉਹਨਾਂ ਨੇ, ਤੇ ਫਿਰ ਕੀ ਹੈ, ਤੇ ਉਹਨਾਂ ਨੂੰ ਫਲ ਮਿਲਿਆ ਇਹ, ਤੇ ਪ੍ਰਫੁੱਲਤ ਹੋ ਗਏ ਨੇ। ਫੁੱਲ ਨਾਮ ਇੱਥੇ ਫੁੱਲ, ਪ੍ਰਫੁੱਲਤ ਹੋ ਕੇ ਹਰ ਪਰਮੇਸ਼ੁਰ ਨੂੰ ਪਾ ਲਿਆ, ਅਤੇ ਉਹ ਪਰਮੇਸ਼ੁਰ ਨੂੰ ਪਾ ਕੇ ਤੇ ਉਹਦੇ ਸਰ ਸਦਰਸ਼ ਹੋ ਗਏ ਨੇ, ਭਾਵ ਇੱਕੋ ਹੀ ਸਰੂਪ ਹੋ ਗਏ ਹਨ।
ਹਰ ਪਾਇਆ ਸਤਿਗੁਰ ਬੋਲਿਆ,
ਤੇ ਇਸ ਪ੍ਰਕਾਰ ਜਿਹੜਾ ਹੈ ਮਹਾਰਾਜ ਸਾਹਿਬ ਨੇ ਕਿਹਾ ਵੀ ਇਹਦੇ ਸਦਰਸ਼ ਤਾਂ ਕੋਈ ਕਰਮ ਹੋਈ ਨਹੀਂ, ਇੱਕੋ ਹੀ ਜਿਹੜਾ ਰੂਪ ਹੋ ਗਏ, ਪ੍ਰਫੁੱਲਤ ਹੋ ਗਏ, ਪਰਮੇਸ਼ੁਰ ਨੂੰ ਪਾ ਲਿਆ, ਉਹ ਪਰਮੇਸ਼ੁਰ ਨੂੰ ਪਾ ਕੇ ਉਹਦੇ ਸਰ ਸਦਰਸ਼ ਹੋ ਗਏ, ਭਾਵ ਇੱਕੋ ਹੀ ਸਰੂਪ ਹੋ ਗਏ। ਇਹ ਗੱਲ ਹਰ ਪਾਇਆ ਸਤਿਗੁਰ ਬੋਲਿਆ, ਜੋ ਹਰ ਪਰਮੇਸ਼ੁਰ ਨੂੰ ਪਾਇਆ ਪਾਉਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਕਿ ਉਹੀ ਬਚਨ ਸਾਨੂੰ ਜਿਹੜਾ ਨਾ ਉਹ ਪਾਉਂਦਾ ਹੈ, ਉਹ ਅਸੀਂ ਬੋਲਿਆ ਬੋਲਣਾ ਕੀਤਾ, ਕਿਉਂਕਿ ਗੁਰੂ ਅਮਰਦਾਸ ਜੀ, ਹਾਂਜੀ ਇਹ ਪੰਕਤੀ ਰਹਿੰਦੇ ਨੀ,
ਹਰ ਮਿਲਿਆ ਪੁਰਖ ਸੁਜਾਨ ਜੀਉ,
ਉਹ ਗੁਰੂ ਅਮਰਦਾਸ ਸੁਜਾਨ ਅੰਤਰਜਾਮੀ ਅਕਾਲ ਪੁਰਖ ਦੇ ਵਿੱਚ ਮਿਲ ਲੀਨ ਹੋ ਗਏ ਹਨ।
ਰਾਮਦਾਸ ਸੋਢੀ ਤਿਲਕ ਦੀਆ,
ਗੁਰੂ ਰਾਮਦਾਸ ਜੀ ਨੇ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ, ਗੁਰੂ ਅਮਰਦਾਸ ਜੀ ਨੇ ਸੋਢੀ ਸੋਢ ਵੰਸ਼ ਦੇ ਸੂਰਜ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੀਆ ਦੇ ਦਿੱਤਾ। ਤੇ ਗੁਰੂ ਸਾਹਿਬ ਜੀ ਦਾ ਫਿਰ ਅੱਗੇ ਦੱਸਦੇ ਨੇ ਗੁਰਸ਼ਬਦ,
ਗੁਰ ਸ਼ਬਦ ਸੱਚ ਨੀ ਸਾੜ ਜੀ,
ਜੋ ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਸੀ, ਉਹ ਸੱਚਾ ਉਪਦੇਸ਼ ਗੁਰੂ ਰਾਮਦਾਸ ਜੀ ਦੇ ਹਿਰਦੇ ਦੇ ਅੰਦਰ ਨਿਸ਼ਾਨ ਪ੍ਰਗਟ ਹੋ ਗਿਆ। ਜੋ ਸੱਚ ਦੀ ਪ੍ਰਾਪਤੀ ਵਾਲਾ ਉਪਦੇਸ਼ ਸੀ, ਗੁਰੂ ਅੰਗਦ ਦੇਵ ਜੀ ਦੇ ਪਾਸੋਂ ਗੁਰੂ ਅਮਰਦਾਸ ਜੀ ਨੂੰ ਮਿਲਿਆ ਸੀ, ਉਹ ਉਪਦੇਸ਼ ਗੁਰੂ ਰਾਮਦਾਸ ਜੀ ਦੇ ਹਿਰਦੇ ਪ੍ਰਗਟ ਕਰ ਦਿੱਤਾ ਹੈ। ਨਿਸ਼ਾਨ ਪ੍ਰਗਟ ਸੱਚੇ ਸ਼ਬਦ ਬ੍ਰਹਮ ਦਾ ਸਰੂਪ ਗੁਰੂ ਅਮਰਦਾਸ ਜੀ ਨੇ ਸੋਢ ਵੰਸ਼ ਦੇ ਸੂਰਜ, ਗੁਰੂ ਰਾਮਦਾਸ ਜੀ ਮਹਾਰਾਜ ਸੋਢ ਵੰਸ਼ ਦੇ ਸੂਰਜ ਨੇ, ਉਹਨਾਂ ਨੂੰ ਸਾਸ ਜੀ ਇਹ ਗੁਰਤਾ ਗੱਦੀ ਦਾ ਤਿਲਕ ਮਹਾਰਾਜ ਸਾਹਿਬ ਜੀ ਨੇ ਬਖਸ਼ ਦਿੱਤਾ ਹੈ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਇਹ ਰਾਮਦਾਸ ਸੋਢੀ ਤਿਲਕ ਦੀਆ, ਤੇ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਸੱਚ ਨਿਸ਼ਾਨ ਜੀਓ, ਸੱਚ ਦੀ ਪ੍ਰਾਪਤੀ ਵਾਲਾ ਇਹ ਨਿਸ਼ਾਨ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਦਿੱਤਾ ਸੀ, ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ, ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਉਹਨਾਂ ਨੂੰ ਮਿਲਿਆ ਸੀ, ਉਹੀ ਉਪਦੇਸ਼ ਗੁਰੂ ਰਾਮਦਾਸ ਜੀ ਹਿਰਦੇ ਪ੍ਰਗਟ ਕਰ ਦਿੱਤਾ ਹੈ। ਨਿਸ਼ਾਨ ਨਾਮ ਪ੍ਰਗਟਦਾ ਹੈ, ਸ਼ਬਦ ਬ੍ਰਹਮ ਦਾ ਨਾਮ ਹੈ, ਤੇ ਗੁਰੂ ਅਮਰਦਾਸ ਜੀ ਨੇ ਸੋਢ ਵੰਸ਼ ਦੇ ਸੂਰੀ ਗੁਰੂ ਰਾਮਦਾਸ ਗੁਰਤਾ ਗੱਦੀ ਦਾ ਇਹ ਤਿਲਕ ਦੇ ਦਿੱਤਾ ਜੀ।
ਸਤਿਗੁਰ ਪੁਰਖ ਜੇ ਬੋਲਿਆ,
ਜਿਸ ਵੇਲੇ ਪੁਰਖ ਪੂਰਨ ਸਤਿਗੁਰੂ ਅਮਰਦਾਸ ਜੀ ਬੋਲਿਆ ਬੋਲਣਾ ਕੀਤਾ, ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਬਤ ਕਿਹਾ,
ਗੁਰਸਿੱਖ ਮਨ ਲਈ ਰਜਾਏ ਜੀਉ,
ਕੀ ਹੁਕਮ ਕੀਤਾ, ਗੁਰੂ ਰਾਮਦਾਸ ਦੇ ਚਰਨੀ ਪੈ ਜਾਓ। ਉਸ ਵੇਲੇ ਸਾਰੇ ਗੁਰਸਿੱਖਾਂ ਨੇ ਇਹ ਰਜਾ ਮਨ ਲਈ, ਗੁਰੂ ਰਾਮਦਾਸ ਦੇ ਚਰਨੀ ਪੈ ਗਏ।
ਮਨ ਲਈ ਰਜਾਏ ਜੀਉ,
ਇਹ ਗੁਰਸਿੱਖਾਂ ਨੇ ਗੁਰੂ ਸਾਹਿਬ ਦੀ ਆਗਿਆ ਮਨ ਲਈ ਹੈ ਜੀ।
ਮੋਹਰੀ ਪੁੱਤ ਸਨਮੁਖ ਹੋਇਆ,
ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦਾ ਮੋਹਰੀ ਪੁੱਤਰ, ਇਹ ਬਾਬਾ ਮੋਹਨ ਜੀ ਵੱਡੇ ਸੀ, ਮੋਹਰੀ ਜੀ ਛੋਟੇ ਸੀ, ਮੋਹਰੀ ਪੁੱਤਰ ਸਨਮੁਖ ਸਾਹਮਣੇ ਖੜਾ ਹੋ ਗਿਆ। ਸਤਿਗੁਰੂ ਜੀ ਦੇ ਮੋਹਰੀ ਪੁੱਤਰ ਸਨਮੁਖ ਸਿੱਖ ਬਣ ਗਿਆ, ਆਗਿਆਕਾਰ ਸੀ। ਇਸ ਪ੍ਰਕਾਰ ਗੁਰੂ ਅਮਰਦਾਸ ਜੀ ਨੇ ਭਾਈ ਮੋਹਰੀ ਜੀ ਨੂੰ ਉਸ ਵੇਲੇ
ਰਾਮਦਾਸ ਹੈ ਪੈਰੀ ਪਾਏ ਜੀਉ,
ਗੁਰੂ ਰਾਮਦਾਸ ਮਹਾਰਾਜ ਦੇ ਪੈਰੀ ਚਰਨੀ ਪਾ ਦਿੱਤਾ। ਭਾਵ ਕੀ ਹੈ ਕਿ ਜਦੋਂ ਮੋਹਰੀ ਜੀ ਸਤਿਗੁਰ ਦੇ ਸਾਹਮਣੇ ਖੜਾ ਹੋਇਆ ਹੱਥ ਜੋੜ ਕੇ, ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛਿਆ, ਮੋਹਰੀ ਪੁੱਤਰ ਤੇਰੀ ਇੱਛਾ ਗੁਰਤਾ ਗੱਦੀ ਦੀ ਹੈ, ਕੀ ਚਾਹੁੰਦਾ ਤੂੰ, ਗੁਰਤਾ ਗੱਦੀ ਚਾਹੁੰਦਾ? ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਕਹਿ ਦਿੱਤਾ ਸੀ ਗਰੀਬ ਨਿਵਾਜ਼, ਮੈਨੂੰ ਤਾਂ ਮਹਾਰਾਜ ਸਿੱਖੇ ਰਹਿਣ ਦਿਓ, ਗੁਰਤਾ ਗੱਦੀ ਮਹਾਰਾਜ ਤੁਸੀਂ ਮੋਹਰੀ ਜੀ ਨੂੰ ਦੇ ਦਿਓ ਜਾਂ ਬਾਬੇ ਮੋਹਨ ਜੀ ਨੂੰ ਦੇ ਦਿਓ। ਤੇ ਮੋਹਰੀ ਪੁੱਤ ਜਦੋਂ ਸਨਮੁਖ ਹੋਇਆ, ਮਹਾਰਾਜ ਕਹਿੰਦੇ ਕਿ ਤੂੰ ਗੁਰਤਾ ਗੱਦੀ ਚਾਹੁੰਦਾ ਜਾਂ ਕਿਸੇ ਹੋਰ ਵਸਤੂ ਦੀ ਇੱਛਾ ਹੈ? ਖੜਾ ਹੋਇਆ, ਮੰਗ ਲੈ ਜਿਹੜਾ ਕੁਛ ਮੰਗਣਾ, ਜੋ ਤੇਰੀ ਇੱਛਾ ਉਹ ਪੂਰੀ ਹੋ ਜਾਏਗੀ। ਤੇ ਉਸ ਵੇਲੇ ਮੋਹਰੀ ਜੀ ਕਹਿਣ ਲੱਗਾ, ਗਰੀਬ ਨਿਵਾਜ, ਮੈਨੂੰ ਗੁਰਿਆਈ ਨਹੀਂ ਚਾਹੀਦੀ, ਗੁਰਿਆਈ ਤਾਂ ਉੱਥੇ ਜਾਏਗੀ ਜਿਹਨੂੰ ਧੁਰਾਂ ਤੋਂ ਹੁਕਮ ਹੈ, ਗੁਰਤਾ ਗੱਦੀ ਤਾਂ ਇਹਨਾਂ ਨੂੰ ਹੈ, ਗੁਰੂ ਰਾਮਦਾਸ ਜੀ ਨੂੰ ਹੈ, ਮੈਨੂੰ ਮਹਾਰਾਜ ਸਿੱਖੀ ਦਾ ਦਾਨ ਬਖਸ਼ ਦਿਓ। ਭਾਈ ਮੋਹਰੀ ਜੀ ਨੇ ਸਿੱਖੀ ਦਾ ਦਾਨ ਮੰਗਿਆ, ਸਿੱਖੀ ਦੀ ਮਹਾਨਤਾ ਦਰਸਾਉਣ ਲਈ ਸਤਿਗੁਰਾਂ ਨੇ ਵਚਨ ਕੀਤੇ, ਕਹਿੰਦੇ ਉਹ ਵਸਤੂ ਮੰਗ ਲਈ ਜਿਹਦੇ ਅਧੀਨ ਗੁਰਤਾ ਗੱਦੀ ਹੈ, ਭਾਵ ਤੂੰ ਸਿੱਖੀ ਮੰਗ ਕੇ ਵੱਡੀ ਵਸਤੂ ਮੰਗੀ ਹੈ, ਤੇ ਅਸੀਂ ਵੀ ਸੇਵਾ ਕਰਨ ਤੋਂ ਹੀ ਪ੍ਰਾਪਤ ਕੀਤੀ ਹੈ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਮੋਹਰੀ ਨੂੰ ਬਾਂਹ ਫੜ ਕੇ ਗੁਰੂ ਰਾਮ ਮਹਾਰਾਜ ਦੇ ਚਰਨੀ ਪਾ ਕੇ ਵਚਨ ਕੀਤਾ, ਇਹ ਗੁਰੂ ਨਾਨਕ ਦਾ ਚੌਥਾ ਸਰੂਪ ਹੈ, ਇਹਦੇ ਚਰਨੀ ਲੱਗਿਆ ਰਹੋ, ਤੁਹਾਨੂੰ ਭੱਲਿਆਂ ਨੂੰ ਕੋਈ ਤੋਟ ਨਹੀਂ ਆਵੇਗੀ, ਕਿਉਂਕਿ ਤੁਸੀਂ ਸਿੱਖੀ ਦਾ ਵਰਦਾਨ ਮੰਗਿਆ ਮੇਰੇ ਕੋਲੋਂ, ਕਦੇ ਭੱਲਿਆਂ ਨੂੰ ਘਾਟਾ ਨਹੀਂ ਰਹੇਗਾ।
ਰਾਮਦਾਸ ਹੈ ਪੈਰੀ ਪਾਏ ਜੀਉ,
ਤੇ ਇਸ ਕਰਕੇ ਇਹ ਘਾਟਾ ਨਹੀਂ ਰਹੇਗਾ ਜੀ ਤੁਹਾਨੂੰ ਕਦੇ ਵੀ।
ਸਭ ਪਵੈ ਪੈਰੀ ਸਤਿਗੁਰੂ ਕੇਰੀ,
ਸਾਰੇ ਸਤਿਗੁਰੂ ਰਾਮਦਾਸ ਜੀ ਦੇ ਕੇਰੀ, ਕੇਰੀ ਦੇ ਅਰਥ ਦੀ ਗੁਰੂ ਰਾਮਦਾਸ ਦੀ ਪੈਰੀ ਚਰਨੀ ਪਵੇ ਪੈ ਗਏ, ਜਿੱਥੇ ਗੁਰੂ ਅਮਰਦਾਸ ਮਹਾਰਾਜ ਨੇ,
ਜਿੱਥੇ ਗੁਰੂ ਆਪ ਰੱਖਿਆ,
ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਰੂਪ ਰੱਖਿਆ, ਭਾਵ ਤੀਸਰੇ ਸਤਿਗੁਰਾਂ ਨੇ ਸਭ ਕੁਛ ਅਰਪਣ ਗੁਰੂ ਰਾਮਦਾਸ ਮਹਾਰਾਜ ਨੂੰ ਸੌਂਪ ਦਿੱਤਾ ਹੈ।
ਕੋਈ ਕਰ ਬਖੀਲੀ ਨਿਵੈ ਨਾਹੀ,
ਜੇਕਰ ਉਸ ਵਕਤ ਬਖੀਲੀ ਈਰਖਾ ਕਰਕੇ ਕੋਈ ਨਿਵਿਆ ਨਹੀਂ, ਗੁਰੂ ਰਾਮਦਾਸ ਦੇ ਚਰਨਾਂ ਤੇ ਝੁਕਿਆ ਨਹੀਂ, ਇਹਦਾ ਅੱਗੇ ਆ ਜਾਂਦਾ ਜੀ, ਇਹ ਬਾਬਾ ਮੋਹਨ ਵੱਲ ਇਸ਼ਾਰਾ ਹੈ।
ਫਿਰ ਸਤਿਗੁਰੂ ਆਣ ਨਿਵਾਇਆ,
ਤਾਂ ਉਸ ਨੂੰ ਹਿਰਦਾ ਪ੍ਰੇਰ ਕੇ ਸਤਿਗੁਰਾਂ ਫਿਰ ਆਣ ਲਿਆ ਕੇ ਨਿਵਾਇਆ, ਨਿਆਉਣਾ ਕੀਤਾ। ਫਿਰ ਸਤਿਗੁਰੂ ਅਰਜਨ ਦੇਵ ਜੀ ਦੇ ਚਰਨੀ ਨਿਵਾ ਦਿੱਤਾ ਸੀ। ਉਹ ਇਉਂ ਹੈ ਵਾਰਤਾ ਇਹ, ਜਿਸ ਵੇਲੇ ਬਾਬਾ ਮੋਹਨ ਜੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਵੀ ਪੁੱਤਰਾ ਪੈਰੀ ਪੈ ਗੁਰੂ ਰਾਮਦਾਸ ਦੇ, ਇਹ ਗੁਰਤਾ ਗੱਦੀ ਦੇ ਮਾਲਕ ਨੂੰ। ਬਾਬਾ ਮੋਹਨ ਜੀ ਈਰਖਾ ਦੇ ਵਿੱਚ ਆ ਗਏ, ਥੋੜੇ ਜਿਹੀ ਦਵੈਸ਼ ਆ ਗਏ, ਕਹਿੰਦੇ ਇੱਕ ਤਾਂ ਸਾਡਾ ਹੱਕ ਮਾਰ ਦਿੱਤਾ, ਦੂਜਾ ਹੁਣ ਇਹਦੇ ਚਰਨੀ ਪਾਉਂਦੇ ਹੋ, ਮੈਂ ਨਹੀਂ ਇਹਨਾਂ ਦੇ ਚਰਨੀ ਪੈਂਦਾ, ਬਰਾਬਰ ਦੀ ਰਿਸ਼ਤੇਦਾਰੀ ਹੈ, ਸਾਲੇ ਭਣੋਈਏ ਦੀ ਰਿਸ਼ਤੇਦਾਰੀ ਹੈ, ਮੈਂ ਪੈਰੀ ਨਹੀਂ ਪੈਣਾ ਇਹ। ਤੇ ਗੁਰੂ ਸਾਹਿਬ ਜੀ, ਅਸੀਂ ਗੁਰੂ ਦੇ ਸਪੁੱਤਰ, ਇਹ ਸਾਡਾ ਸੰਬੰਧੀ ਹੈ, ਇਸ ਲਈ ਮੈਂ ਪੈਰੀ ਨਹੀਂ ਪੈਣਾ। ਗੁਰੂ ਅਮਰਦਾਸ ਮਹਾਰਾਜ ਨੇ ਵਚਨ ਕੀਤੇ, ਜਿਹੜਾ ਗੁਰੂ ਰਾਮਦਾਸ ਜੀ ਚਰਨੀ ਨਹੀਂ ਪਵੇਗਾ, ਉਹ ਹੰਕਾਰ ਦੇ ਸਹਿਤ ਆਫਰੇ ਰਹੇਗਾ, ਈਰਖਾ ਚ ਸੜਦਾ ਰਹੇਗਾ, ਇਹ ਬਚਨ ਨਿਕਲ ਗਏ। ਸਤਿਗੁਰੂ ਮਹਾਰਾਜ ਦੇ ਚਰਨੀ ਨਹੀਂ ਪਿਆ, ਫਿਰ ਵੀ ਜਿਹੜੇ ਹੋਰ ਵੀ ਉਹਦੇ ਸਾਥੀ ਨਾਲ ਚਰਨੀ ਨੇ ਪਏ, ਸਾਰਿਆਂ ਨੂੰ ਫਰੇਮਾ ਹੋ ਗਿਆ, ਬਾਬਾ ਮੋਹਨ ਜੀ ਨੂੰ ਹੰਕਾਰ ਰੂਪੀ ਫਰੇਮਾ ਹੋ ਗਿਆ। ਉਸ ਵੇਲੇ ਕਲਪਦੇ ਹੋਏ ਅਜੇ ਜੋਤੀ ਜੋਤ ਸਮਾਉਣ ਦੇ ਵਿੱਚ ਮਹਾਰਾਜ ਦਾ ਸਮਾਂ ਰਹਿੰਦਾ ਸੀ, ਜਦੋਂ ਅਸ਼ਾਂਤ ਹੋ ਗਿਆ ਹਿਰਦਾ, ਫਿਰ ਸਤਿਗੁਰੂ ਜੋਤੀ ਜੋਤ ਸਮਾਉਣ ਦੀ ਜਦੋਂ ਤਿਆਰੀ ਹੋ ਗਈ, ਬਾਬਾ ਮੋਹਨ ਜੀ ਪੈਰੀ ਪੈ ਗਿਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡਾ ਬਚਨ ਨਾ ਮੰਨਿਆ, ਮੈਨੂੰ ਤਾਂ ਇੱਕ ਦੋ ਰਾਤਾਂ ਕੱਟਣੀਆਂ ਔਖੀਆਂ ਹੋ ਗਈਆਂ, ਜ਼ਿੰਦਗੀ ਕਿਵੇਂ ਨਿਕਲੇਗੀ? ਮੈਂ ਉਸੇ ਦਿਨ ਦੀ ਕਲਪਨਾ ਕਰਦਾ ਤੇ ਅਸ਼ਾਂਤ ਹੈ, ਸਮਾਧੀ ਵੀ ਨਹੀਂ ਲੱਗਦੀ, ਸ਼ਾਂਤੀ ਨਹੀਂ ਆਉਂਦੀ, ਹੁਣ ਆਪ ਜੀ ਮਹਾਰਾਜ ਕਿਰਪਾ ਕਰੋ, ਮੈਂ ਹੁਣ ਚਰਨੀ ਪੈ ਜਾ। ਮੈਂ ਉਹ ਬਚਨ ਉਸ ਵੇਲੇ ਜਿਹੜਾ ਮੰਨਿਆ ਸੀ, ਹੁਣ ਮੰਨਣ ਨੂੰ ਤਿਆਰ ਹਾਂ, ਮਹਾਰਾਜ ਜੀ ਆ ਗਿਆ ਹੋਵੇ ਮੈਂ ਹੁਣ ਚਰਨੀ ਹੱਥ ਲਾ ਦਾਂ, ਮਹਾਰਾਜ ਕਹਿੰਦੇ ਉਹ ਵੇਲਾ ਲੰਘ ਗਿਆ, ਹੁਣ ਨਹੀਂ ਫਾਇਦਾ ਹੋਏਗਾ। ਹਾਂ, ਤੁਸੀਂ ਗੁਰੂ ਨਾਨਕ ਦੀ ਗੱਦੀ ਦੀ ਸ਼ਰਨ ਵਿੱਚ ਆਏ ਹੋ, ਉਹਦੀ ਲਾਜ ਅਸੀਂ ਰੱਖਾਂਗੇ ਤੇ ਤੁਹਾਡੀ ਸ਼ਾਂਤੀ ਦਾ ਉਪਾਅ ਦੱਸ ਦਿੰਦੇ ਹਾਂ। ਕਹਿੰਦੇ ਜੀ ਦੱਸੋ, ਕਹਿੰਦੇ ਤੁਹਾਡਾ ਜਿਹੜਾ ਸਪੁੱਤਰ ਹੈ ਤੇ ਸੰਸ ਰਾਮ, ਤੇ ਉਹ ਤੇ ਚੌਂ ਗੁਰੂਆਂ ਦੀ ਬਾਣੀ, ਗੁਰੂ ਰਾਮਦਾਸ ਤੱਕ ਦੀ ਬਾਣੀ ਸਾਰੀ ਲਿਖੇ, ਸਾਡੇ ਤੱਕ ਜਿਹੜੀ ਬਾਣੀ ਉਚਾਰਨ ਕੀਤੀ ਹੈ ਸਾਰੀ ਲਿਖਤ ਰੂਪ ਦੇ ਵਿੱਚ ਆਈ ਹੋਈ, ਸੰਭਾਲ ਲਓ ਉਹਨੂੰ, ਇਹ ਸਾਰੀ ਬਾਣੀ ਦਾ ਉਤਾਰਾ ਕਰ ਲਓ। ਉਹ ਲਿਖਦਾ ਰਹਿੰਦਾ ਸੀ ਸੰਸ ਰਾਮ, ਸੰਸ ਰਾਮ ਸੀ ਜਿਹੜਾ। ਚੌਥੇ ਜਿਹੜੀ ਬਾਣੀ ਉਚਾਰਨ ਕਰਨਗੇ ਉਹ ਵੀ ਲਿਖ ਦੇਣੀ ਪੋਥੀ ਚ। ਕਹਿੰਦੇ ਫਿਰ ਪੰਜਵੇਂ ਥਾਂ ਤੇ ਗੁਰਤਾ ਗੱਦੀ ਤੇ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਹੋਣਗੇ ਇਹਨਾਂ ਦੇ ਪੁੱਤਰ, ਤੇ ਉਹ ਪੋਥੀਆਂ ਤੁਸੀਂ ਸੰਭਾਲ ਕੇ ਰੱਖਿਓ ਮੋਹਨ ਜੀ, ਉਹ ਪੋਥੀਆਂ ਦਿਓ ਤਾਂ ਜਦੋਂ ਪੈਰੀ ਪੈ ਜਾਓਗੇ ਉਦੋਂ ਸ਼ਾਂਤੀ ਆਜੂ। ਕਹਿੰਦੇ ਮਹਾਰਾਜ ਮੈਂ ਸਮਾਧੀ ਚੱਲਿਆ ਨੇ, ਮਿਲਾਪ ਕਿਵੇਂ ਹੋ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ। ਕਹਿੰਦੇ ਤੁਸੀਂ ਸੰਸ ਰਾਮ ਦੇ ਕੋਲੋਂ ਚੌ ਗੁਰੂਆਂ ਦੀ ਬਾਣੀ ਲਿਖਾ ਕੇ ਕੋਲ ਰੱਖ ਲਓ, ਗੁਰੂ ਅਰਜਨ ਦੇਵ ਤੋਂ ਬਿਨਾਂ ਕਿਸੇ ਨੂੰ ਪੋਥੀਆਂ ਨਹੀਂ ਦੇਣੀਆਂ। ਤਾਂ ਬਾਬਾ ਬੁੱਢਾ ਸਾਹਿਬ ਜੀ ਖਾਲੀ ਮੁੜੇ, ਤਾਂ ਭਾਈ ਗੁਰਦਾਸ ਜੀ ਖਾਲੀ ਮੁੜੇ, ਉਹ ਫਿਰ ਚਰਨੀ ਪੈ ਕੇ, ਹਾਲਾਂਕਿ ਸਕੇ ਭਾਣਜੇ ਲੱਗਦੇ ਸੀ, ਕਹਿੰਦੇ ਪੋਥੀਆਂ ਤਾਂ ਮਿਲਣਗੀਆਂ, ਮੈਨੂੰ ਬੜਿਆਂ ਦਾ ਹੁਕਮ ਹੈ। ਜਦੋਂ ਚਰਨਾਂ ਨੂੰ ਛੋਇਆ ਉਦੋਂ ਸ਼ਾਂਤੀ, ਕਹਿੰਦੇ ਆਹੀ ਸ਼ਾਂਤੀ ਮੈਂ ਇੰਨੇ ਬਰੇ ਲੰਘ ਗਏ ਮੈਨੂੰ। ਉਹ ਉਸ ਵੇਲੇ ਸਾਸ ਨਹੀਂ ਕੋਈ ਕਰ ਵਖੀਲੀ ਨਿਵੇ ਨਾ ਹੀ, ਫਿਰ ਸਤਿਗੁਰੂ ਆਣ ਨਵਾਇਆ। ਇਹ ਬਚਨ ਤਾਂ ਕਿਹਾ ਉਹ ਪੰਜਵੇਂ ਜਾਮੇ ਚ ਨਵਾ ਦਿੱਤਾ ਫਿਰ ਬਾਬੇ ਮੋਹਨ ਨੂੰ, ਮੱਥਾ ਟੇਕਣਾ ਪੈ ਗਿਆ। ਇੰਨਾ ਸਮਾਂ ਲੇਟ ਹੋ ਗਏ ਬਾਬਾ ਮੋਹਨ ਜੀ, ਉਸੇ ਵੇਲੇ ਸ਼ਾਂਤੀ ਨਹੀਂ ਮਿਲ ਜਾਣੀ ਸੀ। ਹਾਂਜੀ ਹੁਣ ਅੱਗੇ ਦੱਸਦੇ ਨੇ।
ਹਰ ਗੁਰ ਹੈ ਪਹਾੜਾਂ ਦੀ ਵਡਿਆਈ,
ਜੋ ਹਰ ਪਰਮੇਸ਼ਰ ਸਰੂਪ ਗੁਰੇ ਗੁਰਾਂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਨੂੰ ਇਹੋ ਪਾਣਾ ਚੰਗਾ ਲੱਗਿਆ ਹੈ, ਇਹ ਜਿਹੜੀ ਸੋਭਾ ਹੈ। ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਸੋਭਾ ਜਿਹੜੀ ਹੈ, ਇਹ ਦੀ ਐਂ ਬੋਲਣਾ ਇਹਨੂੰ, ਕਿਉਂਕਿ ਈੜੀ ਵੀ ਹੈ ਨਾਲ, ਜੇ ਦੀ ਕਹੇ ਤਾਂ ਈੜੀ ਲੋਪ ਹੋ ਗਈ ਤੇ ਵਿਹਾਰੀ ਲੋਪ ਹੋ ਗਈ ਉਹਦੀ। ਦੀ ਇਹ ਬਣੀ ਦੇਣਾ ਕੀਤੀ ਹੈ,
ਤੁਰ ਲਿਖਿਆ ਲੀਖ ਰਜਾਏ ਜੀਓ,
ਜਿਹੜਾ ਧੁਰਾਂ ਤੋਂ ਇਹ ਲੇਖ ਲਿਖਿਆ ਹੋਇਆ ਸੀ, ਧੁਰਾਂ ਤੋਂ ਇਹ ਲੇਖ ਰਜਾਏ, ਰਜਾ ਇਹ ਪਿੱਛੋਂ ਹੀ ਬਚਨ ਹੋਏ ਹੋਏ ਸੀ। ਇਹ ਧੁਰਾਂ ਤੋਂ ਸੋੜ ਵਸਣ ਚੌਥੇ ਥਾਂ ਤੇ ਗੁਰਤਾ ਗੱਦੀ ਪ੍ਰਾਪਤ ਦਾ ਬਚਨ ਜਿਹੜਾ ਹੈ, ਇਹ ਤਾਂ ਲਿਖਿਆ ਹੋਇਆ ਸੀ ਦਸਮ ਗ੍ਰੰਥ ਦੇ ਸਾਰੇ ਸਾਧ ਸਿੰਘ ਜੀ। ਇਹ ਬਚਨ ਆਉਂਦੇ ਆ ਵੀ ਜਿਸ ਵੇਲੇ ਇਹਨਾਂ ਦਾ ਰਾਮਚੰਦਰ ਭਗਵਾਨ ਦੇ ਦੋ ਪੁੱਤਰ ਲਭੂ ਤੇ ਕਛੂ, ਦਸਮ ਦੇ ਵਿੱਚ ਸਾਰੀ ਇਹ ਖੁੱਲ੍ਹ ਕੇ ਆਜੂਗੀ। ਉਹ ਸੰਤ ਹੈ ਵੀ ਤੁਹਾਨੂੰ ਸੰਖੇਪ ਰੂਪ ਦੇ ਵਿੱਚ ਇੰਨਾ ਕਹਿਣਾ ਵੀ ਬਣਦਾ, ਭਾਵੇਂ ਕੁਝ ਮਿੰਟ ਉੱਤੇ ਹੋ ਜਾਣ ਕਿਉਂਕਿ ਇਹ ਗੱਲਾਂ ਛੱਡਣ ਵਾਲੀਆਂ ਵੀ ਨਹੀਂ। ਇਹਨਾਂ ਦਾ ਸਾਸ ਜੀ ਲਭੂ ਨੇ ਲਾਹੌਰ ਵਸਾਇਆ, ਕੁਸੂ ਨੇ ਕਸੂਰ। ਇਹਨਾਂ ਦੀ ਅੱਗੇ ਚੱਲ ਕੇ ਆਪਸ ਵਿੱਚ ਹੀ ਬੈਰ ਵਿਰੋਧ ਵਧ ਗਏ, ਤੇ ਜਿਹੜੇ ਕਸੂ ਵਾਲੇ ਸੀ ਬਲਵਾਨ ਦੇਖੇ, ਇਹਨਾਂ ਨੇ ਲਾਹੌਰ ਵਾਲਿਆਂ ਨੂੰ ਉਥੋਂ ਸਾਸ ਜੀ ਕੱਢ ਦਿੱਤਾ ਮਾਰ ਕੁੱਟ ਕੇ। ਉਹਨਾਂ ਦਾ ਰਾਜ ਸਾਂਭ ਲਿਆ ਲਾਹੌਰ ਵਾਲਾ ਵੀ, ਤੇ ਉਹ ਇੱਥੋਂ ਜਾ ਕੇ ਸਨੌੜ ਦੇਸ਼ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਉੱਥੇ ਦਾ ਜਿਹੜਾ ਰਾਜਾ ਸੀ, ਮਥੁਰਾ ਤੋਂ ਅਮਰਕੋਟ ਤੱਕ ਦਾ ਆਗਰੇ ਦਾ ਸਾਰਾ ਇਲਾਕਾ, ਉਹ ਰਾਜੇ ਦੇ ਉੱਤੇ ਚੜ੍ਹਾਈ ਕਰਤੀ ਵੀ ਇਹ ਕਮਜ਼ੋਰ ਜਾ, ਵੀ ਚਲੋ ਰਾਜ ਗੱਦੀ ਪ੍ਰਾਪਤ ਕਰਨੀ ਹੈ, ਰਾਜ ਕਰਨ ਦਾ ਸੁਭਾਅ ਬਣਿਆ, ਉਹਦੇ ਚੜ੍ਹਾਈ ਕਰ ਦਿੱਤੀ। ਉਹ ਰਾਜੇ ਨੇ ਆਪਣਾ ਦੂਤ ਭੇਜਿਆ ਵਕੀਲ, ਕਹਿੰਦਾ ਪੁੱਛੋ ਕੌਣ ਆ ਇਹ। ਉਹਨੇ ਜਾ ਕੇ ਕਿਹਾ ਵੀ ਤੇਰਾ ਕੀ ਵਿਗਾੜਿਆ, ਤੂੰ ਚੜ੍ਹਾਈ ਕਰਕੇ ਆ ਗਿਆ ਨੌਜਵਾਨਾਂ, ਕੀ ਗੱਲ ਹੈ। ਉਹ ਕਹਿੰਦਾ ਵੀ ਗੱਲ ਇਹ ਆ ਵੀ ਮੇਰਾ ਰਾਜ ਖੋਲਿਆ ਕਿਸੇ ਨੇ, ਮੈਂ ਹੁਣ ਕਿਸੇ ਦਾ ਖੋਊ। ਉਹ ਕਹਿੰਦੇ ਇਹ ਕੋਈ ਕਾਇਦਾ ਬਣਦਾ ਆਪਣਾ ਰਾਜ ਗੁਆ ਕੇ ਹੁਣ ਤੂੰ। ਮਹਾਰਾਜਾ ਕਹਿੰਦਾ ਵੀ ਮੈਂ ਚਾਹੇ ਵਿਰਧ ਹੋ ਗਿਆ, ਛੱਤਰੀ ਹਾਂ, ਮਰੇ ਬਾਰੇ ਬਿਨਾਂ ਛੱਤਰੀ ਰਾਜ ਨਹੀਂ ਦਿੰਦਾ ਹੁੰਦਾ, ਵੀ ਲੋਕਾਂ ਦਾ ਖੂਨ ਕੁਹਾੜਾ ਕਾਹਨੂੰ ਕਹਿਣਾ, ਜੇ ਸਿੱਧੇ ਰਸਤੇ ਆਵੇਗਾ ਤੈਨੂੰ ਰਾਜ ਮਿਲ ਸਕਦਾ। ਕਹਿੰਦਾ ਦੱਸੋ, ਕਹਿੰਦੇ ਮੇਰੀ ਸ਼ਰਨ ਵਿੱਚ ਆ ਜਾ, ਮੈਂ ਰਾਜ ਤੋਂ ਅੱਕ ਗਿਆ, ਮੈਂ ਜਾ ਕੇ ਬਣਾਂ ਦੇ ਵਿੱਚ ਮੈਂ ਤਪੱਸਿਆ ਕਰਨੀ ਚਾਹੁੰਦਾ, ਮੇਰੇ ਇਕੱਲੀ ਲੜਕੀ ਹੈ, ਮੈਂ ਤੈਨੂੰ ਆਪਣੀ ਧੀ ਦਾ ਡੋਲਾ ਦੇ ਦਿੰਦਾ ਤੇ ਦਾਜ ਦੇ ਵਿੱਚ ਤੈਨੂੰ ਰਾਜ ਦੇ ਦਿੰਦਾ। ਕਹਿੰਦਾ ਜੀ ਰਾਜ ਚਾਹੀਦਾ ਐਂ ਦੇ ਦਿਓ। ਉਹਨੇ ਆਪਣੇ ਸਨੌੜ ਦੇਸ਼ ਦੇ ਨਾਂ ਤੇ ਆਪਣੀ ਪੁੱਤਰੀ ਦਾ ਨਾਮ ਰੱਖਿਆ ਸੀ ਸਨੌਡੀ, ਸਨੌਡੀ ਵਿਆਹ ਦਿੱਤੀ। ਉਹ ਰਸਾਸ ਜੀ ਤਿਆਗ ਬਿਰਤੀ ਵਾਲਾ ਸੀ, ਉਹ ਭਜਨ ਸਿਮਰਨ ਚ ਜੁੜ ਗਿਆ। ਸਨੌਡੀ ਦੇ ਕੁੱਖ ਤੋਂ ਜਿਹੜਾ ਸਾਸ ਜੀ ਉਹ ਫਿਰ ਬੱਚਾ ਜਨਮਿਆ, ਅਖੇ ਫਿਰ ਇਹਦਾ ਨਾਂ ਕੀ ਰੱਖੀਏ, ਅੱਧਾ ਨਾਮ ਪਿਤਾ ਤੋਂ ਅੱਧਾ ਨਾਮ ਮਾਤਾ ਤੋਂ, ਸੋਢੀ ਰਾਏ ਰੱਖ ਦਿੱਤਾ ਉਹਦਾ ਨਾਂ, ਇੱਥੋਂ ਸੋਢੀਆਂ ਦੀ ਵੰਸ਼ ਚੱਲ ਪਈ। ਤੇ ਇਸ ਕਰਕੇ ਫਿਰ ਉਹ ਜਦੋਂ ਅੱਗੇ ਚੱਲ ਕੇ ਉਹਨਾਂ ਨੂੰ ਪਤਾ ਚੱਲਿਆ ਵੀ ਅਸੀਂ ਤਾਂ ਨਾਨਕਿਆਂ ਦੇ ਰਾਜ ਚ ਬੈਠੇ ਹਾਂ, ਤੇ ਅੰਮ੍ਰਿਤ ਰਾਏ ਸੋਢੀ ਸੀ ਵੀ ਇਹ ਸਾਡਾ ਤਾਂ ਰਾਜ ਜਿਹੜਾ ਉਹ ਆਪਣੇ ਬਲਵਾਨ ਰਾਜਾ ਦੇਖਿਆ, ਉਹਨਾਂ ਨੇ ਚੜ੍ਹਾਈ ਕਰਤੀ, ਫਿਰ ਉਹਨਾਂ ਨੇ ਐਸੀ ਮਾਰ ਕੁੱਟ ਕੀਤੀ ਇਹਨਾਂ ਨੂੰ ਦੋਨੇ ਥਾਵਾਂ ਦਾ, ਕਸੂਰ ਦਾ ਵੀ ਤੇ ਲਾਹੌਰ ਦਾ ਵੀ। ਉਹਨੂੰ ਮਹਾਰਾਜ ਨੇ ਕਿਹਾ ਲਵੀ ਸਰਬ ਜੀਤੇ ਕੁਸੀ ਸਰਬ ਹਾਰੇ, ਉਹ ਜਿੱਤ ਗਏ ਤੇ ਉਹ ਹਾਰ ਗਏ, ਕੀ ਹੋਇਆ, ਬਚੇ ਜੇ ਬਲੀ ਪ੍ਰਾਣ ਲੈ ਕੇ ਸਿਧਾਰੇ, ਉਹ ਪ੍ਰਾਣ ਲੈ ਕੇ ਚਲੇ ਗਏ। ਜਾ ਕੇ ਉਹਨਾਂ ਦੇ ਵਿੱਚੋਂ ਸਾਸੀ ਇਹ ਜਿਹੜੇ ਠਾਕਰ ਸਦਾਉਂਦੇ ਆ ਯੂਪੀ ਦੇ ਵਿੱਚ ਬਹੁਤ ਹੈ, ਉਹ ਜਾ ਕੇ ਠਾਕਰ ਸਦਾਉਣ ਆਪਣੇ ਕੁਝ ਜ਼ਿਮੀਂਦਾਰਾਂ ਕਰਨ ਲੱਗ ਕੇ, ਕੁਛ ਉਹਨਾਂ ਨੇ ਸਾਸ ਜੀ ਬਾਹੂ ਬੋਲ ਦੇ ਨਾਲ ਉਹਨਾਂ ਨੇ ਆਪਣਾ ਰਾਜ ਵੀ ਕੀਤਾ ਕੁਛ, ਪਰ ਉਹ ਨਹੀਂ ਥੋੜੇ ਦਾਇਰੇ ਦੇ ਵਿੱਚ ਪਿੰਡਾਂ ਦੇ ਉੱਤੇ। ਉਹਨਾਂ ਦੇ ਵਿੱਚੋਂ ਇੱਕ ਜਾ ਕੇ ਕੰਸੀ ਦੇ ਵਿੱਚ ਐਸੀ ਵਿਦਿਆ ਚਾਰੇ ਵੇਦ ਪੜ੍ਹੇ, ਉਹਨੂੰ ਬੇਦੀ ਸਾਹਿਬ ਬੇਦੀ ਸਾਹਿਬ ਕਹਿਣ ਲੱਗੇ। ਚਤੁਰ ਵੇਦ ਪਠਿਅੰ ਕੀਓ ਕਾਸ ਵਾਸੰ, ਕਨੇ ਬਰਕ ਕੀਨੇ ਤਾਂ ਹੀ ਨਿਵਾਸੰ, ਕੰਸੀ ਪੜ੍ਹੇ। ਤੇ ਉਸ ਤੋਂ ਬਾਅਦ ਸਾਸ ਜੀ ਇਹਨਾਂ ਦਾ ਗੁਰੂ ਸਾਹਿਬ ਜੀ ਨੇ ਇਹ ਸਾਰੇ ਬਚਨ ਕਹੇ ਹੈ, ਤੇ ਸਮਾਂ ਬਦਲਦਿਆਂ ਨੂੰ ਦੇਰ ਨਹੀਂ ਲੱਗਦੀ ਹੈ, ਸਮਾਂ ਬਦਲ ਗਿਆ। ਤੇ ਅੱਗੇ ਸਾਸ ਜੀ ਫਿਰ ਇਹ ਜਿਹੜਾ ਉਸ ਥਾਂ ਤੇ ਰਾਜਾ ਸੀ ਉਹਦਾ ਮਨ ਉਪਰਾਮ ਹੋਇਆ ਸੀ, ਉਹਨੂੰ ਪਤਾ ਲੱਗਿਆ ਵੀ ਕੋਈ ਹਿੰਦੁਸਤਾਨ ਦੇ ਵਿੱਚ ਬੇਦੀ ਕਰਕੇ ਬੜੇ ਮਸ਼ਹੂਰ ਹੈ, ਚਾਰ ਵੇਦ ਪੜ੍ਹਿਆ ਹੈ, ਜਦੋਂ ਧੁਨਾ ਉਚਾਰਨ ਕਰਦਾ ਉਹਨੇ ਸੱਦਿਆ, ਕਹਿੰਦੇ ਪੁੱਛਿਆ ਵੀ ਕੌਣ ਹੈ ਇਹ। ਜਦ ਉਹਨੇ ਦੇਖਿਆ ਕਹਿੰਦਾ ਉਹ ਹੋਏ ਤਾਂ ਸਾਡੇ ਹੀ ਨਾ। ਉਹਨੇ ਫਿਰ ਚਿੱਠੀ ਲਿਖੀ, ਕਹਿੰਦੇ ਤੁਸੀਂ ਆਪਣੇ ਹੋ ਤੁਸੀਂ ਆਓ ਆ ਕੇ ਮੈਨੂੰ ਵੇਦ ਸੁਣਾਓ। ਉਹਨੇ ਆ ਕੇ ਜਦੋਂ ਸਾਧ ਸਿੰਘ ਜੀ ਵੇਦ ਸੁਣਾਏ ਇਹ ਕੁਸੂ ਵਾਲਿਆਂ ਨੇ, ਉਹ ਚਾਰੇ ਵੇਦ ਸੁਣ ਕੇ ਫਿਰ ਉਹਦਾ ਮਨ ਉਪਰਾਮ ਹੋ ਗਿਆ। ਕਹਿੰਦੇ ਲਓ ਜਿਵੇਂ ਤਿੰਨ ਵੇਦ ਪੜ੍ਹ ਕੇ ਮੈਨੂੰ ਬਰਾਗ ਹੋਇਆ, ਚੌਥੇ ਵੇਦ ਦੇ ਵੇਲੇ ਤੁਹਾਨੂੰ ਮੈਂ ਆਪਣਾ ਇਹ ਰਾਜ ਦੇ ਦਿੱਤਾ ਹੁਣ। ਤੇ ਉਹ ਬੇਦੀ ਸਾਹਿਬ ਕਹਿਣ ਲੱਗੇ, ਬੇਦੀ ਪਇਓ ਪ੍ਰਸੰਨ ਰਾਜ ਕੋ ਪਾਇ ਕੇ, ਤੇ ਉਸ ਵੇਲੇ ਵਰਦਾਨ ਦੇ ਦਿੱਤਾ। ਕਹਿੰਦੇ ਇਉਂ ਕਰਿਓ, ਮੈਨੂੰ ਅੰਤਰਜਾਮਤਾ ਹੈ, ਮੈਨੂੰ ਭਵਿੱਖਬਾਣੀ ਜਿਹੜੀ ਹੈ ਇਹ ਵੀ ਹੋਈ ਹੈ ਵੀ ਸਾਡੇ ਖਾਨਦਾਨ ਦੇ ਬੇਦੀਆਂ ਦੇ ਵਿੱਚ ਪਰਮਾਤਮਾ ਆਊਗਾ ਆਪ ਨਾਨਕ ਬਣ ਕੇ। ਇਸ ਕਰਕੇ ਕਹਿੰਦੇ ਜਦੋਂ ਤਿੰਨ ਪੀੜ੍ਹੀਆਂ ਲੰਘ ਜਾਣਗੀਆਂ ਇਹ ਬੰਸਾਂ ਦੀਆਂ, ਇਹ ਕੁਝ ਉਹਨਾਂ ਦੇ ਵਿੱਚੋਂ ਸਾਧ ਸਿੰਘ ਜੀ ਤ੍ਰੇਹਣ ਵੰਸ਼ ਹੈ, ਭੱਲੇ ਵੰਸ਼ ਹੈ, ਕਹਿੰਦੇ ਬੇਦੀ ਵੰਸ਼, ਤ੍ਰੇਹਣ ਵੰਸ਼, ਭੱਲੇ, ਇਹ ਗੁਰਤਾਗਤੀ ਦੀ ਪੀੜ੍ਹੀ ਚੱਲੂਗੀ। ਕਹਿੰਦੇ ਚੌਥੇ ਥਾਂ ਤੇ ਇਹ ਸੋਢੀਆਂ ਨੂੰ ਫਿਰ ਅਸੀਂ, ਤੁਸੀਂ ਤਾਂ ਇਕੱਲੇ ਰਾਜ ਦੀ ਗੱਦੀ ਦਿੱਤੀ, ਇੱਥੇ ਰਾਜ ਯੋਗ ਦੀ ਗੱਦੀ ਚੌਥੇ ਥਾਂ ਤੇ ਤੁਹਾਨੂੰ ਸੌਂਪ ਦਿਆਂਗੇ। ਤਾਂ ਮਨ ਕੇ ਹਰ ਗੁਰਹੇ ਭਾਣੇ ਦੀ ਵਡਿਆਈ, ਇਹ ਗੁਰੂ ਦੇ ਭਾਣੇ ਦੀ ਵਡਿਆਈ ਸੀ ਜਿਹੜੇ ਤੁਰੇ ਲਿਖਿਆ ਬੋਲਦੇ ਜੀ। ਕਿੱਥੋਂ ਹੈ ਪੰਕਤੀ ਸਾਰੀ ਬੋਲਦੇ ਜਿੱਥੋਂ ਰਹਿ ਨਾ ਜਾਵੇ।
ਹਰ ਗੁਰਹਿ ਭਾਣਾ ਦੀ ਵਡਿਆਈ,
ਜੋ ਹਰ ਪਰਮੇਸ਼ਰ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਦੀ ਭਾਣਾ ਚੰਗਾ ਲੱਗਿਆ, ਉਹ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੀ ਜਿਹੜੀ ਵਡਿਆਈ ਜਿਹੜੀ ਹੈ ਇਹ ਸੋਭਾ ਦੀ ਦੇਣਾ ਕੀਤੀ ਹੈ।
ਧੁਰ ਲਿਖਿਆ ਲੇਖ ਰਜਾਈ ਜੀ,
ਇਹ ਤਾਂ ਧੁਰਾਂ ਤੋਂ ਹੀ ਲੇਖ ਲਿਖਿਆ ਹੋਇਆ ਸੀ ਭਾਈ ਵੀ ਸੋਢੀਆਂ ਨੂੰ ਚੌਥੇ ਥਾਂ ਤੇ ਰਾਜ ਰਾਜ ਯੋਗ ਦੀ ਗੱਦੀ ਹੈ, ਇਹ ਤਖ਼ਤ ਚੌਥੇ ਥਾਂ ਤੇ ਜਿਹੜਾ ਦੇਣਾ ਸੀ ਇਹ ਧੁਰਾਂ ਤੋਂ ਲੇਖ ਲਿਖਿਆ ਹੋਇਆ ਹੈ ਸੀ ਜੀ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਕਹਿੰਦੇ ਇਹ ਜਿਹੜਾ ਧੁਰਾਂ ਤੋਂ ਸੋਢ ਵੰਸ ਨੂੰ ਚੌਥੇ ਥਾਂ ਤੇ ਗੁਰਤਾ ਗੱਦੀ ਮਿਲਣ ਦਾ ਲੇਖ ਲਿਖਿਆ ਹੋਇਆ ਸੀ, ਇਹ ਵਾਹਿਗੁਰੂ ਜੀ ਰਜਾਏ ਆਗਿਆ ਅਨੁਸਾਰ ਹੀ ਗੁਰਾਈ ਗੱਦੀ ਪ੍ਰਾਪਤ ਹੋਈ ਹੈ ਜੀ।
ਕਹਿ ਸੁੰਦਰ ਸੁਣੋ ਸੰਤੋ,
ਤੇ ਭਾਈ ਸੁੰਦਰ ਜੀ ਇਹ ਕੌਣ ਬਚਨ ਕੌਣ ਕਹਿ ਰਿਹਾ? ਬਾਬਾ ਸੁੰਦਰ ਜੀ ਕਹਿ ਰਹੇ ਨੇ, ਹੇ ਸੰਤੋ ਸ਼ਾਂਤ ਆਤਮਾ ਬਾਬਾ ਬੁੱਢਾ ਸਾਹਿਬ ਵਰਗੇ ਹੋ ਸੁਣੋ, ਤੇ ਸੰਤ ਜਨੋ ਗੁਰਸਿੱਖੋ ਸੁਣੋ ਤੁਸੀਂ,
ਸਭ ਜਗਤ ਪੈਰੀ ਪਾਈ ਜੀਉ,
ਤੁਸੀਂ ਸੁਣਨਾ ਕਰੋ ਗੁਰੂ ਅਮਰਦਾਸ ਜੀ ਨੇ ਸਭ ਸਾਰੇ ਜਗਤ ਨੂੰ ਸੰਸਾਰ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਪੈਰੀ ਪਾ ਦਿੱਤਾ। ਇੱਥੇ ਸਾਧ ਸਿੰਘ ਜੀ ਇਹ ਸਤ ਬਾਣੀ ਦੀ ਜਿਹੜੀ ਸਮਾਪਤੀ ਹੋ ਰਹੀ ਹੈ, ਤੇ ਇਸ ਪ੍ਰਕਾਰ ਮਾਰੀ ਸਭ ਜਗਤ ਪੈਰੀ ਪਾਏ ਜੀਉ, ਕਹਿੰਦੇ ਪਾਈ ਸਾਰੇ ਸੰਸਾਰ ਨੂੰ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਜੀ ਦੇ ਪੈਰੀਂ ਪਾ ਦਿੱਤਾ ਹੈ ਜੀ। ਤੇ ਇਉਂ ਰਾਮ ਕਲੀ ਸੱਦ ਦੀ ਸਾਧ ਸਿੰਘ ਜੀ ਫਿਰ ਇਹ ਬਚਨ ਕੀਤਾ ਮਹਾਰਾਜ ਨੇ, ਕਹਿੰਦੇ ਭਾਈ ਇਹ ਜਿਹੜਾ ਬਚਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜੀ ਸੱਦ ਮੈਨੂੰ ਬਾਬਾ ਸੁੰਦਰ ਜੀ ਨੇ ਸੁਣਾਈ ਹੈ, ਉਹਨਾਂ ਦੇ ਨਾਂ ਤੇ ਜੋ ਅਸਾਂ ਬਾਣੀ ਬਣਾ ਦਿੱਤੀ ਹੈ, ਜਿਹੜੇ ਗੁਰਸਿੱਖ ਦੇ ਚਲਾਣੇ ਵੇਲੇ ਜਿਸੇ ਜਿਸ ਪ੍ਰਾਣੀ ਦੇ ਵੀ ਚਲਾਣੇ ਵੇਲੇ ਇਹ ਰਾਮ ਕਲੀ ਸੱਦ ਦਾ ਪਾਠ ਹੋ ਜਾਏਗਾ, ਉਹ ਜਮਾਂ ਦੇ ਲੋਕ ਨੂੰ ਨਹੀਂ ਜਾਏਗਾ, ਉਹ ਸਦਗਤੀ ਹੋ ਜਾਏਗੀ, ਉਹਨੂੰ ਸਾਧ ਸਿੰਘ ਜੀ ਪਰਮੇਸ਼ਰ ਸਰੂਪ ਸਤਿਗੁਰੂ ਜੀ ਬਖਸ਼ ਲੈਣਗੇ, ਇਹ ਵਰ ਦਿੱਤਾ ਹੋਇਆ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ।
ਹਰ ਗੁਰ ਹੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।